And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ ਟੂ ਯੂ।
ਵਿਜੇ ਜੀ, ਗੁੱਡ ਮਾਰਨਿੰਗ ਟੂ ਯੂ ਐਸ ਵੈਲ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਬਸ ਜੀ, ਠੀਕ ਠਾਕ। ਫਰਾਈਡੇ ਆ ਗਿਆ।
ਫਰਾਈਡੇ ਆ ਗਿਆ ਜੀ।
ਫਰਾਈਏ,
ਹਾਈ ਜਮਾਲੋ।
ਹਾਂ, ਹਾਈ ਜਮਾਲੋ। ਕੱਲ ਯਾਰ ਹਾਈ ਜਮਾਲੋ ਵਾਲੀ ਗੱਲ ਤੇ ਬੜੇ ਮੈਸੇਜ ਆਏ। ਇੱਕ ਮੇਰੇ ਦੋਸਤ ਨੇ, ਉਹਨਾਂ ਨੇ ਮੈਨੂੰ ਗੀਤ ਭੇਜਿਆ, ਸਿੰਧੀ ਗੀਤ ਸੀਗਾ, ਆਬਿਦਾ ਪ੍ਰਵੀਨ ਦੀ ਆਵਾਜ਼ ਵਿੱਚ। ਉਹ ਬੜਾ ਜਿਵੇਂ ਮਹਿਫਿਲ ਵਾਲੇ ਮਹਿਫਿਲ ਨੁਮਾ ਸੈਟਿੰਗ ਦੇ ਵਿੱਚ ਗਾਇਆ ਗਿਆ, ਤੇ ਉਹਦੇ ਵਿੱਚ ਹਾਈ ਜਮਾਲੋ ਦੀ ਜਿਹੜੀ ਤਰਜ਼ ਸੀ ਤੇ ਲੈ ਸੀ ਤੇ ਅੰਦਾਜ਼ ਸੀ, ਉਹ ਬੜਾ ਵੱਖਰਾ ਸੀ।
ਅੱਛਾ, ਕਈ ਵਾਰੀ ਉਹ ਸੁਦੇਸ਼ ਲਹਿਰੀ ਨੀ ਹੈ ਜਿਹੜਾ
ਕਮੇਡੀਅਨ? ਹਾਂਜੀ ਹਾਂਜੀ,
ਉਹ ਕਈ ਵਾਰੀ ਜਗਜੀਤ ਸਿੰਘ ਦੇ ਗਾਣੇ ਗਾਇਆ ਕਰਦੇ ਨੇ।
ਜੀ ਜੀ ਜੀ,
ਨਹੀਂ ਜਿਹੜੇ ਕੋਈ ਬੜੇ ਚੱਕਵੇਂ ਦੇ ਗਾਣੇ, ਹਨੀ ਸਿੰਘ ਦੇ ਗਾਣੇ ਜਗਜੀਤ ਸਿੰਘ ਦੇ ਅੰਦਾਜ਼ ਵਿੱਚ।
ਕਰੈਕਟ,
ਮੈਨੂੰ ਉਦਾਂ ਦੀ ਫੀਲਿੰਗ ਆਈ ਵੀ ਹਾਈ ਜਮਾਲੋ।
ਇਹ ਵੈਸੇ ਜੀ, ਆਈ ਗੈਸ ਇਹ ਜਿਹੜਾ ਮਿਡਲ ਈਸਟ ਇਰਾਨੀਅਨ ਕਲਚਰ ਆ, ਉਹਦੇ ਵਿੱਚੋਂ ਕਿਤੇ ਵਰਡ ਆਇਆ ਹੋਣਾ। ਆਈ ਐਮ ਨਾਟ ਸ਼ੋਰ, ਸਾਡੇ ਕੋਈ ਸੁਣਨ ਵਾਲੇ ਦੱਸਣਗੇ ਇਹਦੇ ਬਾਰੇ। ਐਨੀਮਲ ਗੀਤ ਦੇ ਵਿੱਚ, ਐਨੀਮਲ ਫਿਲਮ 'ਚ ਜਿਹੜਾ ਉਹ ਗਾਣਾ ਸੀ, ਉਹ ਵੀ ਤੇ ਜਮਲ ਜਮਲ ਜਮਾਲੋ ਉਹਦੇ ਵਿੱਚ ਯੂਜ਼ ਹੁੰਦਾ ਹੀ ਆ।
ਰਾਹੁਲ ਕਪੂਰ ਜੀ ਦਾ ਮੈਸੇਜ,
ਬੜੇ ਖੁਸ਼ ਹੋਏ ਉਹ,
ਤੇ ਕਹਿੰਦੇ ਉਹ ਹਾਜ ਮੱਲੋ ਕਹਿੰਦੇ ਨੇ ਇਹਨੂੰ, ਕਹਿੰਦੇ ਥੈਂਕ ਯੂ ਫੋਰ ਪਲੇਇੰਗ ਹਾਜ ਮੱਲੋ। ਕੱਲ ਵੀ ਕਿਹਾ ਸੀ ਨਾ ਇਹਨਾਂ ਨੇ।
ਜੀ ਜੀ,
ਵੈਰੀ ਹੈਪੀ। ਕੱਲ ਵਿਜੇ ਜੀ, ਈਵਨ ਈਵਨਿੰਗ ਸ਼ੋਅ ਦੇ ਵਿੱਚ ਵੀ, ਸ਼ਾਮ ਵਾਲੇ ਸ਼ੋਅ ਦੇ ਵਿੱਚ ਵੀ ਮੈਨੂੰ ਮੈਸੇਜ ਆਉਂਦੇ ਰਹੇ, ਵਾਸੂ ਜੀ ਹਾਈ ਜਮਾਲੋ।
ਅੱਛਾ,
ਫਿਰ ਮੈਂ ਮੈਨੂੰ ਆਈ ਗੋਟ ਅ ਚਾਂਸ ਟੂ ਪਲੱਗ ਦ ਸ਼ੋਅ। ਮੈਂ ਕਿਹਾ ਜੀ ਵੀ ਮਾਰਨਿੰਗ ਸ਼ੋਅ ਦਾ ਪੋਡਕਾਸਟ ਜ਼ਰੂਰ ਸੁਣਿਆ ਕਰੋ, ਜੇ ਮਾਰਨਿੰਗ ਸ਼ੋਅ ਲਾਈਵ ਨਹੀਂ ਸੁਣ ਸਕਦੇ, ਤੁਹਾਡੀ ਰੂਟੀਨ 'ਚ ਜੇ ਨਹੀਂ ਬੈਠਦਾ, ਤੇ ਤੁਸੀਂ ਪੋਡਕਾਸਟ ਸਾਡਾ ਜ਼ਰੂਰ ਸੁਣ ਲਿਆ ਕਰੋ। ਵੈਸੇ ਤਾਂ ਸਾਡਾ ਜਿਹੜਾ ਸਵੇਰ ਵਾਲਾ ਸ਼ੋਅ ਆ, 7 to 11 PM। ਅੱਛਾ, ਮੈਂ ਕਿਹਾ 7 to 11 PM ਤੱਕ ਪੂਰਾ ਸ਼ੋਅ ਸੁਣਿਆ ਕਰੋ। ਮੈਸੇਜਸ ਆਏ ਕਹਿੰਦੇ ਤੁਸੀਂ ਗਲਤ ਬੋਲਤਾ, 10 PM ਤੱਕ ਹੁੰਦਾ, 11 PM ਤੱਕ ਨਹੀਂ। ਮੈਂ ਕਿਹਾ ਇਹੀ ਤਾਂ ਫਿਰ ਮੇਨ ਗੱਲ ਸੀ, ਸ਼ੋਅ ਹੁਣ ਸਾਡਾ 11 PM ਤੱਕ।
ਰੋਜ਼ ਕਹਿ ਦਿਆ ਕਰੋ ਯਾਰ।
ਹਾਂ ਹਾਂ, ਮੈਂ ਕਹਿ ਦਿੰਦਾ, ਪਰਸੋਂ ਵੀ ਹੋਈ ਹੈ ਗੱਲ,
ਠੀਕ ਹੈ, ਥੈਂਕ ਯੂ।
ਕੱਲ ਸ਼ਾਮ ਵੀ ਹੋਈ, ਪਰਸੋਂ ਵੀ ਹੋਈ।
ਹਾਂ, ਕਿਉਂਕਿ ਦੇਖੋ ਕਈ ਚੀਜ਼ਾਂ ਨਾ ਪਤਾ ਲੱਗਦੇ ਲੱਗਦੇ ਪਤਾ ਲੱਗਣਗੀਆਂ, ਹੁੰਦਾ ਕੀ ਆ। ਮੈਂ ਵੀ ਜਦੋਂ ਦੇਖੋ ਸਵੇਰੇ ਪ੍ਰੋਗਰਾਮ ਸ਼ੁਰੂ ਕਰਦਾ, ਉਸ ਲਈ ਕਹਿਤਾ 11 PM ਤੱਕ। ਹੁਣ ਮੰਨ ਲਓ ਕਿਸੇ ਨੇ ਟਿਊਨ ਇਨ ਕੀਤਾ ਇਸ ਵੇਲੇ, ਕਿਸੇ ਨੇ ਟਿਊਨ ਇਨ ਕੀਤਾ 8:30, ਕਿਸੇ ਨੇ ਟਿਊਨ ਇਨ ਕੀਤਾ 9:30, ਤੇ ਮੇ ਬੀ ਉਹ ਲਾਸਟ ਆਵਰ ਸੁਣਦੇ ਹੀ ਨਹੀਂ। ਅਕਸਰ ਕਈ ਵਾਰੀ ਕੀ ਹੁੰਦਾ, ਪਿਛਲੇ ਕੁਝ ਦਿਨਾਂ ਤੋਂ 10:15 PM ਮੈਸੇਜ ਆਓ, ਵਿਜੇ ਤੁਸੀਂ ਗਏ ਨੀ? ਮੈਂ ਕਹਿੰਦਾ ਇਸ ਹਫ਼ਤੇ, ਮੈਂ ਕਿਹਾ ਨਹੀਂ, ਪ੍ਰੋਗਰਾਮ 11 PM ਤੱਕ
ਗਏ ਨੀ।
ਸੋ 7 PM ਤੋਂ ਲੈ ਕੇ 11 PM, ਉਹ ਪਲੈਜੈਂਟਲੀ ਸਰਪ੍ਰਾਈਜ਼ ਹੀ ਹੁੰਦੇ ਨੇ। ਮੈਨੂੰ ਲੱਗਦਾ ਉਹ ਸ਼ਿਕਾਇਤ ਨਹੀਂ ਕਰਦੇ, ਬੈਠਾ ਹੀ ਯਾਰ ਅਜੇ ਗਿਆ ਨੀ, ਏਦਾਂ ਨੀ ਕਹਿੰਦੇ, ਚਲੋ ਚੰਗੀ ਗੱਲ ਆ।
ਫਿਰ ਕੱਲ ਇੱਕ ਸਾਡੇ ਲਿਸਨਰ ਨੇ ਵਟਸਐਪ ਤੇ ਮੈਸੇਜ, ਉਹਨਾਂ ਨੂੰ ਗੱਲ ਯਾਦ ਸੀ ਤੇ ਕਹਿੰਦੇ ਉਹ ਜਿਹੜੇ ਕਾਲਰ ਗੱਲ ਕਹਿੰਦੇ ਸੀ ਉਹ ਬਿਲਕੁਲ ਠੀਕ ਸੀ, ਵੀ ਤੁਹਾਨੂੰ 6-6 PM ਦੇ ਸ਼ੋਅ ਕਰਨੇ ਚਾਹੀਦੇ ਨੇ।
ਥੋੜੀ ਰਫਤਾਰ ਘਟਾ ਲੈਣੇ ਆ, ਕਿਉਂਕਿ ਫਿਰ ਇੰਨੀ ਗੱਲਬਾਤ ਦੇ ਵਿੱਚ ਹੀ 6 ਘੰਟੇ ਭਰ ਦਿਆ ਕਰਾਂਗੇ
ਵਿਜੇ ਜੀ। ਹੁਣ ਦੇਖੋ ਗੱਲ, ਕਈ ਵਾਰੀ ਜਦੋਂ ਬੰਦਾ ਕਰੇ ਫਿਰ ਫੜ ਜੀ ਲੱਗਦੀ ਆ, ਪਰ ਇਹ ਮਤਲਬ ਮੈਂ ਬੜੀ ਹਲੀਮੀ ਨਾਲ ਗੱਲ ਕਹਿ ਰਿਹਾ ਵੀ ਜਿੰਨਾ ਕੁ ਤਿਆਰੀ ਅਸੀਂ ਕਰਦੇ ਹਾਂ, ਜਿੰਨਾ ਕੰਟੈਂਟ ਸਾਡੇ ਕੋਲ ਹੁੰਦਾ
ਜੀ,
ਬਹੁਤੇ ਸ਼ੋਅ ਹੋ ਜਾਂਦੇ 6-6 PM ਦੇ।
ਸਹੀ ਗੱਲ ਆ। ਮੈਨੂੰ ਨਾ ਕੋਈ ਇੱਕ ਬੰਦਾ ਰੀਸੈਂਟਲੀ ਮਿਲਿਆ, ਇਹ ਅਕਸਰ ਸਾਡੇ ਨਾਲ ਹੁੰਦੀ ਰਹਿੰਦੀ ਹੈ ਇਹ ਗੱਲ ਵੀ, ਉਹ ਕਹਿੰਦੇ ਅੱਛਾ ਫਿਰ ਪ੍ਰੋਗਰਾਮ ਕਰਦੇ ਹੋ, ਉਸ ਤੋਂ ਬਾਅਦ ਚਲੋ ਹੁਣ 4 ਘੰਟੇ ਦਾ ਹੋ ਗਿਆ, ਫਿਰ ਹੋਰ ਵੀ ਕੁਛ ਕਰਦੇ ਹੋ?
ਮੈਂ ਤਾਂ ਨਹੀਂ, ਪਾਰਟ ਟਾਈਮ ਕੰਮ ਕਰਦੇ।
ਮੈਂ ਤਾਂ ਹੁਣ ਇਹ ਕਹਿਣਾ ਸ਼ੁਰੂ ਕਰਤਾ, ਮੈਂ ਕਿਹਾ ਜੀ ਇਹ ਪ੍ਰੋਗਰਾਮ ਭਾਵੇਂ ਮੰਨ ਲਓ ਵੀ ਕੋਈ 2 ਘੰਟੇ ਕਰਦਾ, ਕੋਈ 3 ਘੰਟੇ ਕਰਦਾ, ਜਾਂ 4 ਘੰਟੇ ਦਾ ਪ੍ਰੋਗਰਾਮ ਹੈ, ਮੈਂ ਜੇ ਪ੍ਰੋਗਰਾਮ 4 ਘੰਟੇ ਦਾ ਨਾ, ਐਕਚੁਲੀ ਉਹ ਕੰਮ ਦਾ ਟਾਈਮ ਨਹੀਂ ਆ, ਬਾਕੀ ਦੇ 20 ਘੰਟੇ ਔਨ ਦਾ ਜੋਬ ਨੇ ਸਾਡੇ, ਜਿਹੜੇ ਆਹ 4 ਘੰਟੇ ਨੇ ਇਹ ਉਹਨਾਂ 20 ਘੰਟਿਆਂ ਕਰਕੇ ਸੌਖੇ ਨੇ।
ਮੈਂ ਐਕਸਪਲੇਨ ਹੀ ਨਹੀਂ ਕਰਦਾ ਵਿਜੇ ਜੀ,
ਕਈ ਵਾਰ
ਕਹਿੰਦਾ ਨਾ ਵੀ ਅੱਛਾ ਫਿਰ ਸਵੇਰੇ ਤੁਸੀਂ 1.5 ਘੰਟਾ ਗੱਲ ਕਰਕੇ ਚਲੇ ਜਾਂਦੇ ਹੋ,
ਐਸ਼ ਕਰੀ,
ਤੇ ਫਿਰ ਸਾਰਾ ਦਿਨ ਫ੍ਰੀ ਹੁੰਦੇ ਹੋ, ਫਿਰ ਸ਼ਾਮ ਨੂੰ 2 ਘੰਟੇ ਸ਼ੋਅ ਕਰਨ ਲਈ ਆਉਂਦੇ ਹੋ, ਬਸ ਬਾਕੀ ਸਾਰਾ ਦਿਨ। ਮੈਂ ਕਹਿੰਦਾ ਐਸ਼ ਕਰੀ ਦੀ, ਐਸ਼ ਕੱਲ ਹੀ ਐਕਸਪਲੇਨ ਕਰਨਾ ਕਿਸੇ ਨੂੰ।
ਵਾਸੂ ਜੀ, ਹੁਣ ਜੇ ਗੱਲ ਤੁਸੀਂ ਐਸ਼ ਤੇ ਤੁਸੀਂ ਸ਼ਬਦ ਲੈ ਹੋ ਜੇ, ਫਿਰ ਗੱਲ ਕਰੀਏ ਕਿ ਜਿਹੜੀ ਸੈਵਰੈਂਸ ਦੀਆਂ ਤਨਖਾਹਾਂ ਮਿਲਦੀਆਂ, ਉੱਥੋਂ ਗੱਲ ਸ਼ੁਰੂ ਕਰ ਲਈਏ। ਫਿਰ ਦੇਖੋ ਸਰਕਾਰਾਂ ਦੇ ਵਿੱਚ ਕੁਝ ਹੁੰਦੇ ਨੇ ਮੁਲਾਜ਼ਮ, ਕੁਝ ਵਿਅਕਤੀ ਨੇ ਜਿਨ੍ਹਾਂ ਨੂੰ ਰੱਖਿਆ ਜਾਂਦਾ ਸਲਾਹੀਏ, ਜਿਨ੍ਹਾਂ ਨੇ ਕਿ ਸਿਰਫ਼ ਤੇ ਸਿਰਫ਼ ਕਿਸੇ ਇੱਕ ਪਰਟੀਕੁਲਰ ਅਹੁਦੇਦਾਰ ਨੂੰ ਐਡਵਾਈਸ ਪ੍ਰਦਾਨ ਕਰਨੀ ਹੈ। ਇਹ ਕੋਈ ਚੁਣੇ ਹੋਏ ਨੁਮਾਇੰਦੇ ਨਹੀਂ ਹੁੰਦੇ, ਇਹ ਸਗੋਂ ਜਿਵੇਂ ਪ੍ਰੀਮੀਅਰ ਵੱਲੋਂ ਆਪਣੇ ਜਿਹੜੇ ਕੋਈ ਸਲਾਹਕਾਰ ਰੱਖੇ ਜਾਂਦੇ ਨੇ, ਚੀਫ਼ ਆਫ ਸਟਾਫ ਰੱਖਿਆ ਜਾਂਦਾ, ਇਹ ਉਹਨਾਂ ਵੱਲੋਂ ਹੈਂਡ ਪਿੱਕ ਕੀਤਾ ਜਾਂਦਾ ਵਿਅਕਤੀ ਕੋਈ, ਅਤੇ ਵੀ ਇਹ ਬੰਦਾ ਮੇਰਾ ਚੀਫ਼ ਆਫ ਸਟਾਫ ਹੋਏਗਾ। ਅਤੇ ਚੀਫ਼ ਆਫ ਸਟਾਫ ਕਿਸੇ ਵੀ ਪੋਲੀਟੀਕਲ ਸੈਟਅਪ ਦੇ ਵਿੱਚ, ਭਾਵੇਂ ਤੁਸੀਂ ਗੱਲ ਕਰ ਲਓ ਪ੍ਰੋਵਿੰਸ਼ੀਅਲੀ ਜਾਂ ਤੁਸੀਂ ਗੱਲ ਕਰ ਲਓ ਮਿਨਿਸਟੀਰੀਅਲੀ ਜਾਂ ਫੈਡਰਲੀ, ਚੀਫ਼ ਆਫ ਸਟਾਫ ਇੱਕ ਬਹੁਤ ਇੰਪੋਰਟੈਂਟ ਅਹੁਦਾ ਹੈ, ਕਿਉਂਕਿ ਉਹਨਾਂ ਨੇ ਸਾਰਾ ਜਿਹੜਾ ਹਿਸਾਬ ਕਿਤਾਬ ਹੈ ਕਿ ਸਟ੍ਰੈਟਜੀ ਕੀ ਰਹੇਗੀ, ਤੁਸੀਂ ਲੀਡਰ ਨੂੰ ਕਿਵੇਂ ਕਿੱਥੋਂ ਪ੍ਰੋਟੈਕਟ ਕਰਨਾ, ਕਿਉਂਕਿ ਉਹ ਜਵਾਬਦੇਹ ਨੇ ਸਿਰਫ਼ ਤੇ ਸਿਰਫ਼ ਲੀਡਰ ਪ੍ਰਤੀ, ਭਾਵੇਂ ਪ੍ਰੈਜ਼ੀਡੈਂਟ ਦਾ ਚੀਫ ਆਫ ਸਟਾਫ ਹੋਵੇ, ਪ੍ਰੀਮੀਅਰ ਦਾ ਹੋਵੇ, ਪ੍ਰਾਈਮ ਮਿਨਿਸਟਰ ਦਾ ਹੋਵੇ ਜਾਂ ਕਿਸੇ ਮਿਨਿਸਟਰ ਦਾ ਹੋਵੇ
ਜੀ।
ਹੁਣ 22 ਅਕਤੂਬਰ 2022 ਨੂੰ ਮੈਟ ਸਮਿਥ ਨਾਮ ਦੇ ਇੰਡੀਵਿਜੁਅਲ ਨੂੰ ਰੱਖਿਆ ਗਿਆ ਡੀਵੀਡੀਬੀ ਵੱਲੋਂ ਆਪਣਾ ਚੀਫ ਆਫ ਸਟਾਫ। ਅਤੇ ਵਾਸੂ ਜੀ, ਇਹਨਾਂ ਨੂੰ ਸਾਲ ਦੇ $241,365 ਤਨਖਾਹ 'ਤੇ, ਸਾਲਾਨਾ ਤਨਖਾਹ 'ਤੇ ਇਹਨਾਂ ਨੂੰ ਰੱਖਿਆ ਜਾਂਦਾ। ਹੁਣੇ ਹੀ ਪਿਛਲੇ ਸਾਲ ਐਦੀ ਟੂਵਰਡਸ ਦੀ ਐਂਡ ਆਫ ਲਾਸਟ ਈਅਰ ਇਲੈਕਸ਼ਨ ਤੋਂ ਬਾਅਦ ਨਵੰਬਰ ਦੇ ਵਿੱਚ ਇਹ ਖਬਰ ਆਉਂਦੀ ਆ ਕਿ ਡੀਵੀਡੀਬੀ ਦੇ ਜਿਹੜੇ ਚੀਫ ਆਫ ਸਟਾਫ ਨੇ ਮੈਟ ਸਮਿਥ, ਵੀ ਇਹ ਹੁਣ ਆਪਣੇ ਅਹੁਦੇ ਤੋਂ ਇਹ ਆਪਣਾ ਅਹੁਦਾ ਛੱਡ ਰਹੇ ਨੇ, ਆਪਣਾ ਅਹੁਦਾ ਤਿਆਗ ਰਹੇ ਨੇ। ਸੋ ਪ੍ਰਭਾਵ ਇੱਕ ਅਜਿਹਾ ਹੋਇਆ ਵੀ ਆਪਣੀ ਮਰਜ਼ੀ ਨਾਲ ਆਪਣਾ ਕੰਮ ਛੱਡ ਕੇ ਜਾ ਰਹੇ ਨੇ, ਵੀ ਠੀਕ ਆ, ਉਹਨਾਂ ਨੂੰ ਕਿਤੇ ਕੋਈ ਹੋਰ ਓਪਰਚੁਨਿਟੀ ਮਿਲ ਗਈ ਹੋਏਗੀ। ਪਰ ਵਾਸੂ ਜੀ, ਹੁਣ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਇਹਨਾਂ ਨੂੰ ਜਿਹੜੀ ਸੈਵਰੈਂਸ ਦਿੱਤੀ ਗਈ ਆ, 2 ਸਾਲ ਦਾ ਕੰਮ ਇਹਨਾਂ ਨੇ ਕੀਤਾ, 2 ਸਾਲ ਕੌਂਟਰੈਕਟ ਸੀ, 2 ਸਾਲ ਦੇ ਕੌਂਟਰੈਕਟ ਤੋਂ ਬਾਅਦ ਇਹਨਾਂ ਨੂੰ 1 ਸਾਲ ਦੀ ਤਨਖਾਹ ਦੇ ਬਰਾਬਰ ਦਾ ਅਮਾਊਂਟ ਸੈਵਰੈਂਸ ਵਜੋਂ ਦੇ ਦਿੱਤਾ ਗਿਆ। ਮਤਲਬ ਕਿ ਕੰਮ ਕੀਤਾ 2 ਸਾਲ, ਤਨਖਾਹ ਮਿਲੀ 3 ਸਾਲਾਂ ਦੀ।
ਸੋ ਐਕਸਕਿਊਜ਼ ਮੀ, ਸੋ ਵਿਜੇ ਜੀ, ਜਦੋਂ ਇਹਨਾਂ ਨੂੰ 22 ਅਕਤੂਬਰ 2022 ਦੇ ਵਿੱਚ ਜਦੋਂ ਡੀਵੀਡੀਬੀ ਪ੍ਰੀਮੀਅਰ ਬਣੇ ਨੇ, ਇਹਨਾਂ ਨੂੰ ਮੈਟ ਸਮਿਥ ਨੂੰ ਜਦੋਂ ਬਤੌਰ ਚੀਫ ਆਫ ਸਟਾਫ ਰੱਖਿਆ ਗਿਆ
ਜੀ,
ਉਦੋਂ ਇੱਕ ਪਰਸੈਪਸ਼ਨ ਇਹ ਸੀ ਕਿ ਇਹਨਾਂ ਦਾ 2 ਸਾਲ ਦਾ ਕੰਟਰੈਕਟ ਸੀ, 2 ਸਾਲ ਦਾ ਅਗਰੀਮੈਂਟ ਸੀ। ਉਹ 2 ਸਾਲ ਦਾ ਅਗਰੀਮੈਂਟ ਖਤਮ ਹੋਇਆ ਪਿਛਲੇ ਸਾਲ ਦੇ ਇਲੈਕਸ਼ਨ ਤੋਂ ਉਹਦੇ ਆਲੇ ਦੁਆਲੇ। ਸੋ ਨਵੰਬਰ ਵਿੱਚ ਅਨਾਊਂਸ ਕੀਤਾ ਗਿਆ ਕਿ ਜੀ ਹੁਣ ਮੈਟ ਸਮਿਥ ਚੀਫ ਆਫ ਸਟਾਫ ਨਹੀਂ ਹੋਣਗੇ, ਇਜ਼ ਮੂਵਿੰਗ ਔਨ। ਸੋ ਉਦੋਂ ਵੀ ਇਹੀ ਦੱਸਿਆ ਗਿਆ ਕਿ ਜੀ ਇਹਨਾਂ ਦਾ ਕੰਟਰੈਕਟ ਸੀ,
ਖਤਮ ਹੋ ਗਿਆ,
ਉਹ ਅਗਰੀਮੈਂਟ ਸੀ ਉਹ ਖਤਮ ਹੋ ਗਿਆ, ਤੇ ਉਸ ਤੋਂ ਬਾਅਦ ਹੁਣ ਅਸੀਂ ਨਵੇਂ ਚੀਫ ਆਫ ਸਟਾਫ ਰੱਖਣ ਜਾ ਰਹੇ ਹਾਂ। ਫਿਰ ਬਾਅਦ ਜਦੋਂ ਦੱਸਿਆ ਗਿਆ ਕਿ ਜੀ ਇਹਨਾਂ ਨੂੰ ਟਰਮੀਨੇਸ਼ਨ ਸੈਟਲਮੈਂਟ, ਮਤਲਬ ਸੈਵਰੈਂਸ ਪੇ ਦਿੱਤੀ ਗਈ ਹੈ, ਸੋ 21 ਦਸੰਬਰ ਨੂੰ ਇਹਨਾਂ ਨੇ ਅਹੁਦਾ ਛੱਡਿਆ ਫਾਈਨਲੀ, ਤੇ ਉਦੋਂ $278,629 ਦੀ ਇਹਨਾਂ ਨੂੰ ਟਰਮੀਨੇਸ਼ਨ ਸੈਟਲਮੈਂਟ ਦਿੱਤੀ ਗਈ। ਹੁਣ ਇਹਦੇ ਵਿੱਚ ਕੋਈ ਜਿਹੜਾ ਸਾਡਾ ਲਿਸਨਰ ਕੋਈ ਹੋਏਗਾ, ਉਹ ਕਹੇਗਾ ਫਿਰ ਇਹਦੇ ਚ ਪ੍ਰੋਬਲਮ ਕੀ ਹੈ, ਇਹ ਬੰਦਾ ਗਿਆ ਤੇ ਉਹਨੂੰ ਸੈਵਰੈਂਸ ਦਿੱਤੀ, ਇਹ ਆਮ ਤੌਰ ਤੇ ਰਵਾਇਤ ਹੈ। ਸੈਵਰੈਂਸ ਆਮ ਤੌਰ ਤੇ ਉਦੋਂ ਦਿੱਤੀ ਜਾਂਦੀ ਹੈ ਜਦੋਂ ਕਿਸੇ ਮੁਲਾਜ਼ਮ ਨੂੰ ਫਾਇਰ ਕੀਤਾ ਜਾਂਦਾ, ਕਿਸੇ ਮੁਲਾਜ਼ਮ ਨੂੰ। 2 ਗੱਲਾਂ ਇਹਦੇ ਚ ਆ ਗਈਆਂ ਕਿ ਇੱਕ ਗੱਲ ਤਾਂ ਇਹ ਕਿ ਜਿਹੜੇ ਕੋਈ ਸਲਾਹਕਾਰ ਵਗੈਰਾ ਹੁੰਦੇ ਨੇ, ਇਹ ਪਰਮਾਨੈਂਟ ਜੋਬਸ ਨਹੀਂ ਹੋਇਆ ਕਰਦੇ,
ਜਿਹੜੇ ਕੰਟਰੈਕਟ ਤੇ ਨੇ,
ਇਹ ਕੰਟਰੈਕਟ ਤੇ ਜੋਬ ਹੁੰਦੀ ਹੈ, ਐਂਡ ਦੇ ਸਰਵ ਐਟ ਦ ਪਲੇਜ਼ਰ ਆਫ ਦ ਪ੍ਰੀਮੀਅਰ,
ਕਰੈਕਟ,
ਔਰ ਦ ਲੀਡਰ ਹੂ ਦੇ ਆਰ ਚੀਫ ਆਫ ਸਟਾਫ ਆਫ
ਜੀ।
ਸੋ ਜਿੰਨੀ ਦੇਰ ਤੱਕ ਉਹ ਲੀਡਰ ਹੈ, ਉਨੀ ਦੇਰ ਤੱਕ ਉਹ ਜੋਬ ਹੈ। ਇਹ ਅੰਡਰਸਟੈਂਡਿੰਗ ਹੁੰਦੀ ਹੀ ਹੈ ਪਹਿਲਾਂ, ਇਹ ਕੋਈ ਲਾਈਫ ਟਾਈਮ ਕਰੀਅਰ ਜੋਬ ਨਹੀਂ ਹੈ। ਇੱਦਾਂ ਨਹੀਂ ਹੈ ਕਿ ਜੀ ਹੁਣ ਭਾਵੇਂ ਡੀਵੀਡੀਬੀ ਰਹਿਣ ਕੇ ਜਾਣ ਕਿ ਜਿਹੜਾ ਵੀ ਕੋਈ ਬੀਸੀ ਦਾ ਪ੍ਰੀਮੀਅਰ ਹੋਏਗਾ ਉਹਦੇ ਚੀਫ ਆਫ ਸਟਾਫ ਮੈਟ ਸਮਿਥ ਹੀ ਰਹਿਣ।
ਇਟ
ਡਸਨਟ ਵਰਕ ਲਾਈਕ ਦੈਟ,
ਕਰੈਕਟ ਕਰੈਕਟ
ਰਾਈਟ। ਸੋ ਜਿੰਨੀ ਦੇਰ ਤੱਕ ਡੇਵਿਡ ਪ੍ਰੀਮੀਅਰ ਹੈਗੇ ਨੇ, ਡੀਵੀਡੀਬੀ ਪ੍ਰੀਮੀਅਰ ਨੇ, ਉਨੀ ਦੇਰ ਤੱਕ ਉਹ ਚੀਫ ਆਫ ਸਟਾਫ ਦੀ ਜੋਬ ਵੀ ਹੈ। ਦਿਸ ਇਜ਼ ਐਨ ਅੰਡਰਸਟੈਂਡਿੰਗ ਵੈਨ ਯੂ ਅਪਲਾਈ ਫਾਰ ਦ ਜੋਬ ਵੈਨ ਯੂ ਜੁਆਇਨ ਇਟ।
ਤੇ ਜਿਹੜੀ ਵਾਸਤੇ ਜੀ ਸੈਵਰੈਂਸ ਪੇ, ਪਹਿਲੀ ਗੱਲ ਤੇ ਦੇਖੋ ਕੰਟਰੈਕਟਰ, ਹੁਣ ਕੰਟਰੈਕਟਰ ਨੂੰ ਸੈਵਰੈਂਸ ਪੇ ਦੇਣੀ ਹੈ ਕਿ ਨਹੀਂ ਦੇਣੀ, ਇਹ ਇੰਪਲੋਇਰ ਤੇ ਡਿਪੈਂਡ ਕਰਦਾ। ਪਰ ਜਿਹੜੇ ਬਾਕੀ ਸਾਡੇ ਕਈ ਸੁਣਨ ਵਾਲੇ ਵੱਖੋ ਵੱਖਰੀਆਂ ਜਿਹੀਆਂ ਜੋਬਸ ਦੇ ਵਿੱਚ ਹੈਗੇ ਨੇ ਜਿੱਥੇ ਸੈਵਰੈਂਸ ਪੇ ਦਾ ਪ੍ਰੋਵੀਜ਼ਨ ਕਲੀਅਰਲੀ, ਅੱਛਾ ਕੰਟਰੈਕਟ ਦੇ ਵਿੱਚ ਸੈਵਰੈਂਸ ਪੇ ਤਾਂ ਹੋਏਗੀ ਇਫ ਇਟ ਇਜ਼ ਕਲੀਅਰਲੀ ਮੈਂਸ਼ਨਡ ਇਨ ਦੀ ਕੰਟਰੈਕਟ, ਵੀ ਜਦੋਂ ਤੁਹਾਡਾ ਟਰਮੀਨੇਸ਼ਨ ਹੋਏਗਾ ਉਦੋਂ ਤੁਹਾਨੂੰ ਇੰਨੇ ਪੈਸੇ ਮਿਲਣਗੇ।
ਆਮ ਤੌਰ 'ਤੇ ਉਦੋਂ ਹੁੰਦੀ ਹੈ ਜਦੋਂ ਤੁਸੀਂ ਵਿਦਾਊਟ ਕੌਜ਼ ਜਾਂ ਵਿਦਾਊਟ ਨੋਟਿਸ ਕਿਸੇ ਨੂੰ ਫਾਇਰ ਕਰਦੇ ਹੋ।
ਰਾਈਟ,
ਤੁਸੀਂ ਨੋਟਿਸ ਦੇ ਕੇ ਡਿਊ ਪ੍ਰੋਸੈਸ ਫੋਲੋ ਕਰਕੇ ਕਰਦੇ ਹੋ ਤੇ ਫਿਰ ਸੈਵਰੈਂਸ ਬਣਦੀ ਵੀ,
ਫਿਰ ਸੈਵਰੈਂਸ ਬਣਦੀ ਨਹੀਂ। ਜੇ ਤੁਹਾਡਾ ਮੁਲਾਜ਼ਮ ਆਪਣੀ ਮਰਜ਼ੀ ਨਾਲ ਜੋਬ ਛੱਡ ਕੇ ਕਹੇ ਜੀ ਮੈਨੂੰ ਫਲਾਨੀ ਜਗ੍ਹਾ ਇੱਕ ਵਧੀਆ ਓਪਰਚੁਨਿਟੀ ਮਿਲ ਗਈ ਆ, ਤਾਂ ਫਿਰ ਉਦੋਂ ਵੀ ਸੈਵਰੈਂਸ ਪੇ ਨਹੀਂ ਆਉਂਦੀ। ਜਿਹੜੇ ਬਾਕੀ ਵਾਸੂ ਜੀ ਵਿਅਕਤੀ ਤਨਖਾਹ 'ਤੇ ਕੰਮ ਕਰਦੇ ਵੀ ਨੇ, ਡਿਪੈਂਡਿੰਗ ਔਨ ਕਿ ਕਿਹੜੀ ਕੰਪਨੀ ਦੀ ਕੀ ਪੋਲਿਸੀ ਆ, ਸੈਵਰੈਂਸ ਪੇ ਕਈ ਵਾਰੀ ਹੁੰਦੀ ਆ ਵੀ ਤੁਸੀਂ ਜਿੰਨੇ ਸਾਲ ਕੰਪਨੀ 'ਚ ਕੰਮ ਕਰਦੇ ਹੋ, ਫੋਰ ਐਵਰੀ ਈਅਰ ਦੈਟ ਯੂ ਹੈਵ ਵਰਕਡ ਇਨ ਦ ਕੰਪਨੀ। ਕਈ ਕਹਿਣਗੇ ਵੀ ਤੁਹਾਨੂੰ ਅਸੀਂ 1 ਹਫ਼ਤਾ ਤੁਹਾਡਾ ਸੈਵਰੈਂਸ ਪੇ ਦਾ ਐਡ ਹੋਈ ਜਾਏਗਾ। ਕਈ ਕਹਿਣਗੇ ਆਫਟਰ ਸਰਟਨ ਨੰਬਰ ਆਫ ਈਅਰਸ, ਮੰਨ ਲਓ ਕਿਸੇ ਨੇ 5 ਸਾਲ ਕੰਪਨੀ 'ਚ ਕੰਮ ਕਰ ਲਿਆ, ਉਸ ਤੋਂ ਬਾਅਦ ਫੋਰ ਐਵਰੀ ਐਕਸਟਰਾ ਈਅਰ ਦੈਟ ਯੂ ਵਰਕ ਇਨ ਦ ਕੰਪਨੀ ਤੁਹਾਡੀ ਸੈਵਰੈਂਸ ਪੇ ਦਾ 1-1 ਮਹੀਨਾ ਐਡ ਹੁੰਦਾ ਰਹੇਗਾ। ਸੋ ਮੰਨ ਲਓ ਵੀ ਜੇ ਕਿਸੇ ਨੇ ਕੰਪਨੀ 'ਚ ਲਾਏ 10 ਸਾਲ, 10 ਸਾਲ ਮਗਰੋਂ ਉਹਨਾਂ ਨੂੰ ਕਿਸੇ ਰੀਜ਼ਨ ਕਰਕੇ ਕੰਪਨੀ ਨੂੰ ਲਾਂਭੇ ਕਰਨਾ ਪੈ ਰਿਹਾ, ਉਹ ਫਿਰ ਕਹਿਣਗੇ ਜੇ ਉਹਨਾਂ ਦੀ ਪੋਲਿਸੀ ਇਹ ਹੋਏਗੀ ਫੋਰ ਐਵਰੀ ਈਅਰ ਵਰਕਡ ਸੈਵਰੈਂਸ ਪੇ ਇਜ਼ 1 ਮੰਥ। ਸੋ 10 ਸਾਲ ਕੰਮ ਕਰਨ ਤੋਂ ਬਾਅਦ ਤੁਹਾਨੂੰ 10 ਮਹੀਨੇ ਦੀ ਸੈਵਰੈਂਸ ਪੇ ਮਿਲੇਗੀ। ਇਸ ਕੇਸ ਦੇ ਵਿੱਚ ਇੱਕ ਇਹ ਗੱਲ ਹਾਈਲਾਈਟ ਵੀ ਹੁੰਦੀ ਹੈ ਨਾ ਕਿ 2 ਸਾਲ ਦਾ ਕੰਟਰੈਕਟ ਤੇ ਸੈਵਰੈਂਸ ਪੇ 1 ਸਾਲ ਦੀ ਤਨਖਾਹ ਦੇ ਬਰਾਬਰ ਦੀ,
1 ਸਾਲ ਤੋਂ ਵੀ ਜ਼ਿਆਦਾ,
ਉਹ ਤੋਂ ਵੀ ਜ਼ਿਆਦਾ ਦੀ ਐਕਚੁਅਲੀ।
241,000 ਇਹਨਾਂ ਦੀ ਤਨਖਾਹ ਸੀ, ਸੈਵਰੈਂਸ ਮਿਲੀ 278,000
ਜੀ।
ਸੋ ਇਹਦੇ ਵਿੱਚ ਵਿਜੇ ਜੀ ਹੁਣ ਜਿਹੜੇ ਟੋਟਲ ਕੋਸਟ ਜੇ ਦੇਖੀ ਜਾਵੇ ਮੈਟ ਸਮਿਥ ਦੀ ਬਤੌਰ ਸਲਾਹਕਾਰ ਕੰਮ ਕਰਨ ਦੀ ਕੋਸਟ, ਇਹ ਡੇਵਿਡ ਈਬੀ ਦੇ ਪ੍ਰਾਈਵੇਟ ਸਲਾਹਕਾਰ ਸਮਝ ਲਓ
ਜੀ,
ਉਹਨਾਂ ਦੇ ਚੀਫ ਆਫ ਸਟਾਫ, ਇਹਨਾਂ ਦੀ ਟੋਟਲ ਕੋਸਟ 2 ਸਾਲ ਕੰਮ ਕਰਨ ਦੀ ਬਣੀ ਫਿਰ $761,359।
ਕਰੈਕਟ, ਯੈਸ,
ਜੇ ਤੁਸੀਂ ਐਡ ਕਰਦੇ
ਹੋ ਬਿਲਕੁਲ ਠੀਕ।
ਸੋ ਇਹਦੇ ਵਿੱਚ ਵਿਜੇ ਜੀ ਹੁਣ ਸਵਾਲ ਕਈ ਤਰ੍ਹਾਂ ਦੇ ਚੁੱਕੇ ਜਾ ਰਹੇ ਨੇ। ਇਹ ਜਦੋਂ ਸਰਕਾਰ ਨੂੰ ਪੁੱਛਿਆ ਗਿਆ ਇਹਦੇ ਬਾਰੇ ਤੇ ਕਹਿੰਦੇ ਸੀ ਕਿਸੇ ਵੀ ਰੂਲ ਦੀ ਉਲੰਘਣਾ ਨਹੀਂ ਕੀਤੀ ਕਿ ਜੋ ਪ੍ਰੋਪਰ ਡਿਊ ਪ੍ਰੋਸੈਸ ਆ ਅਸੀਂ ਫੋਲੋ ਕੀਤਾ, ਮਤਲਬ ਰਿਵਾਇਤੀ ਇਹ ਹੈ। ਮੈਟ ਸਮਿਥ ਨੂੰ ਜਦੋਂ ਪੁੱਛਿਆ ਗਿਆ ਤੇ ਉਹਨਾਂ ਨੇ ਕਿਹਾ, ਕਹਿੰਦੇ ਮੈਂ ਤਾਂ ਇਸ ਜੋਬ ਤੇ ਰਹਿਣ ਲਈ ਤਿਆਰ ਹੀ ਸੀ, ਆਈ ਵਾਸ ਪ੍ਰਿਪੇਅਰ ਟੂ ਕੰਟੀਨਿਊ, ਤੇ ਮੈਨੂੰ ਉਹਨਾਂ ਨੇ ਕਿਹਾ ਕਿ ਆਈ ਵਾਸ ਮੂਵਡ ਆਊਟ ਆਫ ਦ ਰੋਲ ਉਸ ਤੋਂ ਬਾਅਦ ਕਹਿੰਦੇ ਪਬਲਿਕ ਸਰਵਿਸ ਏਜੰਸੀ ਨੇ ਜਿਹੜਾ ਡਿਊ ਪ੍ਰੋਸੈਸ ਸੀ ਉਹਨੂੰ ਫਾਲੋ ਕੀਤਾ
ਤੇ ਮੈਨੂੰ ਸੈਵਰੈਂਸ,
ਉਹਨਾਂ ਨੇ ਮੈਨੂੰ ਸੈਵਰੈਂਸ ਪੈਕੇਜ ਆਫਰ ਕੀਤਾ,
ਮੈਂ ਲੈ ਲਿਆ।
ਪੈਸੇ ਆਉਂਦੇ ਕਿਹਨੂੰ ਮਾੜੇ ਲੱਗਦੇ ਨੇ, ਉਹ ਕਹਿੰਦੇ ਮੈਂ ਲੈ ਲਿਆ, ਐਕਸੈਪਟ ਕਰ ਲਿਆ।
ਵਾਸੁਰ ਜੀ, ਜਦੋਂ ਹੁਣ ਇਲੈਕਸ਼ਨ ਹੋਇਆ, ਇਲੈਕਸ਼ਨ ਤੋਂ ਪਹਿਲਾਂ ਤੋਂ ਇਹ ਗੱਲ ਚੱਲ ਪਈ ਸੀ ਕਿ ਡੇਵੀ ਡੀਬੀ ਦੇ ਦਫ਼ਤਰ ਦੇ ਵਿੱਚ ਜਿਹੜੇ ਸਲਾਹਕਾਰ ਨੇ, ਜਿਹੜੇ ਐਡਵਾਈਜ਼ਰਸ ਨੇ, ਕਿ ਪੂਰਾ ਦਾ ਪੂਰਾ ਦੇਖੋ ਇੱਕ ਮੰਤਰਾਲਾ ਜਿਹਦੇ ਵਿੱਚ ਮਿਨਿਸਟਰ ਹੈ, ਮਿਨਿਸਟਰ ਦਾ ਆਪਣਾ ਸਟਾਫ ਹੈ, ਤੇ ਉਸੇ ਹੀ ਮੰਤਰਾਲੇ ਦੇ ਕੰਮ ਸੰਬੰਧੀ ਡੇਵੀ ਡੀਬੀ ਨੇ ਆਪਣੇ ਦਫ਼ਤਰ 'ਚ ਇੱਕ ਲਹਿਦਾ ਸਲਾਹਕਾਰ ਰੱਖਿਆ ਹੋਇਆ ਪੈਸੇ ਦੇ ਕੇ, ਵੀ ਇਹ ਤੇ ਪੈਸੇ ਜ਼ਾਇਆ ਕੀਤੇ ਜਾ ਰਹੇ ਨੇ,
ਤੇ ਨਾਲ ਉਹ ਕਹਿ ਰਹੇ ਨੇ ਕਿ ਅਸੀਂ ਪਬਲਿਕ ਹਾਇਰਿੰਗ ਦੇ ਉੱਤੇ, ਪਬਲਿਕ ਸਰਵਿਸ ਦੇ ਵਿੱਚ ਅਸੀਂ ਫਰੀਜ਼ ਕੀ ਲਗਾਇਆ ਹੋਇਆ ਕਿ ਅਸੀਂ ਜ਼ਿਆਦਾ ਹੁਣ ਨਵੀਂ ਹਾਇਰਿੰਗ ਨਹੀਂ ਕਰਾਂਗੇ।
ਅੱਛਾ, ਉਹ ਗੱਲ ਕੀਤੀ ਹੁਣ ਹੁਣੇ ਇਲੈਕਸ਼ਨ ਤੋਂ ਬਾਅਦ, ਲੇਟ ਲਾਸਟ ਈਅਰ ਉਹ ਗੱਲ ਕੀਤੀ ਗਈ। ਸੋ ਡੇਵੀ ਡੀਬੀ ਦੇ ਉੱਪਰ ਜਿਹੜਾ ਇੱਕ ਉਹ ਪ੍ਰੈਸ਼ਰ ਬਣਿਆ ਹੋਇਆ ਸੀ ਇਲੈਕਸ਼ਨ ਤੋਂ ਬਾਅਦ, ਸਪੈਸ਼ਲੀ ਜਿਸ ਤਰ੍ਹਾਂ ਦਾ ਸੀਟਾਂ ਦਾ ਵੀ ਨੁਕਸਾਨ ਹੋਇਆ, ਕਿ ਨਾਓ ਯੂ ਹੈਵ ਟੂ ਸ਼ੋਅ ਕਿ ਤੁਸੀਂ ਇੱਕ ਅਜਿਹੀ ਸਰਕਾਰ ਚਲਾਓਗੇ ਜਿਹੜੀ ਕਿ ਪੈਸੇ ਸੂਝ ਬੂਝ ਨਾਲ ਖਰਚੇਗੀ, ਇੱਦਾਂ ਹੀ ਅਜਾਈ ਤੁਸੀਂ ਫਾਲਤੂ ਐਡਵਾਈਜ਼ਰ ਦੇ ਉੱਪਰ, ਸਲਾਹੀਆਂ ਦੇ ਉੱਪਰ ਪੈਸੇ ਵਿਅਰਥ ਨਹੀਂ ਖਰਚੋਗੇ। ਹੁਣ ਵਾਸੂ ਜੀ, ਇੱਕ ਪਾਸੇ ਉਦੋਂ ਪ੍ਰਭਾਵ ਇਹ ਦਿੱਤਾ ਗਿਆ ਸੀ ਵੀ ਦੇਖੋ ਚੀਫ਼ ਆਫ ਸਟਾਫ ਨੂੰ ਲਾਂਭੇ ਕੀਤਾ ਜਾ ਰਿਹਾ, ਕਿ ਜਿਹੜੇ ਸੀਨੀਅਰ ਐਡਵਾਈਜ਼ਰ ਨੇ ਉਹ ਹੁਣ ਦੇਖੋ ਪ੍ਰੀਮੀਅਰ ਈਬੀ ਦੇ ਦਫ਼ਤਰ ਤੋਂ ਲਾਂਭੇ ਹੋ ਰਹੇ ਨੇ। ਇੱਕ ਉਹਨੂੰ ਲੈ ਕੇ ਕੁਝ ਸਰਕਲਸ ਦੇ ਵਿੱਚ ਇੱਕ ਘੁਸਰ ਮੁਸਰ ਅਜਿਹੀ ਸੀ ਕਿ ਅੱਛਾ ਇਹਦਾ ਮਤਲਬ ਹੁਣ ਇਹ ਹੈ ਵੀ ਹੁਣ ਥੋੜ੍ਹਾ ਜ਼ਿਆਦਾ ਟਾਈਟ ਬਜਟ 'ਤੇ ਕੰਮ ਹੋਏਗਾ, ਕਿ ਜਿਹੜੇ ਕੁਝ ਮਹਿੰਗੇ ਸਿਲਾਈਏ ਨੇ ਉਹਨਾਂ ਨੂੰ ਹੁਣ ਮਨਫੀ ਕਰ ਦਿੱਤਾ ਜਾਏਗਾ ਸਿਸਟਮ ਦੇ ਵਿੱਚੋਂ। ਸੋ ਪ੍ਰਭਾਵ ਉਹ ਦਿੱਤਾ ਗਿਆ, ਪਰ ਹੁਣ ਗੱਲ ਇਹ ਸਾਹਮਣੇ ਆ ਰਹੀ ਹੈ। ਅੱਛਾ, ਬਾਏ ਦਾ ਵੇ ਵੀ ਕ੍ਰੈਡਿਟ ਵੀ ਦਈਏ ਕਿ ਜਿਹੜਾ ਇਹ ਆਰਟੀਕਲ ਹੈ, ਇਸ ਨੂੰ ਰੌਬ ਸ਼ੋ ਜਿਹੜੇ ਕਿ ਇੱਕ ਬੜੇ ਸੀਨੀਅਰ ਪੱਤਰਕਾਰ ਨੇ, ਉਹਨਾਂ ਵੱਲੋਂ ਲਿਖਿਆ ਗਿਆ,
ਲੈਜਿਸਲੇਟਿਵ ਰਿਪੋਰਟਰ
ਜੀ ਵਿਕਟੋਰੀਆ ਦੇ ਵਿੱਚ ਨੇ, ਉਹਨਾਂ ਨੇ ਇਹ
ਗੱਲ ਹਾਈਲਾਈਟ ਕੀਤੀ,
ਉਹਨਾਂ ਨੇ ਆਰਟੀਕਲ ਲਿਖ ਕੇ ਹਾਈਲਾਈਟ ਕੀਤੀ ਆ।
ਸੋ ਇਹਦੇ ਵਿੱਚ ਵੀ ਜਿਹੜੀ ਇਹ ਵੀ ਗੱਲ ਜ਼ਰੂਰ ਮੈਂਸ਼ਨ ਕਰੀਏ ਕਿ ਇੱਦਾਂ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਇਹ ਇਕੱਲਾ ਡੇਵੀ ਡੀਬੀ ਵੱਲੋਂ ਹੀ ਨਹੀਂ ਕੀਤਾ ਗਿਆ। ਇਹ ਸਾਡੇ ਸੂਬੇ ਦੇ ਵਿੱਚ ਸਾਡੀ ਸੂਬਾਈ ਸਰਕਾਰ ਦੀ ਇਹ ਰਵਾਇਤ ਹੈ ਕਿ ਜਦੋਂ ਵੀ ਕੋਈ ਸਲਾਹਕਾਰ ਹੁੰਦਾ, ਕੋਈ ਚੀਫ਼ ਆਫ ਸਟਾਫ ਹੈ, ਕੋਈ ਡਿਪਟੀ ਮਿਨਿਸਟਰ ਹੈ, ਕੋਈ ਐਡਵਾਈਜ਼ਰ ਹੈ, ਜਦੋਂ ਉਹਨਾਂ ਦਾ ਕੰਟਰੈਕਟ ਖਤਮ ਹੁੰਦਾ ਉਹਨਾਂ ਨੂੰ ਸੈਵਰੈਂਸ ਪੇ ਦਿੱਤੀ ਜਾਂਦੀ ਹੈ। ਪਹਿਲਾਂ ਵੀ ਇੱਦਾਂ ਹੁੰਦਾ ਰਿਹਾ। ਸੋ ਕੁਝ ਐਗਜ਼ਾਮਪਲਸ ਨੇ ਜਿਹੜੀਆਂ ਰੌਬ ਸ਼ੋ ਨੇ ਹੀ ਆਪਣੇ ਆਰਟੀਕਲ ਵਿੱਚ ਕੋਟ ਕੀਤੀਆਂ ਨੇ। ਸੋ ਇਹ ਦੱਸ ਰਹੇ ਨੇ, ਕਹਿੰਦੇ ਜਿਵੇਂ ਐਨ ਡੀ ਪੀ ਦੇ ਡਿਪਟੀ ਚੀਫ਼ ਆਫ ਸਟਾਫ ਸਨ, ਡੈਪਟੀ ਚੀਫ਼ ਆਫ ਸਟਾਫ ਸਾਬਕਾ ਐਂਬਰ ਹੌਕਿਨ, ਉਹਨਾਂ ਨੂੰ 1,99,291 ਡਾਲਰ ਸੈਵਰੈਂਸ ਵਜੋਂ ਪੇ ਕੀਤੇ ਗਏ ਸੀ 2022 ਵਿੱਚ। ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਇਹਨਾਂ ਦੀ ਇਹ ਜਿਹੜਾ ਕੰਟਰੈਕਟ ਜਦੋਂ ਖਤਮ ਹੋਇਆ, ਇਹਨਾਂ ਨੇ ਸਾਰੇ ਆਪਣੇ ਜਿਹੜੇ ਕੁਲੀਗ ਸੀਗੇ ਉਹਨਾਂ ਨੂੰ ਈਮੇਲ ਕੀਤੀ ਸੀ ਦੈਟ ਆਈ ਐਮ ਰਿਟਾਇਰਿੰਗ, ਕਿ ਮੈਂ ਆਪਣੇ ਗ੍ਰੈਂਡ ਪੇਰੈਂਟਸ ਦੇ ਨਾਲ, ਗ੍ਰੈਂਡ ਚਿਲਡਰਨ ਦੇ ਨਾਲ ਹੋਰ ਮੈਂ ਸਮਾਂ ਸਪੈਂਡ ਕਰਨਾ ਚਾਹੁੰਦੀ ਹਾਂ, ਇਸ ਕਰਕੇ ਆਈ ਮੂਵਿੰਗ ਔਨ। ਸੋ ਜੇ ਬੰਦਾ ਕੋਈ ਰਿਟਾਇਰ ਕਰ ਰਿਹਾ ਤੇ ਉਹਨੂੰ ਸੈਵਰੈਂਸ ਕਿਉਂ ਦੇ ਰਹੇ ਹੋ ਤੁਸੀਂ? ਇਸੇ ਤਰ੍ਹਾਂ ਵਿਜੇ ਜੀ, ਜੌਨ ਹਾਰਗਨ ਦੇ ਚੀਫ਼ ਆਫ ਸਟਾਫ ਸਨ ਜੈਫ ਮੈਗਸ, ਜੈਫ ਮੈਗਸ ਨੂੰ 3,39,784 ਡਾਲਰ ਬਤੌਰ ਸੈਵਰੈਂਸ ਦਿੱਤੇ ਗਏ ਜਦੋਂ ਜੌਨ ਹਾਰਗਨ ਨੇ ਅਹੁਦਾ ਛੱਡਿਆ ਤੇ ਡੇਵੀ ਡੀਬੀ ਪ੍ਰੀਮੀਅਰ ਬਣੇ। ਹੁਣ ਗੱਲ ਉਹੀ ਹੈ ਨਾ ਫਿਰ ਕਿ ਇਹ ਕੋਈ ਲਾਈਫ ਟਾਈਮ ਜੌਬ ਤਾਂ ਹੈ ਨਹੀਂ। ਜੌਨ ਹਾਰਗਨ ਜੇ ਪ੍ਰੀਮੀਅਰ ਨਹੀਂ ਤਾਂ ਫਿਰ ਜੈਫ ਮੈਗਸ ਉਹਨਾਂ ਦੇ ਸਲਾਹਕਾਰ ਵੀ ਨਹੀਂ, ਉਹਨਾਂ ਦਾ ਚੀਫ਼ ਆਫ ਸਟਾਫ ਵੀ ਨਹੀਂ। ਦਿਸ ਇਜ਼ ਐਨ ਅੰਡਰਸਟੈਂਡਿੰਗ ਆਫ ਦਾ ਜੌਬ,
ਕਿ ਜਿਹੜਾ ਵੀ ਕੋਈ ਪ੍ਰੀਮੀਅਰ ਆਉਂਦਾ, ਲੀਡਰ ਆਉਂਦਾ, ਉਹ ਫਿਰ ਆਪਣੇ ਜਿਹੜੇ ਇੱਦਾਂ ਕਲੋਜ਼ ਸਰਕਲ ਦੇ ਸਲਾਹੀਏ ਨੇ, ਜਿਹੜੇ ਉਹਨਾਂ ਦੇ ਐਡਵਾਈਜ਼ਰਸ ਨੇ, ਉਹ ਫਿਰ ਉਹ ਆਪ ਆਪਣੇ ਜਿਹੜੇ ਕਰੀਬੀ ਵਿਅਕਤੀ ਹੁੰਦੇ ਨੇ ਉਹਨਾਂ ਨੂੰ ਪਿੱਕ ਕਰਕੇ ਲੈ ਕੇ ਆਉਂਦੇ ਨੇ।
ਤੇ ਜੈਫ ਮੈਗਸ ਨੂੰ ਚਾਹੀਦਾ ਸੀ ਕਿ ਜਦੋਂ ਜੌਨ ਹਾਰਗਨ ਨੇ ਆਪਣਾ ਅਸਤੀਫਾ ਅਨਾਊਂਸ ਕੀਤਾ ਕਿ ਉਹ ਬਤੌਰ ਪ੍ਰੀਮੀਅਰ ਹੁਣ ਸਟੈਪ ਡਾਊਨ ਕਰ ਰਹੇ ਨੇ ਫਾਰ ਹੈਲਥ ਰੀਜ਼ਨਸ, ਤੇ ਜੈਫ ਮੈਗਸ ਨੂੰ ਵੀ ਚਾਹੀਦਾ ਸੀ ਕਿ ਉਹ ਆਪਣੇ ਆਪ ਹੀ ਛੱਡ ਦਿੰਦੇ, ਬਟ ਹੀ ਸਟੇਡ, ਉਹ ਉੱਥੇ ਅੜੇ ਰਹੇ ਤਾਂ ਕਿ ਉਹਨਾਂ ਨੂੰ ਸਰਕਾਰ ਵੱਲੋਂ ਆਫੀਸ਼ੀਅਲੀ ਕੋਈ ਲੈਟਰ ਇਸ਼ੂ ਕਰਕੇ ਕੱਢਿਆ ਜਾਵੇ, ਉਹਨਾਂ ਨੂੰ ਕਿਹਾ ਜਾਵੇ ਵੀ ਤੁਹਾਡੀ ਥਾਂ ਤੇ ਹੁਣ ਅਸੀਂ, ਕਿਉਂਕਿ ਨਵਾਂ ਪ੍ਰੀਮੀਅਰ ਆ ਗਿਆ, ਨਵੇਂ ਚੀਫ਼ ਆਫ ਸਟਾਫ ਹੋਣਗੇ, ਤੇ ਉਹ ਫਿਰ ਸੈਵਰੈਂਸ ਲਈ ਐਲੀਜੀਬਲ ਇਸ ਤਰ੍ਹਾਂ ਹੋਏ। ਸੋ ਹੀ ਸਟੇਡ। ਇਸੇ ਤਰ੍ਹਾਂ ਵਿਜੇ ਜੀ, ਡੈਪਟੀ ਮਿਨਿਸਟਰ ਟੂ ਦਾ ਪ੍ਰੀਮੀਅਰ ਲੌਰੀ ਵਾਨਮੇਕਰ, ਇਹਨਾਂ ਨੂੰ 5,91,000, ਸੋ ਮੋਰ ਦੈਨ ਹਾਫ ਅ ਮਿਲੀਅਨ, ਤਕਰੀਬਨ 6 ਲੱਖ ਡਾਲਰ ਸੈਵਰੈਂਸ ਵਜੋਂ ਦਿੱਤੇ ਗਏ ਡੇਵੀ ਡੀਬੀ ਦੇ ਦਫ਼ਤਰ ਵੱਲੋਂ 2022 ਦੇ ਵਿੱਚ। ਤੇ ਉਸ ਤੋਂ ਬਾਅਦ ਨਾਲ ਦੇ ਨਾਲ ਹੀ ਇਹਨਾਂ ਨੂੰ ਵਾਨਮੇਕਰ ਨੂੰ ਬੀਸੀ ਹਾਈਡਰੋ ਦੇ ਬੋਰਡ ਤੇ ਨਿਯੁਕਤ ਕਰ ਦਿੱਤਾ ਗਿਆ ਸੀ ਡੇਵੀ ਡੀਬੀ ਵੱਲੋਂ।
ਸੋ ਇੱਕ ਪਾਸਿਓਂ ਉਹਨਾਂ ਦੀ ਜੋਬ ਹਟਾਈ ਗਈ, ਉਸ ਤੋਂ ਬਾਅਦ ਬੀਸੀ ਹਾਈਡਰੋ ਦੇ ਬੋਰਡ ਦੇ ਉੱਪਰ, ਸੋ ਜਿਹੜਾ ਵਿਅਕਤੀ ਤੁਹਾਨੂੰ ਜੋਬ ਤੋਂ ਹਟਾ ਰਿਹਾ, ਉਹੀ ਵਿਅਕਤੀ ਤੁਹਾਨੂੰ ਅਗਲੀ ਜੋਬ ਆਫਰ ਕਰ ਰਿਹਾ,
ਇੱਕ ਤਾਂ ਟ੍ਰਾਂਸਫਰ
ਹੋਈ ਉਹ
ਤੇ ਨਾਲ। ਸੋ ਪਹਿਲੀ ਜੋਬ ਤੋਂ ਹਟਾਉਣ ਦੇ ਤੁਸੀਂ 6 ਲੱਖ ਡਾਲਰ ਵੀ ਲੈ ਲਏ
ਜੀ,
ਮੋਰ ਦੈਨ ਹਾਫ ਅ ਮਿਲੀਅਨ,
ਤੇ ਫਿਰ ਅਗਲੀ ਜੋਬ ਦੇ ਵਿੱਚ ਤੁਸੀਂ ਬੀਸੀ ਹਾਈਡਰੋ ਦੇ ਬੋਰਡ ਦੇ ਉੱਪਰ ਤੁਸੀਂ ਜਾ ਕੇ ਲੱਗ ਗਏ।
ਸੋ ਦੋਨੋਂ ਹੱਥਾਂ 'ਚ ਲੱਡੂ।
ਸੋ ਇਹ ਹੁਣ ਕਿਉਂਕਿ ਇਸ ਵੇਲੇ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਨੇ ਉਹ ਇਸ ਗੱਲ ਦੀ ਇਜਾਜ਼ਤ ਦਿੰਦੇ ਨੇ, ਸੋ ਇਹਦਾ ਮਤਲਬ ਇਹ ਨਹੀਂ ਹੈ ਵੀ ਇਹ ਸਹੀ ਆ ਐਜ਼ ਇਨ,
ਐਂਡ ਇਹਦਾ ਮਤਲਬ ਇਹ ਵੀ ਨਹੀਂ ਕਿ ਰੂਲਸ ਦੀ ਕੋਈ ਉਲੰਘਣਾ ਹੋਈ ਹੈ, ਕੋਈ ਇਲੀਗਲ ਹੋਇਆ, ਕਿਉਂਕਿ ਲਾਅ ਹੀ ਹੈ, ਮਤਲਬ ਕਹਿ ਲਓ ਰਿਵਾਇਤ ਕਨਵੈਨਸ਼ਨ ਹੀ ਹੈ।
ਪਰ ਵਾਸੂ ਜੀ, ਫਿਰ ਸਵਾਲ ਤੇ ਇਹ ਵੀ ਫਿਰ ਰੂਲ ਚੇਂਜ ਹੋਣਾ ਬਣਦਾ,
ਯੈਸ
ਦਾ ਰੂਲ ਨੀਡਸ ਟੂ ਚੇਂਜ, ਜਿਹਦੇ ਆਧਾਰ ਤੇ ਜਿਹੜੇ ਟੈਕਸਪੇਅਰਸ ਦੇ ਪੈਸੇ ਨੇ ਅਸੀਂ ਦੇਖ ਰਹੇ ਹਾਂ ਇੰਨੇ ਵੱਡੇ ਮੋਟੇ ਮੋਟੇ ਡੈਫੀਸਿਟਸ ਦਾ ਸਾਹਮਣਾ ਕਰਨਾ ਪੈ ਰਿਹਾ ਯਾਰ, ਜਿਹੜੇ ਆਹੀ ਪੈਸੇ ਨੇ। ਅਗੇਨ ਇਹ ਚੀਜ਼ ਵੀ ਉਹ ਰੌਬ ਸ਼ੋ ਦੇ ਆਰਟੀਕਲ ਦੇ ਵਿੱਚ ਹੀ ਮੈਂਸ਼ਨਡ ਆ ਵੀ ਤੁਸੀਂ ਭਾਵੇਂ $10 a day ਚਾਈਲਡ ਕੇਅਰ ਦੀਆਂ ਨਵੀਆਂ ਸਪੇਸਿਸ ਖੋਲ ਸਕਦੇ ਸੀ। ਆ ਛੋਟੇ ਟਾਊਨਸ ਦੇ ਵਿੱਚ ਜਿੱਥੇ ਡਾਕਟਰਾਂ ਦੀ ਕਿੱਲਤ ਆ, ਇੱਕ ਡਾਕਟਰ ਦੀ ਸਾਲ ਦੀ ਤਨਖਾਹ ਇਹ, ਜਿਹਨਾਂ ਲੋਕਾਂ ਨੂੰ ਡਾਕਟਰ ਨਹੀਂ ਮਿਲਦਾ। ਛੋਟੇ ਟਾਊਨਸ ਦੇ ਵਿੱਚ ਸਾਨੂੰ ਇਹ ਵੀ ਪਤਾ ਹਸਪਤਾਲਾਂ ਦੇ ਵਿੱਚ ਐਮਰਜੈਂਸੀ ਰੂਮਸ ਕਲੋਜ਼ ਕਰਨੇ ਪੈ ਜਾਂਦੇ ਨੇ। ਆ ਜਿਹੜੇ ਪੈਸੇ ਨੇ ਇਹਦੇ ਨਾਲ ਤੁਸੀਂ ਨਰਸਿਸ ਹਾਇਰ ਕਰਕੇ, ਮੈਡੀਕਲ ਸਟਾਫ ਹਾਇਰ ਕਰਕੇ ਉੱਥੇ ਸੇਵਾਵਾਂ ਮੁਹੱਈਆ ਕਰਾ ਸਕਦੇ ਹੋ। ਸੋ ਇਸ ਕਰਕੇ ਜਿਹੜੀ ਉਹ ਜਿਹੜਾ ਰੂਲ ਹੈ ਉਹਦੇ ਵਿੱਚ ਤਬਦੀਲੀ ਹੋਣੀ ਜ਼ਰੂਰੀ ਆ, ਤਾਂ ਕਿ ਇਹਨਾਂ ਪੈਸਿਆਂ ਨੂੰ ਕਿਤੇ ਬਿਹਤਰ ਤਰੀਕੇ ਲੇਖੇ ਲਾਇਆ ਜਾ ਸਕੇ। ਇੱਦਾਂ ਨਹੀਂ ਆ ਕਿ ਸਾਡੇ ਸੂਬੇ ਦੇ ਵਿੱਚ ਉਹ ਫੀਲਡਸ ਜਾਂ ਉਹ ਓਪਰਚੁਨਿਟੀਜ਼ ਐਗਜ਼ਿਸਟ ਨਹੀਂ ਕਰਦੀਆਂ ਜਿੱਥੇ ਸੁਧਾਰ ਦੀ ਬਹੁਤ ਲੋੜ ਆ। ਸੋ ਦਿਸ ਮਨੀ ਕੈਨ ਬੀ ਯੂਜ਼ਡ ਓਵਰ ਦੇਅਰ। ਸੋ ਇਹ ਸਾਰੀ ਗੱਲਬਾਤ ਹੈ ਜੀ ਸੈਵਰੈਂਸ ਵਾਲਾ ਸਿਸਟਮ। ਕੁਝ ਪ੍ਰਾਈਵੇਟ ਕੰਪਨੀਆਂ 'ਚ ਵੀ ਨਾ ਵਾਸੂ ਜੀ, ਆ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਜਿਵੇਂ ਜੈਫ ਮੈਗਜ਼ ਜਾਂ ਕਈ ਹੋਰ ਅਧਿਕਾਰੀ, ਜਦੋਂ ਉਹਨਾਂ ਨੂੰ ਪਤਾ ਸੀ ਵੀ ਹੁਣ ਵੀ ਜੇ ਮੇਰੇ ਬੌਸ ਨੇ ਆਪਣਾ ਅਸਤੀਫਾ ਰਿਜ਼ਾਈਨ ਅਨਾਊਂਸ ਕਰ ਦਿੱਤਾ ਵੀ ਮੈਨੂੰ ਵੀ ਹੁਣ ਇਸ ਜੌਬ ਤੋਂ ਲਾਂਭੇ ਹੋਣਾ ਹੀ ਪੈਣਾ, ਉਹ ਜਾਣ ਬੁੱਝ ਕੇ ਕਿਸੇ ਹੋਰ ਓਪਰਚੁਨਿਟੀ ਨੂੰ ਟੇਕ ਅਪ ਨਹੀਂ ਕਰਦੇ, ਬਿਕੋਜ਼ ਦੇ ਕੀਪ ਵੇਟਿੰਗ ਵੀ ਸਾਨੂੰ ਕੱਢੋ ਕਿਉਂਕਿ ਫਿਰ ਸੈਵਰੈਂਸ ਮਿਲਣੀ ਆ। ਕਈ ਪ੍ਰਾਈਵੇਟ ਕੰਪਨੀਆਂ ਦੇ ਵਿੱਚ ਜਿੱਥੇ ਯੂਨੀਅਨਸ ਨੇ, ਜਿੱਥੇ ਆਹ ਸਿਸਟਮ ਬੜਾ ਪ੍ਰੋਪਰਲੀ ਐਂਟਰੈਂਚਡ ਆ, ਉੱਥੇ ਵੀ ਕੁਝ ਐਗਜ਼ਾਮਪਲਸ ਮੇਰੇ ਨੋਟਿਸ ਦੇ ਵਿੱਚ ਆਈਆਂ ਨੇ ਪਿਛਲੇ ਸਮੇਂ ਦੇ ਵਿੱਚ। ਇੱਕ ਇੰਪਲੋਈ ਇਹੋ ਜਿਹਾ, ਮੇਰਾ ਮਿੱਤਰ ਇੱਕ ਕੰਪਨੀ 'ਚ ਕੰਮ ਕਰਦਾ, ਕਹਿੰਦਾ ਉਹਨੇ ਸਾਰਿਆਂ ਦੇ ਨੱਕ 'ਚ ਦਮ ਕੀਤਾ ਹੋਇਆ।
ਤੁਹਾਡੇ ਮਿੱਤਰ ਨੇ ਨਹੀਂ, ਮਿੱਤਰ ਨੇ ਦੱਸਿਆ ਉਹਨਾਂ ਦੇ ਕੋਈ ਉਹਨਾਂ ਦੀ ਕੰਪਨੀ 'ਚ,
ਮੇਰਾ ਮਿੱਤਰ ਉਸ ਕੰਪਨੀ 'ਚ ਕੰਮ ਕਰਦਾ। ਹਾਂ ਅੱਛਾ, ਚਲੋ ਚੰਗਾ ਕੀਤਾ ਕਲੀਅਰ ਕਰ। ਸੋ ਫਰੈਂਡ ਆਫ ਮਾਈਨ ਹੂ ਵਰਕਸ ਇਨ ਅ ਕੰਪਨੀ, ਉਹਨੇ ਦੱਸਿਆ
ਜੀ,
ਕਹਿੰਦਾ ਵੀ ਉਹ ਇੰਪਲੋਈ ਪਿਛਲੇ ਤਕਰੀਬਨ 35 ਸਾਲ ਤੋਂ ਕੰਪਨੀ 'ਚ ਕੰਮ ਕਰ ਰਿਹਾ, ਕੋਆਪਰੇਟਿਵ ਬਹੁਤਾ ਉਹ ਕਦੇ ਵੀ ਨਹੀਂ ਸੀ।
ਅੱਛਾ,
ਠੀਕ ਆ। ਪਰ ਕਹਿੰਦੇ ਹੁਣ ਜਿਉਂ 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 ਉਹਨੂੰ ਲੱਗਦਾ ਕਿ ਵੀ ਸੈਵਰੈਂਸ ਦੇ ਵੀ ਪੈਸੇ ਚੰਗੇ ਖਾਸੇ ਇਕੱਠੇ ਹੋ ਚੁੱਕੇ ਨੇ, ਪੈਨਸ਼ਨ ਪਲਾਨ ਵੀ ਉਹਨੂੰ ਚੰਗਾ ਮਿਲ ਜਾਣਾ, ਕਹਿੰਦਾ ਉਹ ਹੁਣ ਇਸ ਗੱਲ ਦਾ ਇੰਤਜ਼ਾਰ ਕਰਦਾ ਮੈਨੂੰ ਫਾਇਰ ਕਰਨ, ਅਤੇ ਜੇ ਮੈਨੂੰ ਫਾਇਰ ਕਰਨਗੇ ਤਾਂ ਫਿਰ ਮੈਨੂੰ ਸੈਵਰੈਂਸ ਮਿਲੂ। ਕਹਿੰਦੇ ਉਹਨੇ ਜਾਣ ਕੇ ਬਾਕੀ ਸਾਰਿਆਂ ਦੇ ਨਕਸ਼ ਦਮ ਕੀਤਾ ਹੋਇਆ, ਅਤੇ ਉਹ ਇਸ ਹਿਸਾਬ ਨਾਲ ਆਪਣੇ ਪੱਤੇ ਖੇਡਦਾ ਵੀ ਕੋਈ ਇਸ ਤਰ੍ਹਾਂ ਦੀ ਗਲਤੀ ਨਾ ਕਰੇ, ਦੈਟ ਹੀ ਇਜ਼ ਲੈਟ ਗੋ ਫੋਰ ਅ ਕੋਜ਼, ਵੀ ਉਹਨੂੰ ਵਿਦਆਊਟ ਕੋਜ਼ ਫਾਇਰ ਕੀਤਾ ਜਾਵੇ। ਸਾਰੇ ਉੱਥੋਂ ਅੱਕੇ ਇੰਨੇ ਪਏ ਨੇ, ਅਤੇ ਕਹਿੰਦੇ ਵੀ ਮੈਨੇਜਮੈਂਟ ਨੂੰ ਵੀ ਪਤਾ ਵੀ ਇਹ ਕਿਹੜੀ ਖੇਡ ਖੇਡਦਾ ਪਿਆ, ਫਾਇਰ ਉਹਨੂੰ ਉਹ ਵੀ ਨਹੀਂ ਕਰਦੇ।
ਯਾ ਆਮ ਤੌਰ 'ਤੇ ਪੰਜਾਬ 'ਚ ਕਹਿੰਦੇ ਸਰਕਾਰੀ ਸਾਨ, ਪ੍ਰਾਈਵੇਟ ਸਾਨ ਨੇ,
ਪ੍ਰਾਈਵੇਟ ਸਾਨ।
ਵੀਰੇ ਜੀ, ਵਟਸਐਪ 'ਤੇ ਮੈਸੇਜ ਆਇਆ, ਇਹ ਹੁਣ ਪਤਾ ਨਹੀਂ ਸਾਡਾ ਆਡਿਟ ਕਰ ਰਹੇ ਨੇ ਕਿ ਸਾਨੂੰ ਜੋਬ ਆਫਰ ਕਰ ਰਹੇ ਨੇ, GSG ਉਹਨਾਂ ਦਾ ਨਾਮ ਹੈ ਪ੍ਰੋਫਾਈਲ ਨੇਮ। ਕਹਿੰਦੇ ਪਹਿਲਾਂ ਇਹ ਦੱਸੋ ਵੀ ਵਿਜੇ ਅਤੇ ਵਾਸੂ ਨੂੰ ਕੈਨੇਡਾ ਆਏ ਕਿੰਨਾ ਸਮਾਂ ਹੋਇਆ, ਕਿ ਦੋਨੋਂ ਸੱਜਣਾਂ ਨੇ ਕੈਨੇਡਾ ਦੇ ਵਿੱਚ ਕੋਈ ਫਾਰਮਲ ਐਜੂਕੇਸ਼ਨ ਲਈ ਹੈ। ਕਹਿੰਦੇ ਪਹਿਲਾਂ ਹੀ ਦੱਸੋ, ਕਹਿੰਦੇ ਕਿੰਨਾ ਸਮਾਂ ਹੈ। ਸੋ ਇਹ ਹੁਣ ਪਤਾ ਨਹੀਂ ਨਵੀਂ ਜੋਬ ਆਫਰ ਹੈ ਕੋਈ ਇਹਨਾਂ ਦੇ ਕੋਲ, ਦੱਸ ਦਿਓ ਵੀ ਜੀ, ਫਿਰ ਜੋਬ ਮਿਲ ਜਾਏਗੀ ਸਾਨੂੰ ਕੋਈ ਨਵੀਂ।
ਵਾਸੂ ਜੀ, ਵਾਹ, ਦੇਖੋ ਪਹਿਲੀ ਗੱਲ ਤਾਂ ਇਹ, ਅਸੀਂ ਕਿੰਨੀ ਵਾਰੀ ਗੱਲ ਕਰ ਚੁੱਕੇ ਹਾਂ ਕੈਨੇਡਾ 'ਚ ਕੋਈ ਕਿੰਨੇ ਸਮੇਂ ਤੋਂ ਹੈ, ਖਾਸ ਤੌਰ 'ਤੇ ਅੱਜ ਕੱਲ੍ਹ ਦੇ ਸਮੇਂ 'ਚ ਇਹ ਕੁਆਲੀਫਿਕੇਸ਼ਨ ਨਹੀਂ ਆ। ਕਿਸੇ ਨੂੰ ਇੱਥੇ ਹੋ ਸਕਦਾ 23 ਸਾਲ ਹੋਏ ਹੋਣ, ਅਤੇ ਕੋਈ 23 ਦਿਨ ਪਹਿਲਾਂ ਆਇਆ ਹੋਵੇ, ਅਤੇ 23 ਦਿਨ ਪਹਿਲਾਂ ਆਇਆ ਵਿਅਕਤੀ ਜ਼ਿਆਦਾ ਇਨਫੋਰਮਡ ਹੋ ਸਕਦਾ ਹੈ 23 ਸਾਲ ਤੋਂ ਰਹਿੰਦੇ ਵਿਅਕਤੀ ਨਾਲੋਂ ਵੀ।
ਉਹਨਾਂ ਨੇ ਬੜਾ ਕਲੀਅਰਲੀ ਪੁੱਛਿਆ, ਕਹਿੰਦੇ ਉਹਨਾਂ ਦੇ ਕੋਲ ਕੈਨੇਡਾ ਦੀ ਕੋਈ ਫਾਰਮਲ ਐਜੂਕੇਸ਼ਨ ਹੈ?
ਸੋ
ਫਾਰਮਲ, ਇਨਫਾਰਮਲ ਵੀ ਨਹੀਂ,
ਇਨਫਾਰਮਲ ਵੀ ਨਹੀਂ। ਸੋ ਜਿਹੜੀ ਤਾਂ ਇੱਕ ਆ 23 ਸਾਲ ਵਾਲੀ ਗੱਲ ਆ, ਮੈਨੂੰ 23 ਸਾਲ ਹੋ ਗਏ ਨੇ ਕੈਨੇਡਾ 'ਚ। ਸੋ ਮੈਂ ਇਸ ਕਰਕੇ ਮੈਂ ਗੱਲ ਕਰ ਰਿਹਾ, ਕੋਈ ਜ਼ਰੂਰੀ ਨਹੀਂ ਵੀ ਜਿਹਨੂੰ 23 ਸਾਲ ਹੋ ਗਏ ਉਹਨੂੰ ਜ਼ਿਆਦਾ ਪਤਾ ਹੋਵੇ। ਬਾਕੀ ਫਾਰਮਲ ਐਜੂਕੇਸ਼ਨ ਦਾ ਹਿਸਾਬ ਹੈ ਜੀ, ਇੱਥੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਪੜ੍ਹਾਈ ਕੀਤੀ, ਜਿਹੜੀ ਪੜ੍ਹਾਈ ਕੀਤੀ ਆ ਉਹ ਮੈਂ ਕੰਮ ਨਹੀਂ ਕਰ ਰਿਹਾ, ਠੀਕ ਆ। ਅਤੇ ਜਿਹੜਾ ਕੰਮ ਕਰ ਰਹੇ ਹਾਂ ਉਹ ਔਨ ਦਾ ਜੋਬ, ਆਪ ਇਹ ਕਹਿ ਲਓ ਵੀ ਇਹ ਤਾਂ ਇਹ ਅਜਿਹੀ ਐਜੂਕੇਸ਼ਨ ਆ ਜਿਹੜੀ ਕਿ ਰੋਜ਼ ਹੀ ਚੱਲਦੀ ਆ, ਰੋਜ਼
ਪੇਪਰ, ਫਾਰਮਲ
ਇਹ ਰੋਜ਼ ਪੇਪਰ ਦੇਣ ਵਾਲਾ ਹਿਸਾਬ,
ਇਨਫਾਰਮਲ ਨਹੀਂ।
ਹਾਂ,
ਦੈਟ ਡਸਨਟ ਕੁਆਲੀਫਾਈ,
ਦੈਟ ਡਸਨਟ ਕੁਆਲੀਫਾਈ,
ਸੌਰੀ, ਯੂ ਡੋਨਟ ਗੈਟ ਦ ਜੋਬ,
ਯੂ ਡੋਨਟ ਗੈਟ ਦ ਜੋਬ।
ਯਾ, ਸੋ ਮੈਨੂੰ 9 ਸਾਲ ਹੋ ਗਏ ਜੀ ਕੈਨੇਡਾ ਆਏ ਨੂੰ, ਤੇ ਸੋ ਯਾ ਮੈਂ ਇੱਥੇ ਆ ਕੇ ਕੋਈ ਪੜ੍ਹਾਈ ਨਹੀਂ ਕੀਤੀ, ਇੱਥੇ ਆ ਕੇ ਕੰਮ ਹੀ ਕੀਤਾ।
ਆ ਪੜ੍ਹਦੇ ਨਹੀਂ ਰੋਜ਼?
ਨਹੀਂ, ਮਤਲਬ ਫਾਰਮਲ
ਐਜੂਕੇਸ਼ਨ,
ਫਿਰ ਉਹੀ ਗੱਲ, ਸੋ ਫਾਰਮਲ ਐਜੂਕੇਸ਼ਨ ਜੋ ਹੈ ਸੋ ਹੈ। ਅਤੇ ਜੀ ਮੈਂ ਪਬਲਿਕ ਐਡਮਿਨਿਸਟ੍ਰੇਸ਼ਨ ਵਿੱਚ ਮਾਸਟਰਸ ਕੀਤੀ ਹੋਈ ਆ, ਵਿਜੇ ਜੀ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿੱਚ ਪੜ੍ਹਾਈ ਕੀਤੀ ਆ, ਸੋ ਮੇਰਾ ਪਬਲਿਕ ਐਡਮਿਨਿਸਟ੍ਰੇਸ਼ਨ ਵਿੱਚ ਮਾਸਟਰਸ ਹੈ ਜੀ, ਜਰਨਲਿਜ਼ਮ ਪੜ੍ਹਿਆ ਹੋਇਆ ਮੈਂ, ਅਤੇ ਇੰਡੀਆ ਦੇ ਵਿੱਚ ਵੀ ਮੈਂ ਪੱਤਰਕਾਰੀ ਕਰਿਆ ਕਰਦਾ ਸੀ ਆਲ ਇੰਡੀਆ ਰੇਡੀਓ ਲਈ, ਇੱਥੇ ਆ ਕੇ ਵੀ ਰੇਡੀਓ ਦੇ ਲਈ ਕੰਮ ਕਰ ਰਹੇ ਹਾਂ। ਸੋ ਦੈਟਸ ਅਬਾਊਟ ਇਟ। ਹੈਗੀ ਜੀ ਜੋਬ ਸਾਡੇ ਲਈ ਕੋਈ ਦੱਸਿਓ ਜੀ, GSG ਜੀ, ਤੁਸੀਂ ਆਪਣਾ ਪੂਰਾ ਨਾਮ ਤਾਂ ਦੱਸੋ ਪਹਿਲਾਂ, ਸਾਡੀ ਕਲਾਸ ਲੈ ਰਹੇ ਹੋ ਤੁਸੀਂ
ਪਹਿਲਾਂ, ਨਾਲੇ ਦੱਸਿਓ, ਨਾਲੇ ਦੱਸਿਓ ਉਸ ਜੋਬ 'ਚ ਸੈਵਰੈਂਸ ਕਿੰਨੀ ਹੋਏਗੀ।
ਹਾਂ, ਜੇ ਸੈਵਰੈਂਸ ਪੇ ਵਧੀਆ ਹੋਏਗੀ,
ਜੇ ਤਨਖਾਹ ਨਾਲੋਂ ਜ਼ਿਆਦਾ ਸੈਵਰੈਂਸ ਹੋਣੀ ਚਾਹੀਦੀ,
ਲੂਪ ਹੋਲ ਜੇ ਹੋਣੇ ਚਾਹੀਦੇ, ਫਿਰ ਅਸੀਂ ਜੁਆਇਨ ਕਰਾਂਗੇ।
ਬਸ ਜੀ ਇਹ ਦੱਸ ਦਿਓ,
ਸਾਡੀਆਂ ਵੀ ਕੁਝ ਸ਼ਰਤਾਂ ਹਨ। ਮੈਸੇਜ ਆਇਆ ਕਹਿੰਦਾ, ਯੂ ਗਾਈਜ਼ ਆਰ ਸੋ ਪੜ੍ਹੇ ਲਿਖੇ। ਮੈਂ ਕਿਹਾ ਜੀ ਤੁਸੀਂ ਜੋਬ ਆਫਰ ਭੇਜੋ, ਤੁਹਾਨੂੰ ਵਿਸਤਾਰਤ CV ਭੇਜਾਂਗੇ, ਤੁਸੀਂ ਹੈਰਾਨ ਹੋ ਜਾਣਾ ਕਿ ਅਸੀਂ ਕਿੰਨੇ ਪੜ੍ਹੇ ਲਿਖੇ,
ਕਿੰਨੇ ਪੜ੍ਹੇ ਲਿਖੇ ਆ।
ਬਸ ਜੀ, ਮੈਂ ਤੁਹਾਨੂੰ ਆਪਣੇ ਨੋਟਸ ਦਾ ਪਲੰਦਾ ਭੇਜ ਦਵਾਂਗਾ, ਉਹ ਸਾਰਾ ਕੁਝ ਪੜ੍ਹਿਆ,
ਪਹਾੜ ਹੈ ਪੂਰਾ। ਸਹੀ ਗੱਲ ਆ,
ਮਜ਼ਾਕ ਕਰ ਰਹੇ ਹਾਂ ਜੀ। ਸੋ ਇਹਦੇ ਨਾਲ ਡਜ਼ਨਟ ਮੈਟਰ, ਇਹ ਤਾਂ ਮਜ਼ਾਕ ਦੀਆਂ ਗੱਲਾਂ ਨੇ, ਸੋ ਡੋਂਟ ਟੇਕ ਦਮ ਸੀਰੀਅਸਲੀ, ਕੋਈ ਅਸੀਂ ਕੋਈ ਸ਼ੇਖੀ ਸ਼ੁਕੀ ਨਹੀਂ ਮਾਰੇ, ਬਸ ਗੱਲਾਂ ਬਾਤਾਂ ਹੀ ਕਰ ਰਹੇ ਹਾਂ
ਜੀ ਜੀ।
ਸੋ ਯਾ
ਪਰ ਇਹ ਆ ਵੀ ਉਹ ਕਾਗਜ਼ਾਂ ਦਾ ਪਲੰਦਾ ਬਹੁਤ ਆ।
ਹਾਂ ਉਹ ਯਾ ਉਹ ਗੱਲਾਂ ਸੱਚ ਹੀ ਕੀਤੀਆਂ, ਝੂਠ ਕੋਈ ਨਹੀਂ ਬੋਲਿਆ,
ਗੱਪ ਕੋਈ ਨਹੀਂ ਮਾਰੀ। ਹਾਂ ਬਸ ਜੀ ਬ੍ਰੇਕ ਲੈ ਲਈਏ ਜੱਟੀ ਜੀ,
ਇਹ ਘੱਟ ਘੱਟ ਹੀ ਦੱਸਿਆ।
ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਗੱਲ ਕਰਦੇ ਹਾਂ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ ਬਾਰੇ, ਕਿਉਂਕਿ ਕੱਲ ਰੂਲਸ ਦੇ ਵਿੱਚ ਕੁਝ ਸਖਤੀ ਕੀਤੀ ਗਈ ਆ। $3.5 ਲੱਖ ਦੀ ਫੀਸ ਅਦਾ ਕਰਨੀ ਪੈਣੀ ਹੈ ਜਿਹੜਾ ਵੀ ਕੋਈ ਵਿਅਕਤੀ ਚਾਹੁੰਦਾ ਕਿ ਲਿਬਰਲ ਪਾਰਟੀ ਦਾ ਅਗਲਾ ਲੀਡਰ ਬਣੇ ਐਂਡ ਬਾਈ ਐਕਸਟੈਂਸ਼ਨ ਪ੍ਰਧਾਨ ਮੰਤਰੀ ਬਣੇ। ਹੁਣ ਉਹ ਕਿੰਨਾ ਚਿਰ ਪ੍ਰਧਾਨ ਮੰਤਰੀ ਬਣ ਪਾਉਂਦੇ ਨੇ ਉਹ ਬਾਅਦ ਦੀ ਗੱਲ ਆ। ਸੋ ਸਾਰੀ ਗੱਲ ਸਾਂਝੀ ਕਰਦੇ ਹਾਂ, ਇੱਕ ਨਿੱਕੀ ਜੀ ਬ੍ਰੇਕ ਲੈ ਲਈਏ।
ਮੈਸੇਜ ਆਉਣ ਲੱਗ ਪਏ ਕਹਿੰਦੇ ਆਲ ਇੰਡੀਆ ਰੇਡੀਓ 'ਚ ਤੁਸੀਂ ਫਲਾਣੇ ਬੰਦੇ ਨੂੰ ਜਾਣਦੇ ਹੋ ਜਲੰਧਰ ਕੇਂਦਰ। ਮੈਂ ਜਲੰਧਰ ਨਹੀਂ, ਮੈਂ ਨਿਊ ਸਰਵਿਸਿਸ ਡਿਵੀਜ਼ਨ ਦਿੱਲੀ 'ਚ ਕੰਮ ਕੀਤਾ।
ਦਿੱਲੀ 'ਚ ਕੰਮ ਕੀਤਾ ਜਦੋਂ ਆਈ ਥਿੰਕ ਕਾਮਨਵੈਲਥ ਗੇਮਸ ਹੋਈਆਂ ਸੀ।
ਯਾ ਕਾਮਨਵੈਲਥ ਗੇਮਸ ਕਵਰ ਕੀਤੀਆਂ ਸੀ ਮੈਂ ਆਲ ਇੰਡੀਆ ਰੇਡੀਓ ਲਈ, ਅਤੇ ਉਦੋਂ UPA ਵਾਲੇ ਸਾਰੇ ਬੜੇ ਇੰਟਰਸਟਿੰਗ ਦਿਨ ਸੀਗੇ।
ਅੰਗਰੇਜ਼ੀ ਸੇਵਾ 'ਚ ਕੰਮ ਕਰਦੇ ਸੀ?
ਹਾਂਜੀ ਹਾਂਜੀ,
ਇੰਗਲਿਸ਼ ਉੱਥੇ
ਅੰਗਰੇਜ਼ੀ ਵਿੱਚ ਕਰਦੇ ਸੀ ਪੱਤਰਕਾਰੀ, ਇੱਥੇ ਪੰਜਾਬੀ 'ਤੇ ਆ ਗਏ।
ਜੀ ਜੀ ਜੀ,
ਸੋ ਇੱਥੇ ਬੈਕ ਟੂ ਅਵਰ ਰੂਟਸ ਹਨ, ਅਤੇ ਇੱਥੇ ਫਿਰ ਉਦੋਂ UPA ਦੇ ਦਿਨ ਸਨ। ਸੋ ਜਿਹੜਾ CWG ਸਕੈਮ, ਕਾਮਨਵੈਲਥ ਗੇਮਸ ਵਾਲਾ ਗੋਲਡ ਸਕੈਮ, ਸੋ ਉਹ ਜਦੋਂ UPA ਦੇ ਅਖੀਰਲੇ ਦਿਨ ਸਨ, ਸਮਝ ਲਓ ਵੀ ਜਦੋਂ ਆਪਣੇ ਅਖੀਰਲੇ ਸਾਵਾਂ 'ਚ ਸੀ, ਸੋ ਉਹ ਉਹਨਾਂ ਦਿਨਾਂ ਦੇ ਵਿੱਚ ਪੱਤਰਕਾਰੀ ਕੀਤੀ, ਉਹਦਾ ਵੱਖਰਾ ਇੱਕ ਸਵਾਦ
ਸੀ, ਅਤੇ
ਉਹ ਜਿਹੜੀ ਉਹ ਗੇਅਰ ਹੀ ਵੱਖਰਾ ਪੱਤਰਕਾਰੀ ਦਾ।
ਸਹੀ ਗੱਲ ਆ, ਸਹੀ ਗੱਲ ਆ।
ਇੱਥੇ ਆ ਕੇ ਮਤਲਬ ਜਦੋਂ ਮੈਂ ਇੱਥੇ ਕੈਨੇਡਾ ਆਇਆ,
ਮੈਨੂੰ ਯਾਦ ਹੈ ਉਦੋਂ ਆਪਾਂ ਜਦੋਂ ਗੱਲ ਤੁਸੀਂ ਆਪਾਂ ਚਲੋ ਇਹਨਾਂ ਸਬੱਬ ਬਣਿਆ ਕਿ ਤੁਸੀਂ ਆਏ, ਆਪਾਂ ਇਕੱਠੇ ਕੰਮ ਕਰਨਾ ਸ਼ੁਰੂ ਕੀਤਾ, ਯੂ ਵਰ ਜਸਟ ਯੂ ਨੋ ਤੁਹਾਨੂੰ ਆਏ ਕੁਝ ਦੇਣੀ ਹੋਈ ਸੀ, ਤੁਸੀਂ ਇੱਥੇ ਦੀ ਖਬਰਾਂ ਦੇਖ ਕੇ ਕਹਿਣਾ, ਕਹਿੰਦੇ ਯਾਰ ਆਹ ਕਿੱਦਾਂ ਦੀ ਖਬਰ ਆ ਵੀ।
ਪਹਿਲੇ ਵਿਜੇ ਜੀ ਜਦੋਂ ਮੈਂ ਇੱਥੇ ਆ ਕੇ, ਸੋ ਮੈਂ ਆਪਣੇ ਆਈ ਵਾਜ਼ ਲੱਕੀ ਕਿ ਜਦੋਂ ਮੈਂ ਇੱਥੇ ਕੈਨੇਡਾ ਲੈਂਡ ਹੋਇਆ, ਤੇ ਆਉਂਦਿਆਂ ਸਾਰ ਹਫ਼ਤੇ ਕੁ ਬਾਅਦ ਮੈਂ ਕੰਮ ਕਰਨਾ ਸ਼ੁਰੂ ਕਰਤਾ ਰੇਡੀਓ ਦੇ ਵਿੱਚ ਹੀ, ਤੇ ਸੋ ਪੱਤਰਕਾਰੀ ਹੀ ਕਰਨੀ ਸ਼ੁਰੂ ਕਰ ਦਿੱਤੀ, ਰਿਪੋਰਟਰ ਦੀ ਹੀ ਜੋਬ ਮਿਲੀ। ਤੇ ਉਦੋਂ ਫੋਰ ਦ ਫਸਟ 2 or 3 weeks ਜਿਹੜੀ ਸਭ ਤੋਂ ਵੱਡੀ ਖਬਰ ਇੱਥੇ ਆਪਣੇ ਇਲਾਕੇ ਵਿੱਚ ਸੀ ਕਿ ਜੀ ਪਿਟਬੁਲ ਬੈਨ ਹੋਣੇ ਚਾਹੀਦੇ ਨੇ ਕਿ ਕੁੱਤੇ ਨੇ ਕਿਸੇ ਨੂੰ ਵੱਢ ਦਿੱਤਾ। ਹੁਣ ਉਦੋਂ ਜੋ ਤੁਸੀਂ ਇੰਡੀਆ ਤੋਂ ਆਏ ਹੋ, ਤੁਹਾਨੂੰ ਉਹ ਖਬਰ ਬਾਰਡਰ ਲਾਈਨ ਹਾਸੋਹੀਣੀ ਲੱਗਦੀ ਆ, ਤੇ ਬਾਅਦ ਵਿੱਚ ਤੁਸੀਂ ਉਹ ਫਿਰ ਗ੍ਰੈਵਿਟੀ ਕੀ ਹੈ, ਬਟ ਉਹ ਜਿਹੜਾ ਗੇਅਰ ਸ਼ਿਫਟ ਹੁੰਦਾ ਨਾ ਇੱਕ ਵਾਰ ਆ ਕੇ, ਯਾਰ ਆਹ ਕੀ ਆ। ਐਂਡ ਹੁਣ ਵੀ ਸਾਡੇ ਬਹੁਤ ਸਾਰੇ ਕੋਲੀਗਸ ਜਿਹੜੇ ਨਵੇਂ ਆਏ ਨੇ ਇੰਡੀਆ ਤੋਂ, ਤੇ ਜਿਹੜੇ ਨਿਊਜ਼ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਨੇ, ਉਹ ਅਕਸਰ ਮੇਰੇ ਨਾਲ ਗੱਲ ਕਰਿਆ ਕਰਦੇ, ਕਹਿੰਦੇ ਵਾਸੂ ਜੀ ਆਹ ਕਿੱਦਾਂ ਦੀਆਂ ਖਬਰਾਂ। ਕੋਈ ਗੱਲ ਨੀ, ਹੋਤੇ ਹੋਤੇ ਹੋਗਾ, ਤੁਸੀਂ ਵੀ ਸਾਡੇ ਵਾਲੇ ਗੇਅਰ 'ਚ ਆ ਜਾਓਗੇ ਹੌਲੀ ਹੌਲੀ, ਵੀ 5ਵੇਂ ਗੇਅਰ ਤੋਂ ਕੱਢ ਕੇ ਗੱਡੀ ਥੱਲੇ ਥੱਲੇ ਲੈ ਕੇ ਆਓ, ਵੀ ਇੱਥੇ ਆਟੋਮੈਟਿਕ ਗੱਡੀਆਂ ਨੇ, ਗੇਅਰ ਹੈ ਹੀ ਨੀ।
ਸਹੀ ਗੱਲ ਵਾਸੂ ਜੀ, ਤੁਹਾਡੇ ਵਾਲੀ ਗੱਲ ਇੱਥੇ ਕੁਝ ਸੁਣਨ ਨਾਲ ਵੀ ਤਸਦੀਕ ਕਰ ਰਹੇ ਨੇ, ਉਹ ਕਹਿੰਦੇ ਬਿਲਕੁਲ ਇੱਥੇ ਆ ਕੇ ਕਹਿੰਦੇ ਸਾਨੂੰ ਵੀ ਲੱਗਿਆ ਵੀ ਜਿਵੇਂ 5ਵੇਂ ਗੇਅਰ ਤੋਂ ਗੇਅਰ ਸ਼ਿਫਟ ਕਰਕੇ ਦੂਜੇ ਗੇਅਰ 'ਚ ਪਾਉਣਾ ਪਿਆ,
ਆਟੋਮੈਟਿਕ ਹੋ ਗਿਆ ਨਾ।
ਪਰ ਗੱਲ ਇਹ ਹੈ ਨਾ, ਲਾਈਫ ਇਜ਼ ਨਾਟ ਜਸਟ ਆਲ ਅਬਾਊਟ ਸਪੀਡ, ਇੱਥੇ ਫਿਰ ਇਹ ਹੈ ਵੀ ਤੁਸੀਂ ਥੋੜ੍ਹਾ ਜੇ ਲੋਅਰ ਗੇਅਰ 'ਚ ਚੱਲਦੇ ਹੋ, ਤੁਸੀਂ ਨਜ਼ਾਰੇ ਵੀ ਫਿਰ ਜ਼ਿਆਦਾ ਮਾਣੋ, ਸਟੌਪ ਐਂਡ ਸਮੈਲ ਦ ਰੋਜ਼ਸ।
ਐਗਜ਼ੈਕਟਲੀ,
ਇੱਦਾਂ ਨਹੀਂ ਭੱਜੇ ਫਿਰੀ ਜਾਏ ਬੰਦਾ।
ਵੈਲ ਸੈਡ।
ਅੱਛਾ ਵਾਸੂ ਜੀ, ਹੁਣ ਗੱਲ ਕਰੀਏ ਲਿਬਰਲ ਪਾਰਟੀ ਦੀ ਜਿਹੜੀ ਕੱਲ੍ਹ ਐਗਜ਼ੈਕਟਿਵ ਦੀ ਮੀਟਿੰਗ ਹੋਈ ਹੈ ਕੱਲ੍ਹ ਸ਼ਾਮੀ, ਉਹਦੇ ਵਿੱਚ ਇਹ ਸਵਾਲ ਬੜੇ ਬਣੇ ਹੋਏ ਸੀ। ਲਿਬਰਲ MP ਖੁਦ ਇਹ ਗੱਲ ਆਖਣ ਲੱਗ ਪਏ ਸੀ ਕਿ ਲਿਬਰਲ ਪਾਰਟੀ ਦੇ ਜਿਹੜੇ ਇੰਟਰਨਲ ਰੂਲਸ ਨੇ ਨਵਾਂ ਲੀਡਰ ਚੁਣਨ ਸੰਬੰਧੀ, ਵੀ ਉਹਨਾਂ ਦੇ ਵਿੱਚ ਸਖਤੀ ਕਰਨ ਦੀ ਲੋੜ ਆ। ਅਸੀਂ ਪਿਛਲੇ ਦਿਨਾਂ 'ਚ ਇਸ ਬਾਰੇ ਡਿਸਕਸ਼ਨ ਕਰਦੇ ਆਏ ਹਾਂ, ਕੱਲ੍ਹ ਓਪਨਲਾਈਨ ਸੈਗਮੈਂਟ ਵੀ ਸਵੇਰ ਵਾਲੇ ਪ੍ਰੋਗਰਾਮ 'ਚ ਕੀਤਾ ਸੀ, ਸੁਣਨ ਵਾਲੇ ਨੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਸੀ ਕਿ ਪਹਿਲਾਂ ਰੂਲ ਕੀ ਕਹਿੰਦੇ ਸੀ ਕਿ 14 ਸਾਲ ਤੋਂ ਵੱਧ ਉਮਰ ਹੋਵੇ, ਤੁਸੀਂ ਕੈਨੇਡਾ ਦੇ ਵਿੱਚ ਤੁਹਾਡਾ ਐਡਰੈਸ ਹੋਵੇ ਕੈਨੇਡੀਅਨ,
ਸਾਹ ਲੈਂਦੇ ਹੋਣੇ ਚਾਹੀਦੇ ਬਸ,
ਤੇ ਐਡਰੈਸ ਹੋਵੇ ਕੈਨੇਡੀਅਨ ਤੇ ਉਮਰ ਹੋਵੇ 14 ਸਾਲ ਤੋਂ ਵੱਧ, ਤੁਸੀਂ ਲਿਬਰਲ ਪਾਰਟੀ ਦੀ ਲੀਡਰਸ਼ਿਪ ਚੋਣ ਦੇ ਵਿੱਚ ਰੇਸ ਪਾ ਆਪਣਾ ਵੋਟ ਪਾ ਸਕਦੇ
ਪਾ ਸਕਦੇ ਹੋ। ਕਈ ਲੋਕਾਂ ਨੇ ਵਿਜੇ ਸੋਸ਼ਲ ਮੀਡੀਆ ਤੇ ਆਪਣੇ ਪੈਟਸ ਨੂੰ ਵੀ ਰਜਿਸਟਰ ਕਰਾ ਦਿੱਤਾ,
ਕਈਆਂ ਨੇ ਚਾਈਨੀਜ਼ ਐਮਬੈਸੀ ਦਾ ਐਡਰੈਸ ਦੇ ਕੇ
ਸ਼ੀ ਜਿਨਪਿੰਗ ਦਾ ਨਾਮ ਵੀ ਕਰਾਤਾ,
ਉਹਦਾ ਨਾਮ ਵੀ।
ਸ਼ੀ ਜਿਨਪਿੰਗ ਵੀ ਲਿਬਰਲ ਇਲੈਕਸ਼ਨ ਦੇ ਵਿੱਚ ਵੋਟ ਪਾਏਗਾ
ਲਿਬਰਲ ਪਾਰਟੀ ਦੇ।
ਸਾਡਾ ਕਹਿੰਦੇ ਸਾਡੀ ਇੱਕ ਬਿੱਲੀ ਹੈ, ਸਾਡੀ ਇੱਕ ਕਹਿੰਦੇ ਇੱਕ ਸ਼ੀ ਡੌਗ ਹੈ, ਤੇ ਕਹਿੰਦੇ ਉਹ ਵੀ ਕਹਿੰਦੇ ਇੱਕ ਤਾਂ ਮਰਹੂਮ ਹੈ, ਤੇ ਕਹਿੰਦੇ ਉਹਦੇ ਵੀ ਕਹਿੰਦੇ ਨਾਮ ਅਸੀਂ ਕਹਿੰਦੇ ਰਜਿਸਟਰ ਕਰਾ ਲਿਆ, ਸੋ ਸਾਡਾ ਡੌਗ ਵੀ ਕਹਿੰਦੇ ਵੋਟ ਪਾਏਗਾ ਲਿਬਰਲ ਇਲੈਕਸ਼ਨ ਦੇ ਵਿੱਚ। ਸੋ ਉਹਨਾਂ ਨੇ ਦਿਖਾਇਆ ਵੀ ਕਿਸ ਤਰ੍ਹਾਂ ਵੀ ਇਹ ਰੂਲਸ ਜਿਹੜੇ ਨੇ ਕਿੰਨੇ ਜ਼ਿਆਦਾ ਲਿਬਰਲ ਨੇ,
ਕਿੰਨੇ ਲਿਬਰਲ ਨੇ, ਬਿਲਕੁਲ। ਇਹ ਜਿਹੜੀ ਗੱਲ ਸੀਗੀ ਸਾਰੀ ਇਹ ਸੋਸ਼ਲ ਮੀਡੀਆ ਤੇ ਚੈਟਰ ਚੱਲ ਪਿਆ ਹੋਇਆ ਸੀ। ਸੋ ਕੱਲ੍ਹ ਜਿਹੜੇ ਵਾਸੂ ਜੀ, ਪਹਿਲਾਂ ਤਾਂ ਰੂਲਸ ਜਿਹੜੇ ਤਬਦੀਲ ਕੀਤੇ ਗਏ ਨੇ ਕਿ ਵੋਟ ਕੌਣ ਕੌਣ ਪਾ ਸਕੇਗਾ, ਇੱਕ ਤੇ ਉਹਦੇ ਵਿੱਚ ਇਹ ਕਿਹਾ ਗਿਆ ਕਿ 14 ਸਾਲ ਤੋਂ ਵੱਧ ਉਮਰ ਹੋਵੇ, ਪਰ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਕੈਨੇਡੀਅਨ ਪਰਮਨੈਂਟ ਰੈਜ਼ੀਡੈਂਟ ਜੇ ਹੋ ਤਾਂ ਹੀ ਤੁਸੀਂ ਲਿਬਰਲ ਪਾਰਟੀ ਦੇ ਮੈਂਬਰ ਬਣ ਕੇ ਇਸ ਚੋਣ ਦੇ ਵਿੱਚ ਵੋਟ ਪਾ ਸਕਦੇ ਹੋ। ਨਾਲ ਹੀ ਤੁਸੀਂ ਕਿਸੇ ਦੂਜੇ ਪਾਰਟੀ ਦੇ ਮੈਂਬਰ ਨਹੀਂ ਹੋਣੇ ਚਾਹੀਦੇ, ਤੁਸੀਂ ਕਿਸੇ ਦੂਜੀ ਪਾਰਟੀ ਵੱਲੋਂ ਕਿਸੇ ਵੀ ਅਹੁਦੇ 'ਤੇ ਲੜਨ ਵਾਲੇ ਵਿਅਕਤੀ ਨਹੀਂ ਹੋਣੇ ਚਾਹੀਦੇ ਇਲੈਕਸ਼ਨ। ਹੁਣ ਮੰਨ ਲਓ ਕਿਸੇ ਕੋਈ ਕੰਜ਼ਰਵੇਟਿਵ ਪਾਰਟੀ ਦਾ ਕੋਈ ਉਮੀਦਵਾਰ ਕੋਈ ਕਿਤੇ ਨੋਮੀਨੇਸ਼ਨ ਲੜਦਾ ਪਿਆ, ਜਾਂ ਉਹ ਚਾਹਵਾਨ ਹੈਗਾ ਕੰਜ਼ਰਵੇਟਿਵ ਪਾਰਟੀ ਵੱਲੋਂ ਜਾਂ ਕਿਸੇ ਹੋਰ ਪਾਰਟੀ ਵੱਲੋਂ ਇਲੈਕਸ਼ਨ ਲੜਨ ਦਾ, ਵੀ ਤੁਸੀਂ ਨਹੀਂ ਫਿਰ ਇਹਦੇ ਵਿੱਚ ਸ਼ਾਮਿਲ ਹੋ ਕੇ ਵੋਟਿੰਗ ਕਰ ਸਕਦੇ, ਕਿਸੇ ਹੋਰ ਪਾਰਟੀ ਦੇ ਤੁਸੀਂ ਐਕਟਿਵ ਮੈਂਬਰ ਵੀ ਨਹੀਂ ਹੋਣੇ ਚਾਹੀਦੇ. ਸੋ ਇਹ ਗੱਲਾਂ ਕੀਤੀਆਂ ਗਈਆਂ.
27 ਜਨਵਰੀ ਤੋਂ ਪਹਿਲਾਂ ਤੁਸੀਂ ਪਾਰਟੀ ਦੇ ਮੈਂਬਰ ਬਣੇ ਹੋਣੇ ਚਾਹੀਦੇ.
ਰਾਈਟ. ਸੋ 27 ਜਨਵਰੀ ਤੋਂ ਪਹਿਲਾਂ ਮੈਂਬਰ ਬਣੋ. ਇਹ ਤਾਂ ਗੱਲ ਰਹੀ ਜਿਹਨਾਂ ਲੋਕਾਂ ਨੇ ਲੀਡਰਸ਼ਿਪ ਰੇਸ ਦੇ ਵਿੱਚ ਵੋਟ ਪਾਉਣੀ ਹੈ
ਜੀ.
ਹੁਣ ਜਸਟਿਨ ਟਰੂਡੋ ਦੀ ਰਿਪਲੇਸਮੈਂਟ ਅਨਾਊਂਸ ਕੀਤੀ ਜਾਏਗੀ 9 ਮਾਰਚ ਨੂੰ. ਸੋ 9 ਮਾਰਚ ਨੂੰ ਪਤਾ ਲੱਗ ਜਾਏਗਾ ਕਿ ਲਿਬਰਲ ਪਾਰਟੀ ਦਾ ਅਗਲਾ ਲੀਡਰ ਕੌਣ ਬਣਦਾ. ਜਿਨ੍ਹਾਂ ਨੇ ਲੀਡਰ ਬਣਨਾ ਹੈ ਉਹਨਾਂ ਨੂੰ 23 ਜਨਵਰੀ ਤੱਕ ਦਾ ਸਮਾਂ ਹੈ ਕਿ ਉਹ ਆਪਣੀ ਉਮੀਦਵਾਰੀ ਦਾ ਐਲਾਨ ਕਰਨ. ਉਮੀਦਵਾਰ ਬਣਨ ਵਾਸਤੇ ਵਾਸੂ ਜੀ ਫੀਸ ਬੜੀ ਰੱਖੀ ਗਈ ਹੈ ਐਤਕੀ.
ਯਾ ਵਿਜੇ ਜੀ, ਜਦੋਂ ਜਸਟਿਨ ਟਰੂਡੋ 2023 ਦੇ ਵਿੱਚ ਲੀਡਰ ਬਣੇ ਉਦੋਂ
2013 ਦੇ ਵਿੱਚ
ਮੈਂ 23 ਬੋਲਿਆ.
ਹਾਂਜੀ
ਹਾਂ, ਸੋ ਆਫਕੋਰਸ 2013 ਦੇ ਵਿੱਚ ਜਦੋਂ ਲੀਡਰ ਬਣੇ ਉਦੋਂ ਐਂਟਰੀ ਫੀਸ ਰੱਖੀ ਗਈ ਸੀ $75,000
ਜੀ.
ਉਸ ਤੋਂ ਬਾਅਦ ਸਾਨੂੰ ਪਤਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਹੋਈ
ਜੀ,
ਉਦੋਂ ਪੀਅਰ ਪੌਲੀਅਵ ਲੀਡਰ ਬਣੇ ਜਦੋਂ. ਸੋ ਇਹਨਾਂ ਨੇ ਉਦੋਂ ਲੀਡਰਸ਼ਿਪ ਐਂਟਰੀ ਫੀਸ ਰੱਖੀ ਸੀ $3,00,000
ਜੀ.
ਉਹਦੇ ਵਿੱਚੋਂ $1,00,000 ਸੀ ਕੰਪਲਾਇੰਸ ਡਿਪੋਜ਼ਿਟ
ਜਿਹੜਾ
ਰਿਫੰਡੇਬਲ ਸੀਗਾ
ਜੀ.
ਤੇ ਉਹਦੇ ਨਾਲ ਹੋਇਆ ਕੀ ਕਿ ਜਿੰਨੇ ਵੀ ਕੈਂਡੀਡੇਟ ਆਏ ਪਾਰਟੀ ਨੂੰ ਉਨਾ ਚੰਦਾ ਇਕੱਠਾ ਹੋਇਆ, ਕਿਉਂਕਿ ਜਿਹੜੇ ਪੈਸੇ ਇਹਨਾਂ ਨੇ ਆਪਣੀ ਜੇਬੋਂ ਨਹੀਂ ਪਾਣੇ ਹੁੰਦੇ. ਇਹ ਹੁੰਦਾ ਕਿ ਤੁਸੀਂ ਫੰਡ ਰੇਜ਼ ਕਰਕੇ ਦਿਖਾਓ ਕਿ ਜੇ ਤੁਹਾਡੇ ਕੋਲ ਤੁਹਾਨੂੰ ਲੱਗਦਾ ਵੀ ਤੁਸੀਂ ਇੰਨੀਆਂ ਵੋਟਾਂ ਹਾਸਲ ਕਰਕੇ ਲੀਡਰ ਬਣ ਸਕਦੇ ਹੋ, ਤੇ ਫਿਰ ਤੁਹਾਡੇ ਕੋਲ ਡੋਨਰਸ ਵੀ ਹੋਣਗੇ ਵੀ ਤੁਸੀਂ ਫੰਡ ਰੇਜ਼ਿੰਗ ਵੀ ਕਰਕੇ ਦਿਖਾਓ ਵੀ ਕੀ ਤੁਹਾਡੇ 'ਚ ਇੰਨੀ ਕਪੈਸਿਟੀ ਹੈ, ਇੰਨੀ ਤੁਹਾਡੀ ਕੇਪੇਬਿਲਿਟੀ ਹੈ ਕਿ ਤੁਸੀਂ $3,00,000 ਫੰਡ ਰੇਜ਼ ਕਰਕੇ ਦਿਖਾ ਸਕਦੇ ਹੋ.
ਤੇ ਉਹਦੇ ਨਾਲ ਪਾਰਟੀ ਦੇ ਜਿਹੜਾ ਫਾਈਨੈਂਸ਼ੀਅਲ ਸਿਚੁਏਸ਼ਨ ਆ ਹੋਰ ਮਜ਼ਬੂਤ ਹੁੰਦੀ ਹੈ
ਤੇ ਕੰਜ਼ਰਵੇਟਿਵਸ ਫਿਰ ਹੁੰਦਾ ਕੀ ਹੈ ਜਦੋਂ ਫਿਰ ਜਿਹੜਾ ਵੀ ਕੋਈ ਨਵਾਂ ਲੀਡਰ ਬਣਿਆ, ਸੋ ਦੇ ਸਟਾਰਟ ਫਰੋਮ ਅ ਪੋਜੀਸ਼ਨ ਆਫ ਸਟਰੈਂਥ, ਪੈਸੇ ਕੀ ਕਮੀ ਨਹੀਂ ਹੈ.
ਤੇ ਇਹਦੇ ਵਿੱਚ ਵਾਸੂ ਜੀ ਦੂਜਾ ਪਹਿਲੂ ਇਹ ਵੀ ਆ, ਹਾਈ ਇੰਨੀ ਜ਼ਿਆਦਾ ਜਿਹੜੀ ਐਂਟਰੀ ਫੀਸ ਰੱਖਣ ਦਾ ਕਿ ਨੰਬਰ ਆਫ ਕੈਂਡੀਡੇਟਸ ਨੇ ਜਿਹੜੇ ਕਿ ਲੀਡਰਸ਼ਿਪ ਰੇਸ ਦੇ ਵਿੱਚ ਦਾਖਲ ਹੋਣ, ਵੀ ਏਦਾਂ ਨਹੀਂ ਹੈਗਾ ਵੀ ਕੋਈ ਵੀ ਉੱਠ ਕੇ ਕਹਿ ਦੇਵੇ ਜੀ ਮੈਂ ਲੀਡਰ ਬਣਨਾ ਚਾਹੁੰਦਾ, ਵੀ $3,00,000 ਦਾ ਜਿਹੜਾ ਡਿਪੋਜ਼ਿਟ ਆ ਉਹ ਇੱਕ ਡਿਟਰੈਂਟ ਵੀ ਆ ਬਹੁਤ ਸਾਰੇ ਕੈਂਡੀਡੇਟਸ ਨੂੰ ਵੀਡ ਆਊਟ ਕਰਨ ਦਾ.
ਉਹੀ ਬੰਦਾ ਆਏ ਜਿਹੜਾ ਇੰਨੇ ਪੈਸੇ ਫੰਡ ਰੇਜ਼ ਕਰਨ ਦੀ ਕਰਨ ਦਾ ਦਮ ਰੱਖਦਾ,
ਸੀਰੀਅਸ ਪਲੇਅਰਸ ਓਨਲੀ,
ਸੀਰੀਅਸ ਪਲੇਅਰਸ ਓਨਲੀ. ਸੋ ਕੰਜ਼ਰਵੇਟਿਵ ਪਾਰਟੀ ਨੇ ਰੱਖੇ ਸੀ $3,00,000 ਵਿੱਚੋਂ $1,00,000 ਸੀ ਰਿਫੰਡੇਬਲ ਕੰਪਲਾਇੰਸ ਡਿਪੋਜ਼ਿਟ ਕਿ ਜੇ ਤੁਸੀਂ ਰੂਲਸ ਦੀ ਕੋਈ ਉਲੰਘਣਾ ਸ਼ਲੰਘਣਾ ਨਾ ਕੀਤੀ ਤਾਂ $1,00,000 ਤੁਹਾਨੂੰ ਮੋੜ ਦੇਵਾਂਗੇ. ਜੇ ਕੋਈ ਸ਼ਰਾਰਤ ਵਗੈਰਾ ਕੀਤੀ, ਕੋਈ ਰੂਲਸ ਦੀ ਉਲੰਘਣਾ ਕੀਤੀ, ਕੋਈ ਗਲਤ ਤਰੀਕੇ ਨਾਲ ਕੋਈ ਨੋਮੀਨੇ ਆਪਣੇ ਜਿਹੜੇ ਤੁਸੀਂ
ਮੈਂਬਰ
ਭਰਤੀ ਕੀਤੇ ਤਾਂ ਫਿਰ ਹੋ ਸਕਦਾ ਵੀ ਤੁਹਾਡਾ $1,00,000 ਜ਼ਬਤ ਕਰ ਲਿਆ ਜਾਵੇ. ਉਦਾਂ ਦੀਆਂ ਗੱਲਾਂ ਚੱਲੀਆਂ ਵੀ ਸਨ,
ਚੱਲੀਆਂ ਵੀ ਸੀਗੀਆਂ.
ਸੋ ਹੁਣ ਇਹਨਾਂ ਨੇ ਲਿਬਰਲ ਪਾਰਟੀ ਵਾਲਿਆਂ ਨੂੰ
ਆਈਡੀਆ ਬ੍ਰਾਊਨ ਵਾਲੇ ਡਿਪੋਜ਼ਿਟ ਨੂੰ ਲੈ ਕੇ ਗੱਲ ਹੋਈ ਸੀ ਉਦੋਂ.
ਸੋ ਲਿਬਰਲ ਪਾਰਟੀ ਨੇ ਕਿਹਾ ਆਈਡੀਆ ਬੜਾ ਸੋਹਣਾ, ਸੋ ਅਸੀਂ $75,000 ਕਿਉਂ ਰੱਖੀ ਹੋਈ ਹੈ ਫੀਸ. ਸੋ ਇਹਨਾਂ ਨੇ ਉਹਨੂੰ ਵਧਾ ਕੇ $3,50,000 ਰੱਖਿਆ. ਸੋ ਕੰਜ਼ਰਵੇਟਿਵ ਪਾਰਟੀ ਦੀ ਐਂਟਰੀ ਫੀਸ ਤੋਂ ਵੀ $50,000 ਵੱਧ.
ਹੁਣ
ਇਹਦੇ ਵਿੱਚੋਂ ਰਿਫੰਡੇਬਲ ਪੋਰਸ਼ਨ ਕਿੰਨਾ ਹੈ ਉਹ ਅਜੇ ਤੱਕ ਜਾਣਕਾਰੀ ਆਈ ਨਹੀਂ, ਕਿਉਂਕਿ ਹੋਇਆ ਕੀ ਹੈ ਕਿ ਕੱਲ ਲਿਬਰਲ ਪਾਰਟੀ ਦੀ ਨੈਸ਼ਨਲ ਬੋਰਡ ਦੀ ਮੀਟਿੰਗ ਸੀ, ਉਹਦੇ ਵਿੱਚ ਸਾਰੇ ਰੂਲਸ ਜਿਹੜੇ ਨੇ ਨਿਰਧਾਰਿਤ ਕੀਤੇ ਗਏ ਨੇ. ਆਫੀਸ਼ੀਅਲੀ ਅਜੇ ਤੱਕ ਪਾਰਟੀ ਵੱਲੋਂ ਇਹ ਜਿਹੜੇ ਰੂਲਸ ਨੇ ਇਹ
ਜਨਤਕ
ਨਹੀਂ ਕੀਤੇ ਗਏ, ਪਬਲਿਸ਼ ਨਹੀਂ ਕੀਤੇ ਗਏ. ਇਹ ਸਾਰੀਆਂ ਕਨਸੋਹਾਂ ਜਾਂ ਕਹਿ ਲਓ ਸੋਰਸਿਸ ਦੇ ਹਵਾਲੇ ਤੋਂ ਇਹ ਖ਼ਬਰਾਂ ਅਜੇ ਤੱਕ ਮੀਡੀਆ ਵਿੱਚ ਆਈਆਂ ਨੇ. ਸੋ ਜਦੋਂ ਡੀਟੇਲਸ ਹੋਰ ਆਉਣਗੀਆਂ ਕਿ ਇਹ $3,50,000 ਮੋਸਟ ਲਾਈਕਲੀ ਇਹਦੇ ਵਿੱਚ ਵੀ ਕੰਪਲਾਇੰਸ ਡਿਪੋਜ਼ਿਟ ਹੋਏਗਾ, ਵੀ ਕੁਝ ਹਿੱਸਾ ਰਿਫੰਡੇਬਲ ਹੋਏਗਾ, ਬਟ ਮੋਸਟ ਆਫ ਦ ਮਨੀ ਵਿਲ ਗੋ ਟੂ ਦ ਪਾਰਟੀ ਕੋਫਰਸ.
ਸੋ ਜਿਹੜੀ ਵਾਸੂ ਜੀ ਅਸੀਂ ਕੱਲ੍ਹ ਹੀ ਗੱਲ ਕਰਦੇ ਸੀ ਕਿ ਲਿਬਰਲ ਪਾਰਟੀ ਦਾ ਰੂਲ ਇਹ ਹੈ ਕਿ ਲੀਡਰਸ਼ਿਪ ਚੋਣ ਦੇ ਵਿੱਚ ਉਹੀ ਵਿਅਕਤੀ ਵੋਟ ਪਾ ਸਕਦਾ ਜਿਹੜਾ ਘੱਟੋ ਘੱਟ 41 ਦਿਨ ਪਹਿਲਾਂ ਤੋਂ ਲਿਬਰਲ ਪਾਰਟੀ ਦਾ ਮੈਂਬਰ ਬਣਿਆ ਹੋਵੇ. ਸੋ 41 ਡੇਜ਼ ਵਾਲੀ ਵਿੰਡੋ ਅਜੇ ਵੀ ਰੱਖੀ ਗਈ ਹੈ, ਕਿਉਂਕਿ ਜਿਹੜੀ ਅਖੀਰਲੀ ਤਾਰੀਖ ਹੈ ਉਹ 27 ਜਨਵਰੀ ਰੱਖੀ ਗਈ ਹੈ ਟੂ ਬਿਕਮ ਅ ਮੈਂਬਰ, ਤੇ ਨਵੇਂ ਲੀਡਰ ਦਾ ਚੋਣ ਦਾ ਐਲਾਨ ਕੀਤਾ ਜਾਣਾ 9 ਮਾਰਚ ਨੂੰ. ਸੋ ਉਹ 40-41 ਦਿਨ ਪੂਰੇ ਬਣਦੇ ਨੇ ਉੱਥੇ. ਹੁਣ ਜਿਹੜੀ ਦੇਖੋ ਮੈਂਬਰਸ਼ਿਪ ਭਰਤੀ ਕਰਨ ਦੀ ਕਵਾਇਦ ਆ ਉਹ ਸ਼ੁਰੂ ਹੋ ਜਾਣੀ ਆ, ਪਰ ਉਹ ਤੋਂ ਵੀ ਪਹਿਲਾਂ ਹੁਣ ਉਡੀਕ ਇਹ ਆ ਕਿ ਇਸ ਚੋਣ ਮੈਦਾਨ ਦੇ ਵਿੱਚ ਅਫੀਸ਼ਲੀ ਨੇਤਰ ਦਾ ਕੌਣ ਕੌਣ ਹੈ. ਅਜੇ ਤੱਕ 2 ਜਣਿਆਂ ਨੇ ਅਫੀਸ਼ਲੀ ਅਨਾਊਂਸ ਕੀਤਾ, ਇੱਕ ਚੰਦਰਾ ਆਰਿਆ ਤੇ ਦੂਜਾ ਫਰੈਂਕ ਪੇਲੀਜ਼, ਜਿਹੜੇ ਕਿ ਚੰਦਰਾ ਆਰਿਆ ਤੇ ਮੌਜੂਦਾ ਐਮ ਪੀ ਨੇ ਓਨਟੇਰੀਓ ਤੋਂ. ਫਰੈਂਕ ਪੇਲੀਜ਼ ਸਾਬਕਾ ਲਿਬਰਲ ਐਮ ਪੀ ਨੇ ਜਿਹੜੇ ਕਿ ਮੌਂਟਰੀਆਲ ਦੇ ਇਲਾਕੇ ਤੋਂ ਪਹਿਲਾਂ ਚੋਣ ਜਿੱਤੇ ਸੀ. ਹੁਣ ਜੇ $3,50,000 ਦੇ ਡਿਪੋਜ਼ਿਟ ਦੀ ਗੱਲ ਦੇਖੋ, ਇਹ ਕੱਲ੍ਹ ਸਾਹਮਣੇ ਆਈ ਆ. ਇਸ ਤੋਂ ਬਾਅਦ ਹੋ ਸਕਦਾ ਕਿ ਕੋਈ ਆਪਣੀ ਜਿਹੜੀ ਕੈਂਡੀਡੇਸੀ ਆ ਵਾਪਸ ਵੀ ਲੈ ਲਵੇ. ਪਰ ਅੱਜ ਸਵੇਰ ਸਾਰ ਵਾਸੂ ਜੀ ਇੱਕ ਗੱਲ ਦੀ ਤਾਂ ਪੁਸ਼ਟੀ ਹੋ ਗਈ ਆ ਕਿ ਜਿਹੜੇ ਮੌਜੂਦਾ ਫੋਰਨ ਅਫੇਅਰਸ ਮਿਨਿਸਟਰ ਨੇ ਮੈਲਨੀ ਜੋਲੀ, ਉਹਨਾਂ ਨੇ ਕਹਿ ਦਿੱਤਾ ਕਿ ਉਹ ਲੀਡਰਸ਼ਿਪ ਚੋਣ ਦੇ ਵਿੱਚ ਸ਼ਾਮਲ ਨਹੀਂ ਹੋਣਗੇ.
ਇਹ ਬੜੀ ਇੰਟਰਸਟਿੰਗ ਗੱਲ ਆ
ਜੀ.
ਕਿਉਂ? ਕਿਉਂਕਿ ਜਿੰਨੀ ਵੀ ਅਜੇ ਤੱਕ ਜਾਣਕਾਰੀ ਆਈ ਨੈਸ਼ਨਲ ਬੋਰਡ ਦੇ ਵਿੱਚ ਜਿਹੜੀ ਮੀਟਿੰਗ ਹੋਈ ਕੱਲ, ਉਸ ਤੋਂ ਬਾਅਦ ਇਹ ਰੂਲਸ ਵਗੈਰਾ ਤਾਂ ਆ ਗਏ. ਇੱਕ ਸਵਾਲ ਜਿਹਦਾ ਜਵਾਬ ਅਜੇ ਤੱਕ ਨਹੀਂ ਹੈ ਉਹ ਇਹ ਹੈ ਕਿ ਜੇ ਕੋਈ ਕੈਬਨਿਟ ਮੰਤਰੀ, ਮੌਜੂਦਾ ਕੈਬਨਿਟ ਮੰਤਰੀ ਇਸ ਲੀਡਰਸ਼ਿਪ ਰੇਸ ਵਿੱਚ ਸ਼ਾਮਲ ਹੋਣਾ ਚਾਹੁੰਦਾ ਤਾਂ ਕੀ ਉਹਨਾਂ ਨੂੰ ਕੈਬਨਿਟ ਵਿੱਚੋਂ ਅਸਤੀਫਾ ਦੇਣਾ ਪਏਗਾ? ਇਹ ਸਵਾਲ ਜਿਹੜਾ ਇਹਦਾ ਜਵਾਬ ਜਸਟਿਨ ਟਰੂਡੋ ਦੇਣਗੇ, ਨੈਸ਼ਨਲ ਬੋਰਡ ਨਹੀਂ, ਤੇ ਉਹ ਜਾਣਕਾਰੀ ਅਜੇ ਤੱਕ ਜਨਤਕ ਨਹੀਂ ਹੋਈ।
ਪਰ ਮੈਲਨੀ ਜੋਲੀ ਦਾ ਹੁਣ ਇਹ ਕਹਿ ਦੇਣਾ ਕਿ ਇਸ ਗੱਲ ਦਾ ਸੰਕੇਤ ਹੈ ਕਿ ਜਸਟਿਨ ਟਰੂਡੋ ਦਾ,
ਉਸ ਤੋਂ ਪਹਿਲਾਂ ਡੋਮਿਨਿਕ ਲੈਬਲਾਂ ਦਾ ਵੀ ਇਹ ਕਹਿ ਦੇਣਾ,
ਵੀ ਕਹਿ ਚੁੱਕੇ ਨੇ।
ਸੋ ਡੋਮਿਨਿਕ ਲੈਬਲਾਂ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਨੇ ਤੇ ਮੈਲਨੀ ਜੋਲੀ ਜਿਹੜੇ ਸਾਡੇ ਫੋਰਨ ਅਫੇਅਰਸ ਮਿਨਿਸਟਰ ਨੇ, ਇਹ ਦੋਨੋਂ ਜਣੇ ਅਮਰੀਕਾ ਦੇ ਨਾਲ ਸਾਡੀ ਨੈਗੋਸੀਏਸ਼ਨ ਨੂੰ ਲੀਡ ਕਰ ਰਹੇ ਨੇ, ਤੇ ਹੁਣ ਦੋਨੋਂ ਇੱਕ ਇੱਕ ਕਰਕੇ ਇਹ ਕਹਿ ਚੁੱਕੇ ਨੇ ਕਿ ਉਹ ਲੀਡਰਸ਼ਿਪ ਰੇਸ ਵਿੱਚ ਸ਼ਾਮਲ ਨਹੀਂ ਹੋਣਗੇ। ਸੋ ਕੀ ਇਹਨਾਂ ਨੂੰ ਜਸਟਿਨ ਟਰੂਡੋ ਨੇ ਇਦਾਂ ਦਾ ਸੰਕੇਤ ਦਿੱਤਾ ਕਿ ਜੀ ਅਸੀਂ ਕਿਸੇ ਵੀ ਕੈਬਨਿਟ ਮੰਤਰੀ ਨੂੰ ਇਸ ਤਰ੍ਹਾਂ ਅਸਤੀਫਾ ਦਿੱਤੇ ਬਿਨਾਂ ਲੀਡਰਸ਼ਿਪ ਰੇਸ ਵਿੱਚ ਸ਼ਾਮਲ ਨਹੀਂ ਹੋਣ ਦੇਵਾਂਗੇ? ਸੋ ਕੀ ਇਹ ਕੰਡੀਸ਼ਨ ਰੱਖੀ ਜਾਏਗੀ ਜਸਟਿਨ ਟਰੂਡੋ ਵੱਲੋਂ? ਸੋ ਉਹਦਾ ਮਤਲਬ ਫਿਰ ਇਹ ਹੋਏਗਾ ਕਿ ਸਟੀਵਨ ਮੈਕਿਨਨ ਜਿਹੜੇ ਕਹਿ ਰਹੇ ਨੇ ਕਿ ਉਹ ਵੀ ਇਲੈਕਸ਼ਨ ਲੜਨਾ ਚਾਹੁੰਦੇ ਨੇ, ਅਨੀਤਾ ਆਨੰਦ ਤੇ ਹੋਰ ਕਈ ਸਾਰੇ ਫ੍ਰਾਂਸੋ ਫਿਲਿਪ ਸ਼ੈਂਪੇਨ, ਇਹ ਸਾਰੇ ਜਣੇ ਫਿਰ ਇਹਨਾਂ ਨੂੰ ਅਹੁਦਾ ਛੱਡਣਾ ਪਏਗਾ ਕੈਬਨਿਟ ਦਾ,
ਫਿਰ ਇੱਕ ਹੋਰ ਕੈਬਨਿਟ ਰੀਸ਼ਫਲ ਹੋਊਗੀ।
ਸੋ ਫਿਰ
ਫਿਰ ਕਰੂ ਕੌਣ? ਜਸਟਿਨ ਟਰੂਡੋ ਜਿਹੜੇ ਖੁਦ ਆਊਟਗੋਇੰਗ
ਪ੍ਰਾਈਮ ਮਿਨਿਸਟਰ ਨੇ, ਤੇ ਸਮਾਂ ਵੈਸੇ ਹੀ ਹੈ ਨੀ, ਹੋਰ ਵੀ ਕੰਮ ਹੈ ਜ਼ਮਾਨੇ ਮੇਂ। ਸੋ ਕੱਲ ਅੱਛਾ ਇੰਟਰਸਟਿੰਗ ਹੈ ਵਿਜੇ ਜੀ, ਕੱਲ 9 ਜਨਵਰੀ ਸੀ ਤੇ ਇਹਨਾਂ ਨੇ ਹੁਣ ਦੱਸਿਆ ਵੀ 9 ਮਾਰਚ ਨੂੰ, ਸੋ ਐਗਜੈਕਟਲੀ 2 ਮੰਥਸ ਮਤਲਬ ਲੀਡਰਸ਼ਿਪ ਰੇਸ ਚੱਲੇਗੀ, 9 ਮਾਰਚ ਨੂੰ ਇਹ ਆਪਣਾ ਨਵਾਂ ਲੀਡਰ ਐਲਾਨਣਗੇ। ਜਸਟਿਨ ਟਰੂਡੋ ਕੱਲ ਅਮਰੀਕਾ ਗਏ ਹੋਏ ਸੀ ਜਿਮੀ ਕਾਰਟਰ ਦੇ ਫਿਊਨਰਲ ਅਟੈਂਡ ਕਰਨ ਵਾਸਤੇ, ਤੇ ਲੱਗਿਆ ਉਹਨਾਂ ਨੇ CNN ਨੂੰ ਉੱਥੇ ਇੰਟਰਵਿਊ ਦਿੱਤੀ,
MSNBC ਦੋ ਤਿੰਨ ਥਾਵਾਂ ਤੇ ਕੀਤੀ, MSNBC ਤੇ ਵੀ ਗਏ ਸੀ।
ਸੋ ਜਿਹੜੀ CNN ਵਾਲੀ ਇੰਟਰਵਿਊ ਸੀ
ਜੀ,
ਉਹਦੇ ਵਿੱਚ ਜਸਟਿਨ ਟਰੂਡੋ ਨੇ ਵਿਸ਼ੇਸ਼ ਤੌਰ ਤੇ ਗੱਲ ਉੱਥੇ ਗੱਲਾਂ ਦੀ ਉਹਨੇ ਗੱਲ ਕਹੀ, ਕਹਿੰਦੇ ਅਗਲੇ 2 ਮਹੀਨੇ ਜਦੋਂ ਤੱਕ ਮੈਂ ਲੀਡਰ ਹੈਗਾ, ਸੋ 2 ਮਹੀਨੇ ਉੱਥੇ ਉਹਨਾਂ ਨੇ ਮੂੰਹ ਚੋਂ ਨਿਕਲਿਆ ਉਹਨਾਂ ਦੇ। ਸੋ ਉਦੋਂ ਮੈਨੂੰ ਲੱਗਿਆ, ਮੈਂ ਕਿਹਾ ਯਾਰ ਆਹ ਤਾਂ ਆਪਣੇ ਆਪ ਦੇ ਵਿੱਚ ਖਬਰ ਆ ਕਿ ਇਹ, ਕਿਉਂਕਿ ਪਤਾ ਨਹੀਂ ਸੀ ਵੀ ਕਿੰਨੀ ਦੇਰ ਤੱਕ ਲੀਡਰਸ਼ਿਪ ਰੇਸ ਚੱਲੇਗੀ, ਕਿਉਂਕਿ ਰਵਾਇਤੀ ਤੌਰ ਤੇ 4-5 ਮਹੀਨੇ ਇਹਨਾਂ ਦੀ ਲੀਡਰਸ਼ਿਪ ਰੇਸ ਚੱਲਿਆ ਕਰਦੀ ਆ।
ਜਿਹੜੀ 9 ਮਾਰਚ ਵਾਲੀ ਗੱਲ ਦਾ ਖੁਲਾਸਾ ਹੋਇਆ ਉਹ ਕੱਲ ਲੇਟ ਈਵਨਿੰਗ ਚ ਹੋਇਆ, ਜਸਟਿਨ ਟਰੂਡੋ ਦੀ ਉਹ ਇੰਟਰਵਿਊ ਅਰਲੀਅਰ ਇਨ ਦਾ ਡੇ ਹੋ ਚੁੱਕੀ ਸੀ।
ਬਿਲਕੁਲ, ਉਹਦੇ ਵਿੱਚ ਉਹਨਾਂ ਨੇ ਕਿਹਾ, ਕਹਿੰਦੇ ਵੀ ਫੋਰ ਦ ਨੈਕਸਟ 2 ਮੰਥਸ ਜਿਵੇਂ ਦਾ ਮੈਂ ਲੀਡਰ ਹੈਗਾ, ਮੈਂ ਬਹੁਤ ਵਧੀਆ ਤਰੀਕੇ ਨਾਲ ਇੱਥੇ ਕੰਮ ਕਰਾਂਗਾ, ਅਮਰੀਕਾ ਨਾਲ ਨੈਗੋਸ਼ੀਏਟ ਵਗੈਰਾ ਕਰਾਂਗਾ। ਸੋ ਫਿਰ ਜਦੋਂ ਖਬਰ ਆਈ ਉਹ ਪੂਰੇ 2 ਮਹੀਨੇ ਸੀ, 9 ਜਨਵਰੀ ਤੋਂ ਲੈ ਕੇ 9 ਮਾਰਚ ਤੱਕ। ਸੋ 9 ਮਾਰਚ ਨੂੰ ਹੁਣ ਇਹਨਾਂ ਨੇ ਆਪਣਾ ਨਵਾਂ ਲੀਡਰ ਅਨਾਊਂਸ ਕਰਨਾ, ਪਰ ਇੱਕ ਸਵਾਲ ਜਿਹੜਾ ਉਹ ਵੱਡਾ ਸਵਾਲ, ਉਹਦਾ ਜਵਾਬ ਅਜੇ ਤੱਕ ਨਹੀਂ ਹੈ ਕਿ ਕੈਬਨਿਟ ਮੰਤਰੀ ਬਿਨਾਂ ਅਸਤੀਫਾ ਦਿੱਤੇ ਲੀਡਰਸ਼ਿਪ ਰੇਸ ਵਿੱਚ ਸ਼ਾਮਲ ਹੋ ਸਕਣਗੇ ਕਿ ਨਹੀਂ। ਜੇਕਰ ਇਹ ਕੰਡੀਸ਼ਨ ਲਗਾਈ ਜਾਂਦੀ ਹੈ ਤਾਂ ਸਟੀਵਨ ਮੈਕਿਨਨ ਇਹ ਜ਼ਰੂਰ ਕਹਿ ਚੁੱਕੇ ਨੇ ਕਿ ਉਹ ਕੈਬਨਿਟ ਦਾ ਅਹੁਦਾ ਛੱਡਣ ਲਈ ਵੀ ਤਿਆਰ ਨੇ,
ਤੇ ਡੋਮਿਨਿਕ ਲੈਬਲਾਂਕ ਨੇ ਕਿਹਾ ਕਿ ਜੇ ਕੈਬਨਿਟ ਮੰਤਰੀ ਤੁਸੀਂ ਰਹਿੰਦੇ ਹੋਏ ਲੀਡਰਸ਼ਿਪ ਚੋਣ ਨਹੀਂ ਲੜ ਸਕਦੇ ਵੀ ਫਿਰ ਮੈਂ ਕੈਬਨਿਟ ਵਾਲੇ ਆਪਣੇ ਅਹੁਦੇ ਨੂੰ ਤਰਜੀਹ ਦੇਵਾਂਗਾ ਤੇ ਫਿਰ
ਉਹਨਾਂ ਨੇ ਕਹਿਤਾ ਮੈਂ ਤਾਂ ਲੜਨਾ ਹੀ ਨਹੀਂ ਕਹਿੰਦੇ। ਸੋ ਰਿਗਾਰਡਲੈਸ ਵੀ ਇਹ ਕੰਡੀਸ਼ਨ ਹੋਵੇ ਨਾ ਹੋਵੇ ਵੀ ਮੇਰਾ ਪੋਰਟਫੋਲੀਓ ਬੜਾ ਮੇਰਾ ਇੰਪੋਰਟੈਂਟ ਹੈ ਤੇ ਇਸ ਵੇਲੇ ਬੜੀ ਇੰਪੋਰਟੈਂਟ ਜ਼ਿੰਮੇਵਾਰੀ ਹੈ, ਮੈਂ ਤਾਂ ਉੱਤੇ ਹੀ ਫੋਕਸ ਕਰਾਂ।
ਉਹਨਾਂ ਨੂੰ ਇਹ ਵੀ ਪਤਾ ਪਾਰਟੀ ਦਾ ਲੀਡਰ ਬਣ ਕੇ ਇਸ ਵੇਲੇ ਕੋਈ ਫਾਇਦਾ ਨਹੀਂ ਹੈ,
ਮੇਨ ਗੱਲ ਇਹ ਹੈ,
ਮੇਨ ਗੱਲ ਤੇ ਇਹ ਹੈ।
ਸੋ ਇਹਦੇ ਵਿੱਚ ਵਿਜੇ ਜੀ ਹੁਣ ਡਿਪੈਂਡ ਕਰਦਾ ਵੀ ਕਿਹਦੀ ਕੀ ਪ੍ਰਾਇੋਰਟੀ ਹੈ। ਇੱਕ ਤਾਂ ਇਹ ਹੈ ਜ਼ਰੂਰ ਗੱਲ ਕਿ ਕੁਝ ਦਿਨਾਂ ਲਈ ਹੀ ਸਹੀ, ਪਰ ਤੁਹਾਡਾ ਨਾਮ ਕੈਨੇਡੀਅਨ ਇਤਿਹਾਸ ਦੀਆਂ ਕਿਤਾਬਾਂ ਵਿੱਚ ਆ ਜਾਏਗਾ,
ਪੰਨਿਆਂ ਤੇ ਲੱਗ ਜਾਏਗਾ
ਵੀ ਤੁਸੀਂ ਪ੍ਰਧਾਨ ਮੰਤਰੀ ਰਹੇ। ਇਟਸ ਨਾਟ ਜਸਟ ਅਬਾਊਟ ਬੀਇੰਗ ਦਾ ਲੀਡਰ ਆਫ ਲਿਬਰਲ ਪਾਰਟੀ, ਬਾਈ ਡਿਫਾਲਟ ਤੁਸੀਂ ਨਾਲ ਦੇ ਨਾਲ ਪ੍ਰਧਾਨ ਮੰਤਰੀ ਵੀ ਬਣਨਾ।
ਕਰੈਕਟ।
ਅਗਲਾ ਜੇ ਇਲੈਕਸ਼ਨ, ਅੱਛਾ ਫਿਰ ਉਸ ਤੋਂ ਬਾਅਦ ਇਲੈਕਸ਼ਨ ਹੋਏਗਾ, 24 ਮਾਰਚ ਤੱਕ ਪਾਰਲੀਮੈਂਟ ਨੂੰ ਪ੍ਰੋਰੋਗ ਕੀਤਾ ਤੇ ਉਸ ਤੋਂ ਬਾਅਦ ਡੈਫੀਨੇਟਲੀ ਸਰਕਾਰ ਡਿੱਗੇਗੀ, ਮੋਸਟ ਲਾਈਕਲੀ ਕਹਿ ਲਓ ਵੀ ਡੈਫੀਨੇਟਲੀ ਤਾਂ ਅੱਜ ਕੱਲ੍ਹ ਕੈਨੇਡੀਅਨ ਪੋਲੀਟਿਕਸ ਵਿੱਚ ਕੁਝ
ਨਹੀਂ ਕਹਿ ਸਕਦੇ। ਅੱਛਾ, ਈਵਨ ਇਹ ਵੀ ਹੋ ਸਕਦਾ ਕਿ ਪਾਰਲੀਮੈਂਟ ਵਾਪਸ ਆਉਣ ਤੋਂ ਪਹਿਲਾਂ ਹੀ ਜਿਹੜਾ ਕੋਈ ਨਵਾਂ ਲੀਡਰ ਬਣਦਾ ਉਹ ਖੁਦ ਹੀ ਜਾ ਕੇ ਗਵਰਨਰ ਜਨਰਲ ਨੂੰ ਕਹਿਣ ਜੀ ਪਾਰਲੀਮੈਂਟ ਡਿਸੋਲਵ
ਕਰੋ,
ਨਵਾਂ ਇਲੈਕਸ਼ਨ ਹੀ ਕਰਾ ਦਿਓ ਸਿੱਧਾ।
ਦੈਟਸ ਆਲਸੋ ਅ ਪੋਸਿਬਿਲਿਟੀ। ਤੇ ਫਿਰ ਇਲੈਕਸ਼ਨ ਦੇ ਵਿੱਚ ਜੋ ਅਜੇ ਤੱਕ ਸਾਰੇ ਸੰਕੇਤ ਨੇ ਕਿ ਲਿਬਰਲ ਪਾਰਟੀ ਜਿੱਤਣ ਦੇ ਚਾਂਸਿਸ ਘੱਟ ਨੇ, ਕਾਫੀ ਘੱਟ ਨੇ, ਤੇ ਫਿਰ ਉਸ ਤੋਂ ਬਾਅਦ ਜੇ ਉਹ ਵਿਅਕਤੀ ਜਿਹੜਾ ਕੋਈ ਨਵਾਂ ਲੀਡਰ ਬਣਿਆ ਹੋਏਗਾ, ਜੇ ਉਹ ਇਲੈਕਸ਼ਨ ਹਾਰ ਜਾਂਦਾ, ਉਹਦੀ ਅਗਵਾਈ ਵਿੱਚ ਪਾਰਟੀ ਇਲੈਕਸ਼ਨ ਹਾਰ ਜਾਂਦੀ ਹੈ, ਤੇ ਕੀ ਪਾਰਟੀ ਉਹਨਾਂ ਨੂੰ ਫਿਰ ਅਗਲੀ ਟਰਮ ਵਾਸਤੇ ਵੀ ਰਹਿਣ ਦੇਗੀ? ਇਹ ਵੀ ਇੱਕ ਵੱਡਾ ਸਵਾਲ ਹੈ, ਗਰੰਟੀ ਨਹੀਂ ਹੈ।
ਕਰੈਕਟ।
ਸੋ ਕੈਬਨਿਟ ਦਾ ਅਹੁਦਾ ਛੱਡ ਦੇਣਾ, ਇੱਕ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਹੋਣਾ,
ਤੇ ਫਿਰ ਆਪਣੇ ਉੱਪਰ ਦਾਗ ਲਵਾਉਣਾ,
ਪਹਿਲਾਂ ਤਾਂ ਲੀਡਰ ਬਣਨ ਦੀ ਕੋਈ ਗਰੰਟੀ ਨਹੀਂ, ਦੂਸਰਾ ਫਿਰ ਜੇ ਲੀਡਰ ਬਣ ਗਏ ਤਾਂ ਇਲੈਕਸ਼ਨ ਜਿੱਤਣ ਦੇ ਚਾਂਸਸ ਬਹੁਤ ਘੱਟ ਨੇ, ਚਾਂਸ ਇਲੈਕਸ਼ਨ ਹਾਰਨ ਤੋਂ ਬਾਅਦ ਲੀਡਰ ਬਣੇ ਰਹਿਣ ਦੀ ਵੀ ਕੋਈ ਗਰੰਟੀ ਨਹੀਂ,
ਨਾਲੇ ਆਪਣੇ ਉੱਪਰ ਇਹ ਲੇਬਲ ਲਵਾਉਣਾ ਕਿ ਜਸਟਿਨ ਟਰੂਡੋ ਤੋਂ ਬਾਅਦ ਦੇਖੋ ਜੀ ਆਹ ਫਲਾਨਾ ਲੀਡਰ ਆਇਆ ਸੀ,
ਇਹਨਾਂ ਨੇ ਪਾਰਟੀ ਰੋਲ ਤੀ,
ਇਹਨਾਂ ਨੇ ਪਾਰਟੀ ਰੋਲ ਤੀ, ਕਿਉਂਕਿ ਇਹ ਵੀ ਹੁਣ ਸੰਕੇਤ ਆ ਰਹੇ ਨੇ ਕਿ ਜਸਟਿਨ ਟਰੂਡੋ ਦੇ ਲਾਂਬੇ ਹੋਣ ਦੇ ਬਾਵਜੂਦ ਹੋ ਸਕਦਾ ਲਿਬਰਲ ਪਾਰਟੀ ਦੀ ਕਾਰਗੁਜ਼ਾਰੀ ਹੋਰ ਖਰਾਬ ਹੋ ਜਾਵੇ।
ਸੋ ਕੁਝ ਵੀ
ਹੋ ਸਕਦਾ।
ਸੋ ਇਸ ਕਰਕੇ ਹੁਣ ਜਿਹੜੇ ਸੰਕੇਤ ਅਜੇ ਤੱਕ ਆ ਰਹੇ ਨੇ, ਪੀਅਰ ਪੋਲੀਅਮ ਨੇ ਵੀ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ, ਨਾਮ ਤਾਂ ਬਹੁਤ ਸਾਰੇ ਫਲੋਟ ਹੋ ਰਹੇ ਨੇ, ਪਰ ਪੀਅਰ ਪੋਲੀਅਮ ਨੇ ਸਿਰਫ 3 ਨਾਮ ਲਏ ਕੱਲ, ਉਹ ਕਹਿੰਦੇ ਕਾਰਬਨ ਟੈਕਸ ਕਾਰਨੀ, ਕ੍ਰਿਸਟੀਆ ਫਿਲੈਂਡ ਤੇ ਕਾਰਬਨ ਟੈਕਸ ਕਲਾਰਕ,
ਕ੍ਰਿਸਟੀ ਕਲਾਰਕ।
ਸੋ ਇਹ 3 ਨਾਮ ਉਹਨਾਂ ਨੇ ਲਏ, ਕਹਿੰਦੇ ਬਟ ਦੈਨ ਰਿਗਾਰਡਲੈਸ ਵੀ ਤਿੰਨਾਂ ਵਿੱਚੋਂ ਜਿਹੜਾ ਮਰਜ਼ੀ ਆ ਜਾਏ, ਦੇ ਆਰ ਜਸਟ ਲਾਈਕ ਜਸਟਿਨ, ਹੁਣ ਇਹ ਨਵਾਂ ਉਹਨਾਂ ਦਾ ਸਲੋਗਨ ਹੈ, ਜਸਟ ਲਾਈਕ ਕ੍ਰਿਸਟੀ ਅਫਰੀਲੈਂਡ ਹੋਵੇ
ਜਾਂ ਕ੍ਰਿਸਟੀ
ਕਲਾਰਕ ਹੋਵੇ
ਜੀ, ਸੋ ਵੇਖ
ਸਾਰੇ ਇੱਕੋ ਜਿਹੇ ਨੇ।
ਸੋ ਹੁਣ ਇਹ ਹੁਣ ਨਜ਼ਰਾਂ ਸਾਰਿਆਂ ਦੀ ਇਸ ਚੀਜ਼ ਵੱਲ ਨੇ ਕਿ ਆਫੀਸ਼ੀਅਲੀ ਕੌਣ ਕੌਣ ਲੀਡਰਸ਼ਿਪ ਚੋਣ ਦੇ ਵਿੱਚ ਆਪਣੇ ਨਾਮ ਦੀ ਅਨਾਊਂਸਮੈਂਟ ਕਰਦਾ। ਇਹ ਹੁਣ ਸੁਣਨ ਨੂੰ ਮਿਲ ਰਿਹਾ ਜੀ ਕ੍ਰਿਸਟੀ ਅਫਰੀਲੈਂਡ ਤੇ ਮਾਰਕ ਕਾਰਨੀ, ਇਹ ਲਗਭਗ ਤੈਅ ਹੈ, ਪਰ ਉਹਨਾਂ ਦੇ ਮੂੰਹੋਂ ਇਹ ਗੱਲ
ਕ੍ਰਿਸਟੀ ਕਲਾਰਕ ਵੀ
ਹੈ ਕਿਉਂਕਿ
ਉਹਨਾਂ ਨੇ ਕੈਂਪੇਨ ਦੀ ਤਿਆਰੀ ਕਰ ਲਈ
ਹੋਈ ਹੈ।
ਉਹਨਾਂ ਦੇ ਜਿਹੜੇ ਕੈਂਪੇਨ ਮੈਨੇਜਰ ਟੂ ਬੀ ਹੋਣਗੇ
ਜੀ,
ਉਹਨਾਂ ਨੇ ਮੀਡੀਆ ਨੂੰ ਇਹ ਦੱਸ ਦਿੱਤਾ, ਕਹਿੰਦੇ ਅਸੀਂ ਸਿਰਫ ਤੇ ਸਿਰਫ ਰੂਲਸ ਦੇ ਜਨਤਕ ਹੋਣ ਦੀ ਉਡੀਕ ਕਰ ਰਹੇ ਹਾਂ
ਤੇ ਨਾਲ ਦੀ ਨਾਲ
ਕੋਈ ਜੱਗੋਂ 13ਵੇਂ ਰੂਲਸ ਨਾ ਰੱਖੇ ਲਿਬਰਲ ਪਾਰਟੀ ਨੇ ਤੇ ਅਸੀਂ ਕੈਂਪੇਨ ਲਾਂਚ ਕਰਾਂਗੇ ਤੇ ਕੈਂਪੇਨ ਫਿਰ ਜਿੱਤਾਂਗੇ ਵੀ, ਕਹਿੰਦੇ ਕ੍ਰਿਸਟੀ ਕਲਾਰਕ ਹੀ ਲੀਡਰ ਹੋਣਗੇ।
ਸੋ ਵੇਖਦੇ ਹਾਂ ਜੀ, ਫ੍ਰੈਂਚ ਉਹਨਾਂ ਨੇ ਸਿੱਖੀ ਹੈ ਵੈਸੇ ਫ੍ਰੈਂਚ, ਤੇ ਜਿਹੜਾ ਕ੍ਰਿਸਮਸ ਤੇ ਉਹਨਾਂ ਨੇ ਇੱਕ ਸੁਨੇਹਾ ਸਾਂਝਾ ਕੀਤਾ ਸੀ ਕ੍ਰਿਸਟੀ ਕਲਾਰਕ ਨੇ, ਉਹ ਫਰਾਂਸੀਸੀ ਭਾਸ਼ਾ ਦੇ ਵਿੱਚ ਵੀ ਕੀਤਾ ਸੀ।
ਸੋ ਸਮਾਂ ਲਗਾ ਕੇ ਆਏ ਉੱਥੇ ਜਾ ਕੇ ਤੇ ਉਹਨਾਂ ਨੇ ਦੱਸਿਆ, ਉਹਨਾਂ ਦੇ ਕੈਂਪੇਨ ਮੈਨੇਜਰ ਨੇ ਕਹਿੰਦੇ ਇਸ ਹਫਤੇ ਉਹਨਾਂ ਨੇ 135 ਨੈਸ਼ਨਲ ਆਰਗੇਨਾਈਜ਼ਰਸ ਦੇ ਨਾਲ ਇੱਕ ਕਾਨਫਰੰਸ ਕਾਲ ਕੀਤੀ ਹੈ। ਸੋ ਕਹਿੰਦੇ 9 ਸੂਬਿਆਂ ਦੇ ਵਿੱਚ ਉਹਨਾਂ ਨੇ 9 ਸੂਬਿਆਂ ਤੇ 2 ਟੈਰੀਟਰੀਜ਼ ਸ਼ਾਇਦ ਉਹਨਾਂ ਦੇ ਵਿੱਚ ਉਹਨਾਂ ਨੇ ਆਪਣੇ ਆਪਣੇ ਬੰਦੇ ਨਿਯੁਕਤ ਕਰ ਦਿੱਤੇ ਹੋਏ ਨੇ ਜਿਹੜੇ ਉਹਨਾਂ ਦੀ ਕੈਂਪੇਨ ਨੂੰ ਉੱਥੇ ਆਰਗੇਨਾਈਜ਼ ਕਰਨਗੇ। ਸੋ ਪੂਰੀ ਤਿਆਰੀ
ਕੀਤੀ ਹੋਈ ਹੈ,
ਸ਼ੀ ਇਜ਼ ਪ੍ਰੀਟੀ ਸੀਰੀਅਸ ਅਬਾਊਟ ਦਿਸ।
ਵਾਸੂ ਜੀ, ਅੱਜ ਸਟੈਟਿਸਟਿਕਸ ਕੈਨੇਡਾ ਵੱਲੋਂ ਜੋਬ ਨੰਬਰ ਸਾਂਝੇ ਕੀਤੇ ਗਏ। ਦਸੰਬਰ ਮਹੀਨੇ ਮਾਹਰ ਕਹਿੰਦੇ ਸੀ 25,000 ਜੋਬਸ ਐਡ ਹੋਣਗੀਆਂ ਕੈਨੇਡੀਅਨ ਇਕਨੋਮੀ ਦੇ ਵਿੱਚ।
ਵਾਟ ਡੂ ਦੇ ਨੋ ਵਿਜੇ, ਵਾਟ ਡੂ ਦੇ ਨੋ,
ਕੀ ਵਿਚਾਰੇ ਮਾਹਰ। ਵਾਸੂ ਜੀ, 25,000 ਜੋਬਸ ਦੀ ਐਕਸਪੈਕਟੇਸ਼ਨ ਸੀ, ਜੋਬ ਐਡ ਹੋਈਆਂ ਨੇ 90,900, ਲਗਭਗ 4 ਗੁਣਾ ਫਰੋਮ ਵਟ ਵਾਜ਼ ਐਕਸਪੈਕਟਿਡ। ਬੇਰੁਜ਼ਗਾਰੀ ਦੀ ਦਰ ਦਸੰਬਰ ਦੇ ਵਿੱਚ ਘੱਟ ਕੇ 6.7% ਹੋ ਗਈ ਹੈ, ਵਿਚ ਸਟਿਲ ਪ੍ਰੀਟੀ ਹਾਈ, ਪਰ ਨਵੰਬਰ ਦੇ ਵਿੱਚ ਇਹ ਬੇਰੁਜ਼ਗਾਰੀ ਦੀ ਦਰ 6.8% ਸੀ। ਮਾਹਰਾਂ ਦਾ ਮੰਨਣਾ ਸੀ ਕਿ ਦਸੰਬਰ ਦੇ ਵਿੱਚ ਇਹ ਬੇਰੁਜ਼ਗਾਰੀ ਦੀ ਦਰ 'ਚ 0.1% ਦਾ ਵਾਧਾ ਹੋਏਗਾ, ਪਰ ਅਸਲ ਦੇ ਵਿੱਚ ਹੋ ਗਿਆ 0.1% ਦੀ ਕਟੌਤੀ।
ਯਾ 0.1% ਦੀ ਕਟੌਤੀ
ਜੀ, ਯਾ ਯਾ ਯਾ
ਬੜੀ ਇੱਕ ਨਾ ਵੱਡੀ ਗੱਲ। ਐਨੀਵੇ ਛੱਡੋ, ਆਪਾਂ ਬਹੁਤ ਹੀ ਡਿਟੇਲ 'ਚ ਨਹੀਂ ਆਉਣਾ। ਅਮਰੀਕਾ 'ਚ ਵੀ ਇੱਦਾਂ ਹੀ ਹੋਇਆ ਵਜੇ ਜੀ ਅੱਜ। ਸੋ ਅਮਰੀਕਾ ਦੇ ਵੀ ਅੱਜ ਜੋਬ ਨੰਬਰਸ ਆਏ ਨੇ ਤੇ ਉੱਥੇ 2,56,000 ਜੋਬਸ ਐਡ ਹੋਈਆਂ ਦਸੰਬਰ ਮਹੀਨੇ, ਤੇ ਇਹ ਵੀ ਉੱਥੇ ਦੇ ਇਕਨੋਮਿਸਟ ਦੀਆਂ ਐਕਸਪੈਕਟੇਸ਼ਨਸ ਤੋਂ ਬਹੁਤ ਜ਼ਿਆਦਾ ਸਨ।
ਦੇਖੋ ਜਿਹੜੀ ਵਾਸਤੂ ਜੀ ਅਮੈਰੀਕਨ ਇਕਨੋਮੀ ਅਤੇ ਕੈਨੇਡੀਅਨ ਇਕਨੋਮੀ ਆ ਆਪਸ ਦੇ ਵਿੱਚ, ਹੁਣ ਸਾਨੂੰ ਇੱਕ ਜਿਹੜਾ ਡੀ ਲਿੰਕ ਆ ਉਹ ਪਹਿਲਾਂ ਤੋਂ ਵੀ ਨਜ਼ਰ ਆਉਂਦਾ ਪਿਆ ਕਿ ਅਮੈਰੀਕਨ ਇਕਨੋਮੀ ਦੀ ਜਿਹੜੀ ਕਾਰਗੁਜ਼ਾਰੀ ਆ ਕੈਨੇਡੀਅਨ ਨਾਲੋਂ ਬਿਹਤਰ ਹੀ ਬਣੀ ਰਹੀ ਆ। ਇਸੇ ਕਰਕੇ ਉੱਥੇ ਵਿਆਜ ਦਰਾਂ ਦੇ ਵਿੱਚ ਉਨੀਆਂ ਵੱਡੀਆਂ ਕਟੌਤੀਆਂ ਨਹੀਂ ਕੀਤੀਆਂ ਗਈਆਂ ਜਿੰਨੀਆਂ ਕਿ ਅਸੀਂ ਇੱਥੇ ਕੈਨੇਡਾ 'ਚ ਕਰਨੀਆਂ ਪੈ ਗਈਆਂ ਹੋਈਆਂ ਨੇ। ਪਰ ਜਿਹੜੀਆਂ 90,900 ਜੋਬਸ ਐਡ ਹੋਈਆਂ ਨੇ ਇੱਥੇ, ਇਹਦਾ ਅਸਰ ਹੁਣ ਕੈਨੇਡਾ ਦੇ ਵਿੱਚ ਜਿਹੜੀ ਇਸ ਮਹੀਨੇ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੋਣੀ ਆ 29 ਜਨਵਰੀ ਨੂੰ, ਉਹਦੇ ਵਿੱਚ ਪਹਿਲਾਂ ਮੰਨਿਆ ਜਾਂਦਾ ਸੀ ਵੀ 0.25% ਜਾਂ 0.25% ਦੇ ਰੇਟ ਕੱਟ ਦੇ ਜਿਹੜੇ ਆਸਾਰ ਸੀ, ਪਹਿਲਾਂ ਕਿਹਾ ਜਾ ਰਿਹਾ ਸੀ 70% ਚਾਂਸਿਸ ਸੀ। ਪਰ ਅੱਜ ਦੀ ਇਹ ਜੋਬ ਨੰਬਰਸ ਕਰਕੇ, ਕਿਉਂਕਿ ਜੋਬਸ ਦੇ ਵਿੱਚ ਵਾਧਾ ਇਸ ਚੀਜ਼ ਨੂੰ ਦਰਸਾਉਂਦਾ ਕਿ ਇਕਨੋਮੀ ਮਜ਼ਬੂਤ ਆ ਜਾਂ ਇਕਨੋਮੀ ਉਮੀਦ ਨਾਲੋਂ ਬਿਹਤਰ ਪਰਫੋਰਮ ਕਰ ਰਹੀ ਆ। ਜੇ ਇਕਨੋਮੀ ਉਮੀਦ ਨਾਲੋਂ ਬਿਹਤਰ ਪਰਫੋਰਮ ਕਰ ਰਹੀ ਆ, ਮਤਲਬ ਕਿ ਉਹਨੂੰ ਕਿਸੇ ਤਰ੍ਹਾਂ ਦਾ ਕੋਈ ਹੋਰ ਐਕਸਟਰਾ ਸਟਿਮੂਲਸ ਦੇਣ ਦੀ ਉਨੀ ਜ਼ਰੂਰਤ ਨਹੀਂ ਹੈ। ਕੋਈ ਝੂਲਾ ਆਪੇ ਚੱਲ ਰਿਹਾ, ਉਹਨੂੰ ਹੁਣ ਧੱਕਾ ਦੇ ਕੇ ਹੋਰ ਹੁਲਾਰਾ ਦੇਣ ਦੀ ਲੋੜ ਨਹੀਂ ਆ। ਸੋ ਜਿਹੜੇ ਹੁਣ ਇੰਟਰਸਟ ਰੇਟ ਦੇ ਵਿੱਚ 0.25 ਜਾਂ 0.25% ਦੀ ਕਟੌਤੀ ਹੋਣ ਦੀ ਜਿਹੜੀ ਗੱਲ ਆ, ਉਹਦੇ ਅਸਾਰ ਹੁਣ 70% ਤੋਂ ਘੱਟ ਕੇ 50% ਰਹਿ ਗਏ ਨੇ।
ਯਾ ਸੋ 50-50 ਚਾਂਸ ਹੈ ਕਿ 29 ਜਨਵਰੀ ਨੂੰ ਬੈਂਕ ਆਫ ਕੈਨੇਡਾ ਵੱਲੋਂ 25 ਬੇਸਿਸ ਪੁਆਇੰਟ ਦਾ ਰੇਟ ਕੱਟ ਕੀਤਾ ਜਾਏਗਾ। ਪਹਿਲਾਂ ਇਹ ਚਾਂਸ 70% ਸੀ। ਤੇ ਵਿਜੇ ਜੀ, ਐਵਰੇਜ ਆਵਰਲੀ ਵੇਜ ਗਰੋਥ ਪਰਮਾਨੈਂਟ ਇੰਪਲੋਈਜ਼ ਵਾਸਤੇ ਦਸੰਬਰ ਮਹੀਨੇ 3.7% ਰਹੀ ਈਅਰ ਓਵਰ ਈਅਰ, ਤੇ ਇਹ ਨਵੰਬਰ ਦੇ ਵਿੱਚ 3.9% ਸੀ। ਤੇ ਜਿਹੜਾ 3.7% ਦਾ ਅੰਕੜਾ ਹੈ, ਦਿਸ ਇਜ਼ ਸਲੋਵੈਸਟ ਸਿੰਸ ਅਪ੍ਰੈਲ ਆਫ 2022। ਤੇ ਵਿਜੇ ਜੀ, ਨਾਲ ਇਹਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਗੁੱਡ ਸੈਕਟਰ ਦੇ ਵਿੱਚ 22,500 ਜੋਬਸ ਐਡ ਹੋਈਆਂ, ਜ਼ਿਆਦਾਤਰ ਮੈਨੂਫੈਕਚਰਿੰਗ ਵਿੱਚ। ਸਰਵਿਸਿਜ਼ ਸੈਕਟਰ ਦੇ ਵਿੱਚ 68,400 ਜੋਬਸ ਐਡ ਹੋਈਆਂ, ਜ਼ਿਆਦਾਤਰ ਐਜੂਕੇਸ਼ਨਲ ਸਰਵਿਸਿਜ਼ ਤੇ ਟਰਾਂਸਪੋਰਟੇਸ਼ਨ ਤੇ ਵੇਅਰ ਹਾਊਸਿੰਗ ਸੈਕਟਰ ਦੇ ਵਿੱਚ। ਤੇ ਇਹਦੇ ਚ ਵਿਜੇ ਜੀ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਸਟੈਟਕੈਨ ਨੇ ਇਸ ਵਾਰ ਦੱਸੀ ਹੈ। ਕਹਿੰਦੇ ਵੀ ਅਮਰੀਕਾ ਵੱਲੋਂ ਟੈਰਿਫ ਥ੍ਰੈਟ ਦਿੱਤਾ ਜਾ ਰਿਹਾ ਕਿ 25% ਟੈਰਿਫ ਲਗਾ ਦੇਵਾਂਗੇ। ਕਹਿੰਦੇ 8.8% ਕੈਨੇਡੀਅਨਸ ਅਜਿਹੇ ਸੈਕਟਰਸ ਦੇ ਵਿੱਚ ਕੰਮ ਕਰਦੇ ਨੇ, ਮਤਲਬ 1.8 ਮਿਲੀਅਨ ਕੈਨੇਡੀਅਨਸ ਜਿਹੜੇ ਸਿੱਧੇ ਤੌਰ ਤੇ ਅਮਰੀਕਾ ਦੀ ਇਕਨੋਮੀ ਦੇ ਉੱਤੇ ਡਿਪੈਂਡ ਕਰਦੇ ਨੇ, ਮਤਲਬ ਜਿਹੜਾ ਸਮਾਨ ਇੱਥੋਂ ਅਸੀਂ ਐਕਸਪੋਰਟ ਕਰਦੇ ਹਾਂ ਅਮਰੀਕਾ ਨੂੰ, ਉਹਨਾਂ ਕੰਪਨੀਆਂ ਦੇ ਵਿੱਚ ਜਿਹੜੀਆਂ ਸਰਵਿਸਿਜ਼ ਅਸੀਂ ਐਕਸਪੋਰਟ ਕਰਦੇ ਹਾਂ, ਉਹਨਾਂ ਸੈਕਟਰਸ ਦੇ ਵਿੱਚ 8.8% ਕੈਨੇਡੀਅਨਸ ਕੰਮ ਕਰਦੇ ਨੇ
ਜਿਹੜਾ ਜੋਬ ਵਰਕਰਸ। ਸੋ ਟੈਰਿਫਸ ਕਰਕੇ ਜਿਹੜੀਆਂ ਜੋਬਸ ਦੇ ਉੱਪਰ ਡਾਇਰੈਕਟ ਇੰਪੈਕਟ ਪੈ ਸਕਦਾ, 18 ਲੱਖ ਨੌਕਰੀਆਂ ਨੇ ਪੂਰੇ ਕੈਨੇਡਾ ਚ।
ਯੈਸ 1.8 ਮਿਲੀਅਨ। ਸੋ ਇਹ ਵੀ ਸਟਾਰਟ ਕਰਨੇ ਅੱਜ ਦੱਸਿਆ।
ਬਾਕੀ ਵਾਸੂ ਜੀ, ਜਿਹੜੀ ਆਹ ਜੋਬਸ ਦੇ ਵਿੱਚ ਵਾਧਾ ਹੋਇਆ, ਸਭ ਤੋਂ ਜ਼ਿਆਦਾ ਵਾਧਾ ਵੇਖਿਆ ਗਿਆ ਹੈ ਅਲਬਰਟਾ ਦੇ ਵਿੱਚ, ਉੱਥੇ 35,000 ਨੌਕਰੀਆਂ ਦਾ ਇਜ਼ਾਫਾ ਹੋਇਆ। ਓਨਟੈਰੀਓ ਦੇ ਵਿੱਚ 23,000 ਦਾ, BC ਦੇ ਵਿੱਚ ਵੀ 14,000 ਨੌਕਰੀਆਂ ਦਾ ਐਡੀਸ਼ਨ ਹੋਇਆ ਹੈ। ਤੇ ਥੋੜ੍ਹੀ ਦੇਰ ਤੱਕ ਨਾ ਜਿਹੜੇ ਸਾਡੇ ਸੂਬੇ ਦੇ ਨਵੇਂ ਜੋਬਸ ਮਿਨਿਸਟਰ ਨੇ, ਉਹਨਾਂ ਨੇ ਗੱਲਬਾਤ ਕਰਨ ਲਈ ਸਾਡੇ ਨਾਲ ਸ਼ਾਮਿਲ ਹੋਣਾ। ਸੋ ਉਹਨਾਂ ਨਾਲ ਵੀ ਇਸ ਬਾਰੇ ਗੱਲ ਕਰਦੇ ਹਾਂ, ਕਿਉਂਕਿ ਦੇਖੋ ਇੱਕ ਚੀਜ਼ ਪਿਛਲੇ ਸਾਲਾਂ ਦੇ ਵਿੱਚ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ BC 'ਚ ਜਿਹੜੀ ਪ੍ਰਾਈਵੇਟ ਸੈਕਟਰ ਜੋਬ ਗਰੋਥ ਹੈ ਨਾ,
ਹਾਂਜੀ,
ਉਹ ਜਿੰਨੀਆਂ ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਸਾਡੇ ਕੋਲ 2018-19 ਦੇ ਵਿੱਚ ਸੀਗੀਆਂ, ਅੱਜ ਵੀ ਪ੍ਰਾਈਵੇਟ ਸੈਕਟਰ ਦੀਆਂ ਨੌਕਰੀਆਂ ਹੁੰਦੀਆਂ ਹੀ ਨੇ, ਸਰਕਾਰੀ ਜੋਬਸ ਵੱਧਦੀਆਂ ਪਈਆਂ ਨੇ ਅਤੇ ਸਰਕਾਰੀ ਡੈਫੀਸਿਟ ਵੀ ਲਗਾਤਾਰ ਵੱਧਦਾ ਜਾ ਰਿਹਾ। ਸੋ ਉਸ ਬਾਰੇ ਉਹਨਾਂ ਨਾਲ ਗੱਲ ਕਰਾਂਗੇ ਕਿ ਪ੍ਰਾਈਵੇਟ ਇਨਵੈਸਟਮੈਂਟ ਨੂੰ ਸੂਬੇ ਦੇ ਵਿੱਚ ਅਟਰੈਕਟ ਕਰਨ ਲਈ ਕੀ ਕੁਝ ਕੀਤਾ ਜਾਣਾ ਚਾਹੀਦਾ, ਕੀ ਕੁਝ ਕੀਤਾ ਜਾ ਰਿਹਾ ਹੈ, ਜਾਂ ਕਿਹੜੀਆਂ ਕਿਹੜੀਆਂ ਪੋਲਿਸੀਜ਼ ਨੇ। ਸੋ ਇਹ ਅੱਜ ਜੋਬ ਨੰਬਰ ਦੇ ਕਹਿ ਲਓ ਇੱਕ ਪੰਛੀ ਝਾਤ ਜੀ ਹੈਗੀ, ਉਹਨਾਂ ਦੀ ਉਹਦੇ ਵਿੱਚ ਕੀ ਕੁਝ ਦੱਸਿਆ ਗਿਆ ਹੈ।
ਪੰਕਜ ਵਰਮਾ ਜੀ ਦਾ ਮੈਸੇਜ ਆਇਆ ਵਟਸਐਪ ਤੇ, ਕਹਿੰਦੇ ਜੇ ਕ੍ਰਿਸਟੀ ਕਲਾਰਕ ਲੀਡਰਸ਼ਿਪ ਰੇਸ ਜਿੱਤ ਗਏ, ਲਿਬਰਲ ਪਾਰਟੀ ਦੇ ਲੀਡਰ ਬਣ ਗਏ, ਤਾਂ ਮੈਂ ਲਿਬਰਲ ਪਾਰਟੀ ਨੂੰ ਵੋਟ ਪਾਵਾਂਗਾ।
ਅੱਛਾ ਜੀ,
ਪੁਰਾਣੇ ਫੈਨ ਨੇ ਕ੍ਰਿਸਟੀ
ਕਲਾਰਕ। ਕ੍ਰਿਸਟੀ ਕਲਾਰਕ ਵਾਸੂ ਜੀ, ਦੇਖੋ ਜਦੋਂ ਕਦੇ ਵੀ ਕੋਈ ਸਿਆਸੀ ਹਵਾ ਭਾਵੇਂ ਉਹਨਾਂ ਦੇ ਅਗੇਂਸਟ ਵੀ ਵਗਦੀ ਰਹੀ, ਜਦੋਂ 2011 ਦੇ ਵਿੱਚ ਗੋਰਡਨ ਕੈਂਬਲ, ਦੇਖੋ ਸਥਿਤੀ ਉਦੋਂ ਵੀ ਇੱਦਾਂ ਦੀ ਸੀ ਜਿਵੇਂ ਹੁਣ, ਜਸਟਿਨ ਟਰੂਡੋ ਨੇ ਬਤੌਰ ਪ੍ਰਾਈਮ ਮਿਨਿਸਟਰ ਅਸਤੀਫਾ ਦੇ ਦਿੱਤਾ ਅਤੇ ਕਹਿ ਰਹੇ ਨੇ ਕਿ ਅਗਲਾ ਲੀਡਰ ਚੁਣ ਲਓ, ਮੈਂ ਲਾਂਭੇ ਹੋ ਜਾਣਾ। ਅਜਿਹੀ ਸਿਚੁਏਸ਼ਨ ਹੀ ਬਣੀ ਸੀ ਜਦੋਂ 2011 ਦੇ ਵਿੱਚ ਗੋਰਡਨ ਕੈਂਬਲ, ਉਸ ਵੇਲੇ ਦੇ BC ਲਿਬਰਲ ਪ੍ਰੀਮੀਅਰ, ਉਹਨਾਂ ਨੇ ਕਹਿਤਾ ਜੀ ਮੈਂ ਅਸਤੀਫਾ ਦੇਣ ਲੱਗਾ ਅਤੇ ਨਵਾਂ ਲੀਡਰ ਚੁਣ ਲਓ। ਕ੍ਰਿਸਟੀ ਕਲਾਰਕ ਉਦੋਂ, ਉਸ ਤੋਂ ਪਹਿਲਾਂ ਵੀ ਪੋਲੀਟਿਕਸ ਦੇ ਵਿੱਚ ਰਹਿ ਚੁੱਕੇ ਸੀ, ਪਰ ਐਟ ਦੈਟ ਟਾਈਮ ਉਹ ਬ੍ਰੌਡਕਾਸਟਰ ਸੀਗੇ, ਟਾਕ ਸ਼ੋਅ ਕਰਿਆ ਕਰਦੇ ਸੀ ਉਹਨਾਂ ਨੇ,
ਪੰਜਾਬੀ ਦਾ ਨਹੀਂ,
ਪੰਜਾਬੀ ਨੇ ਟਾਕ ਸ਼ੋਅ ਕਰਿਆ ਕਰਦੇ ਸੀ, ਉਹਨਾਂ ਨੇ ਲੀਡਰਸ਼ਿਪ ਰੇਸ ਦੇ ਵਿੱਚ ਹਿੱਸਾ ਲੈਣ ਦਾ ਮਨ ਬਣਾ ਲਿਆ। ਉਹਨਾਂ ਤੋਂ ਉਦੋਂ ਕਈਆਂ ਨੂੰ ਲੱਗਦਾ ਸੀ ਵੀ ਨਹੀਂ ਵੀ ਕ੍ਰਿਸਟੀ ਕਲਾਰਕ ਵਾਸਤੇ ਔਖਾ ਰਹੂਗਾ। ਕ੍ਰਿਸਟੀ ਕਲਾਰਕ ਜਿੱਤ ਗਏ ਵਾਸੂ ਜੀ ਉਦੋਂ, ਉਸ ਤੋਂ ਬਾਅਦ ਈਵਨ ਜਿਹੜਾ ਫਿਰ ਇਲੈਕਸ਼ਨ ਹੋਇਆ 2013 ਵਾਲਾ, ਉਦੋਂ ਤਾਂ ਕਿਹਾ ਜਾਂਦਾ ਸੀ ਕ੍ਰਿਸਟੀ ਕਲਾਰਕ ਵਾਸਤੇ ਮੈਜੋਰਿਟੀ ਹਾਸਲ ਕਰਨੀ ਦੂਰ ਦੀ ਗੱਲ, ਹਾਰ ਜਾਣਾ ਇਲੈਕਸ਼ਨ, ਉਹ ਥੰਪਿੰਗ ਮੈਜੋਰਿਟੀ ਲੈ ਕੇ ਮੁੜ ਆਏ। ਈਵਨ 2017 ਵਾਲੀਆਂ ਚੋਣਾਂ ਦੇ ਵਿੱਚ ਵੀ ਜਦੋਂ ਕ੍ਰਿਸਟੀ ਕਲਾਰਕ ਫਿਰ ਐਕਟਿਵ ਪੋਲੀਟਿਕਸ ਤੋਂ ਲਾਂਭੇ ਹੋਏ, ਜਾਂ ਜਦੋਂ ਕਹਿ ਲਓ ਉਹਨਾਂ ਦੀ ਪੋਲੀਟੀਕਲ ਕਰੀਅਰ ਦੇ ਵਿੱਚ ਬ੍ਰੇਕ ਪਈ, ਉਦੋਂ ਵੀ ਸਭ ਤੋਂ ਵੱਧ ਸੀਟਾਂ ਤੇ ਅਸਲ ਦੇ ਵਿੱਚ BC ਲਿਬਰਲਸ ਨੇ ਹੀ ਜਿੱਤੀਆਂ ਸੀ। ਉਹ ਤੇ NDP ਜੌਨ ਹੋਰਗਨ ਤੇ ਗ੍ਰੀਨ ਦੇ ਐਂਡਰਿਊ ਵੀਵਰ ਨੇ ਆਪਸ ਦੇ ਵਿੱਚ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਕਰਕੇ BC ਲਿਬਰਲਸ ਦੀ 16 ਸਾਲ ਦੀ ਜਿਹੜੀ ਰੂਲ ਸੀਗਾ ਉਹਨੂੰ ਖਤਮ ਕਰਤਾ ਸੀ, ਪਰ ਨਹੀਂ ਤੇ ਉਦੋਂ ਵੀ ਸਭ ਤੋਂ ਜ਼ਿਆਦਾ ਸੀਟਾਂ ਤੇ ਵਿਧਾਨ ਸਭਾ ਦੇ ਵਿੱਚ ਕ੍ਰਿਸਟੀ ਕਲਾਰਕ ਦੀ ਅਗਵਾਈ ਦੇ ਵਿੱਚ BC ਲਿਬਰਲਸ ਨੂੰ ਆਈਆਂ ਸੀ। ਸੋ ਇੱਕ ਤਰੀਕੇ ਨਾਲ ਜਿਹੜੇ ਉਹ ਇਸ ਨੂੰ ਇਸ ਨੁਕਤਾ ਨਿਗਾਹ ਨਾਲ ਵੇਖਦੇ ਨੇ ਕਿ 2017 ਵਾਲਾ ਇਲੈਕਸ਼ਨ ਵੀ ਉਹ ਹਾਰੇ ਨਹੀਂ ਸੀ।
ਵੀਰੇ ਜੀ, ਇਹ ਬੜੀ ਨਾ ਇੱਕ ਇੰਟਰਸਟਿੰਗ, ਹੁਣ ਜੇ ਆਪਾਂ ਗੱਲ ਕਰ ਰਹੇ ਹਾਂ, ਆਪਣੇ ਹੈਗੇ ਦੋ ਮਿੰਟ ਲਾਉਂਦੇ ਪੂਰੇ। ਸੋ ਇਹਦੇ 'ਚ ਇੰਟਰਸਟਿੰਗ ਗੱਲ ਇਹ ਹੈ ਵਿਜੇ ਜੀ ਕਿ BC ਲਿਬਰਲ ਪਾਰਟੀ ਦੇ ਲੀਡਰ ਸਨ ਕ੍ਰਿਸਟੀ ਕਲਾਰਕ, ਪਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ BC ਲਿਬਰਲ ਪਾਰਟੀ ਜਿਹੜੀ ਹੁਣ ਸਾਬਕਾ ਹੋ ਗਈ, BC ਲਿਬਰਲ ਪਾਰਟੀ ਅਸਲ ਦੇ ਵਿੱਚ ਲਿਬਰਲ ਪਾਰਟੀ ਨਹੀਂ ਸੀ।
ਹਾਂ, ਹਰ ਸਚਿਨ ਤੇਂਦੁਲਕਰ ਨਹੀਂ ਹੁੰਦਾ।
ਹਾਂ, ਸੋ ਉਹਨਾਂ ਦੀਆਂ ਪਾਲਿਸੀਜ਼ ਦੇ ਵਰ ਕਲੋਜ਼ਰ ਟੂ ਦਾ ਕੰਜ਼ਰਵੇਟਿਵ ਪਾਰਟੀ।
ਯੂ ਆਰ ਰਾਈਟ।
ਸੋ ਉਹਨਾਂ ਦੀ ਵਿਚਾਰਧਾਰਾ ਜ਼ਿਆਦਾ ਕੰਜ਼ਰਵੇਟਿਵ ਦੇ ਨੇੜੇ ਸੀ ਬਜਾਏ ਦੇ ਕਿ ਉਹ ਲਿਬਰਲ ਦੇ ਨੇੜੇ।
ਹਾਂਜੀ,
ਹੁਣ ਤੁਸੀਂ ਇਹ ਸੋਚੋ ਕਿ ਕਿਸੇ ਵੀ ਸੂਬਾਈ ਕੰਜ਼ਰਵੇਟਿਵ ਪਾਰਟੀ ਦਾ ਸਾਬਕਾ ਲੀਡਰ ਉਹ ਕਹੇ ਮੈਂ ਫੈਡਰਲ ਲਿਬਰਲ ਪਾਰਟੀ ਦਾ ਲੀਡਰ ਬਣਨਾ, ਮੁਖਾਲਫਤ ਹੋ ਜਾਣੀ ਨਾਲ ਦੇ ਨਾਲ। ਸੋ ਸ਼ੇਕਸਪੀਅਰ ਨੇ ਕਿਹਾ ਵਾਟਸ ਇਨ ਨੇਮ, ਐਵਰੀਥਿੰਗ ਇਜ਼ ਇਨ ਦਾ ਨੇਮ। ਸੋ ਨਾਮ ਦੇ ਆਧਾਰ ਤੇ ਹੀ ਉਹਨਾਂ ਨੂੰ ਇਸ ਚੀਜ਼ ਬਾਰੇ ਕੋਈ ਗੱਲ ਨਹੀਂ ਕਰ ਰਿਹਾ ਕਿ ਕਿਉਂਕਿ ਉਹ BC ਲਿਬਰਲ ਪਾਰਟੀ ਦੇ ਲੀਡਰ ਸੀਗੇ। ਸੋ ਬੜਾ ਨੈਚੁਰਲ ਪ੍ਰੋਗਰੈਸ਼ਨ ਹੈ ਜੀ ਕਿ ਉਹ ਫੈਡਰਲ ਲਿਬਰਲ ਪਾਰਟੀ ਲੀਡਰ ਬਣਨਗੇ ਇਸ ਵੇਲੇ ਇਹਨਾਂ ਦੀ ਕੈਂਪੇਨ ਵੱਲੋਂ। ਅੱਛਾ, ਹੁਣ ਫੈਡਰਲ ਦੇ ਵਿੱਚ ਇਸ ਵੇਲੇ ਸਮੀਕਰਨ ਕੀ ਬਣਿਆ, ਜਸਟਿਨ ਟਰੂਡੋ ਦੀ ਮੁਖਾਲਫਤ ਕਿਸ ਗੱਲ ਨੂੰ ਲੈ ਕੇ ਜ਼ਿਆਦਾ ਹੁੰਦੀ ਕਿ ਜੀ ਜਸਟਿਨ ਟਰੂਡੋ ਦੀਆਂ ਜਿਹੜੀਆਂ ਪਾਲਿਸੀਜ਼ ਨੇ ਦੇ ਸਟਾਰਟਿਡ ਵੀਰਿੰਗ ਟੂਵਰਡਸ ਦੀ ਲੈਫਟ, ਜਗਮੀਤ ਸਿੰਘ ਦੇ ਪੁੱਲ ਦੇ ਕਰਕੇ ਉਹ ਜ਼ਿਆਦਾ ਖੱਬੇ ਪੱਖੀ ਹੁੰਦੇ ਜਾ ਰਹੇ ਸੀ, ਸੋਸ਼ਲ ਸਰਵਿਸਿਜ਼ ਦੇ ਉੱਤੇ ਜ਼ਿਆਦਾ ਫੋਕਸ ਕੀਤਾ, ਬਿਜ਼ਨਸ ਇਕਨੋਮੀ ਦੇ ਉੱਤੇ ਘੱਟ, ਤਾਂ ਕਰਕੇ ਇਕਨੋਮੀ ਦਾ ਪਟਾਕਾ ਪਿਆ। ਇਹ ਜਿਹੜੀ ਗੱਲ ਜਸਟਿਨ ਟਰੂਡੋ ਦੇ ਖਿਲਾਫ ਜਾਂਦੀ ਆ, ਉਹਨਾਂ ਦੇ ਜਿਹੜੇ ਨਾਲ ਦੇ ਨੇ ਲੋਕ ਕ੍ਰਿਸਟੀਆ ਫ੍ਰੀਲੈਂਡ ਤੇ ਹੋਰ ਬਾਕੀ ਸਾਰੇ, ਉਹਨਾਂ ਦੇ ਵੀ ਖਿਲਾਫ ਇਹ ਸਾਰੀ ਗੱਲ ਜਾਂਦੀ ਹੈ ਕਿ ਇਹ ਬੜੇ ਖੱਬੇ ਪੱਖੀ ਸੋਸ਼ਲਿਸਟ ਕਿਸਮ ਦੇ ਇਹ ਲੀਡਰ ਬਣ ਗਏ ਸਨ। ਕ੍ਰਿਸਟੀ ਕਲਾਰਕ ਦੀ ਕੈਂਪੇਨ ਵੱਲੋਂ ਹੁਣ ਉਹਨਾਂ ਨੂੰ ਬਤੌਰ ਸੈਂਟਰਿਸਟ ਲੀਡਰ ਪ੍ਰੋਜੈਕਟ ਕੀਤਾ ਜਾਏਗਾ ਕਿ ਜੀ ਇਹ BC ਲਿਬਰਲ ਪਾਰਟੀ ਦੇ ਲੀਡਰ ਸਨ ਤੇ ਇਹਨਾਂ ਦੀ ਅਗਵਾਈ ਹੇਠ BC ਦੇ ਵਿੱਚ ਬਿਜ਼ਨਸ ਨੂੰ ਬੜੀਆਂ ਤਰਜੀਹਾਂ ਦਿੱਤੀਆਂ ਗਈਆਂ, ਬਾਕੀ ਉਹ ਡਿਬੇਟੇਬਲ ਹੈ ਕਿ ਉਹ ਪ੍ਰੋਜੈਕਟ ਇਦਾਂ ਕਰਨਗੇ ਕਿ ਜੀ ਇਹਨਾਂ ਦੀਆਂ ਪਾਲਿਸੀਜ਼ ਬੜੀਆਂ ਸੈਂਟਰਿਸਟ ਹੋਣਗੀਆਂ ਤੇ ਇਹ ਲਿਬਰਲ ਪਾਰਟੀ ਨੂੰ ਇੱਕ ਵਾਰੀ ਲੈਫਟ ਤੋਂ ਵਾਪਸ ਖਿੱਚ ਕੇ ਸੈਂਟਰ ਦੇ ਵਿੱਚ ਲੈ ਕੇ ਆਣਗੇ ਫੈਡਰਲ ਲਿਬਰਲ ਪਾਰਟੀ।
ਅੱਛਾ, ਹੁਣ ਜਿਹੜੀ ਤੁਸੀਂ ਉਹ ਗੱਲ ਕੀਤੀ ਨਾ, ਬਹੁਤ ਇੰਟਰਸਟਿੰਗ ਪੁਆਇੰਟ ਹੈ ਇਹ ਕਿ ਕ੍ਰਿਸਟੀ ਕਲਾਰਕ BC ਲਿਬਰਲ ਪਾਰਟੀ ਦੇ ਲੀਡਰ ਸਨ। BC ਲਿਬਰਲ ਪਾਰਟੀ ਜਿਹੜੀ ਕਿ ਵੈਸੇ ਇੱਕ ਫ੍ਰੀ ਐਂਟਰਪ੍ਰਾਈਜ਼ ਕੋਲੀਸ਼ਨ ਸੀ ਜਿਹਦੇ ਵਿੱਚ ਕੁਝ ਜਿਹੜੇ ਕੰਜ਼ਰਵੇਟਿਵ ਵਿਚਾਰਧਾਰਾ ਵਾਲੇ ਉਹ ਸ਼ਾਮਲ ਹੋਏ, ਕੁਝ ਜਿਹੜੇ ਲਿਬਰਲ ਵਿਚਾਰਧਾਰਾ ਵਾਲੇ ਉਹ ਸ਼ਾਮਲ ਹੋਏ ਤੇ ਉਹ BC ਲਿਬਰਲ ਪਾਰਟੀ ਬਣੀ। ਹੁਣ BC ਲਿਬਰਲ ਪਾਰਟੀ ਦੇ ਨਾਂ ਦਾ ਹਵਾਲਾ ਦੇ ਕੇ ਫੈਡਰਲ ਲਿਬਰਲ ਪਾਰਟੀ ਦੇ ਲੀਡਰ ਬਣਨਾ ਚਾਹੁੰਦੇ ਨੇ, ਉਹੀ BC ਲਿਬਰਲ ਪਾਰਟੀ ਜਿਹਦੇ ਫਿਰ ਬਾਅਦ ਦੇ ਵਿੱਚ ਅੱਗੇ ਆਏ ਲੀਡਰ ਕੈਵਿਨ ਫਾਲਕਨ ਨੇ ਕਿਹਾ ਕਿ ਫੈਡਰਲ ਲਿਬਰਲ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ, ਅਸੀਂ ਤੇ ਬੜੀ ਵੱਖਰੀ ਪਾਰਟੀ ਹਾਂ, ਤੁਸੀਂ ਸਾਡੀ ਵਿਚਾਰਧਾਰਾ ਵੇਖੋ, ਅਸੀਂ ਸਾਡੀ ਜਦੋਂ ਸਥਾਪਤੀ ਹੋਈ ਸੀ ਕਿਵੇਂ ਹੋਈ ਸੀ, ਉਸ 'ਤੇ ਆਪਣਾ ਨਾਮ ਹੀ ਬਦਲ ਲੈਣਾ, ਅਸੀਂ ਤਾਂ ਲਿਬਰਲ ਨਾਮ ਅਸੀਂ ਆਪਣੇ ਨਾਲ ਰੱਖਣਾ ਤਾਂ ਕਿ ਨਹੀਂ। ਸੋ ਉਸੇ ਹੀ ਪਾਰਟੀ ਦੇ ਆਧਾਰ ਦਾ ਹਵਾਲਾ ਦੇ ਕੇ ਕ੍ਰਿਸਟੀ ਕਲਾਰਕ ਦੀ ਜਿਹੜੀ ਟੀਮ ਹੈ ਲਾਈਕ ਯੂ ਮੈਂਸ਼ਨ, ਉਹਨਾਂ ਵੱਲੋਂ ਉਹ ਸਾਰੀ ਕੈਂਪੇਨ ਅੱਗੇ ਤੋਰੀ ਜਾ ਰਹੀ ਹੈ, ਵਿੱਢੀ ਜਾ ਰਹੀ ਹੈ। ਸੋ ਵੇਖਦੇ ਹਾਂ, ਇਟਸ ਗੋਇੰਗ ਟੂ ਬੀ ਐਨ ਇੰਟਰਸਟਿੰਗ ਟਾਈਮ। ਕ੍ਰਿਸਟੀ ਕਲਾਰਕ ਇੱਕ ਗੱਲ ਤੋਂ ਬਿਲਕੁਲ ਜਮ੍ਹਾਂ ਡਿਸਕਾਊਂਟ ਨਹੀਂ ਕਰਨਾ ਚਾਹੀਦਾ, ਐਕਸੀਲੈਂਟ ਕਮਿਊਨੀਕੇਟਰ, ਸ਼ੀ ਇਜ਼ ਅ
ਕੈਰਿਜ਼ਮੈਟਿਕ,
ਵੈਰੀ ਕੈਰਿਜ਼ਮੈਟਿਕ। ਅਤੇ ਉਹਨਾਂ ਨੂੰ ਜਦੋਂ ਕਦੇ ਵੀ ਅੰਡਰਐਸਟੀਮੇਟ ਕੀਤਾ ਗਿਆ, ਉਹਨਾਂ ਨੇ ਵਾਸੂ ਜੀ ਆਪਣੇ ਕ੍ਰਿਟਿਕਸ ਨੂੰ ਗਲਤ ਸਾਬਤ ਕਰਨਾ ਉਹਨਾਂ ਨੂੰ ਆਉਂਦਾ।
ਯੈਸ, ਤੇ ਵਿਜੇ ਜੀ ਇਹ ਬੜਾ ਇੰਪੋਰਟੈਂਟ ਹੋਏਗਾ ਬ੍ਰਿਟਿਸ਼ ਕੋਲੰਬੀਆ ਲਈ ਵੀ, ਕਿਉਂਕਿ ਅਸੀਂ ਦੇਖਿਆ ਕਿ ਜ਼ਿਆਦਾਤਰ ਜਦੋਂ ਫੈਡਰਲ ਪੋਲੀਟਿਕਸ ਦੇ ਵਿੱਚ ਤਰਜੀਹ ਦਿੱਤੀ ਜਾਂਦੀ ਹੈ ਓਨਟੈਰੀਓ ਨੂੰ, ਕਿਬੈਕ ਨੂੰ, ਹੁਣ ਵੀ ਲਿਬਰਲ ਸਰਕਲਸ ਦੇ ਵਿੱਚ ਇਹ ਗੱਲ ਚੱਲਦੀ ਹੈ ਕਿ ਦ ਲੀਡਰ ਹੈਜ਼ ਟੂ ਬੀ ਫਰੋਮ ਕਿਬੈਕ, ਦੋਨੋਂ ਭਾਸ਼ਾਵਾਂ ਬੋਲਦਾ ਹੋਵੇ, ਫ੍ਰੈਂਚ ਦੇ ਵਿੱਚ ਜ਼ਿਆਦਾ ਫਲੂਐਂਟ ਹੋਵੇ ਇੰਗਲਿਸ਼ ਨਾਲੋਂ ਵੀ, ਫਿਰ ਅਸੀਂ ਉਹਨੂੰ ਲੀਡਰ ਬਣਾਵਾਂਗੇ, ਕਿਉਂਕਿ ਕਿਬੈਕ ਦੇ ਵਿੱਚ ਸੀਟਾਂ ਜਿੱਤਣੀਆਂ ਨੇ। ਪਰ ਬ੍ਰਿਟਿਸ਼ ਕੋਲੰਬੀਆ ਤੋਂ ਫੈਡਰਲ ਲਿਬਰਲ ਪਾਰਟੀ ਦਾ ਲੀਡਰ ਬਣਨਾ, ਜਦੋਂ ਐਟਲੀਸਟ ਇਹ ਗੱਲ ਡੇਵੀ ਡੀਬੀ ਨੇ ਵੀ ਕਹੀ ਵਜੇ, ਕਹਿੰਦੇ ਵੀ ਭਾਵੇਂ ਸਾਡੇ ਆਈਡੀਓਲੋਜੀਕਲ ਡਿਫਰੈਂਸਿਸ ਰਹੇ ਨੇ, ਵੀ ਉਹ ਬੀ ਸੀ ਲਿਬਰਲ ਪਾਰਟੀ ਦੇ ਸਨ, ਮੈਂ ਬੀ ਸੀ ਐਨ ਡੀ ਪੀ ਦਾ, ਪਰ ਕਹਿੰਦੇ ਵੀ ਐਟਲੀਸਟ ਜਦੋਂ ਲੀਡਰਸ਼ਿਪ ਰੇਸ ਦੇ ਵਿੱਚ ਸ਼ਾਮਲ ਹੋਣਗੇ, ਉਹ ਬੀ ਸੀ ਦੇ ਪੁਆਇੰਟ ਆਫ ਵਿਊ ਤੋਂ ਗੱਲਾਂ ਕਰਨਗੇ, ਅਤੇ ਜਿਹੜੇ ਬਾਕੀ ਕੈਂਡੀਡੇਟਸ ਵੀ ਹੋਣਗੇ ਉਹਨਾਂ ਨੂੰ ਵੀ ਉਹਨਾਂ ਮੁੱਦਿਆਂ 'ਤੇ ਫਿਰ ਕੋਈ ਟਿੱਪਣੀ ਕਰਨੀ ਪਏਗੀ। ਬ੍ਰਿਟਿਸ਼ ਕੋਲੰਬੀਆ ਦੀ ਗੱਲਬਾਤ ਹੋਏਗੀ ਫੈਡਰਲ ਪੋਲੀਟਿਕਸ ਦੇ ਵਿੱਚ, ਇਹ ਸਾਡੇ ਸੂਬੇ ਵਾਸਤੇ ਚੰਗੀ।
ਕੈਨੇਡਾ ਦੇ ਜਿੰਨੇ ਵੀ ਪ੍ਰਧਾਨ ਮੰਤਰੀ ਰਹੇ ਨੇ, ਦੇਖੋ ਕਿਮ ਕੈਂਬਲ ਨੂੰ ਜੇ ਆਪਾਂ ਕਹਿ ਲਈਏ ਉਹ ਬੀ ਸੀ ਤੋਂ ਸਨ, ਕਿਮ ਕੈਂਬਲ ਰਹੇ ਥੋੜੇ ਮਹੀਨਿਆਂ ਦੇ ਵਾਸਤੇ ਪ੍ਰਾਈਮ ਮਨਿਸਟਰ, ਉਹਦੀ ਡਿਟੇਲ ਜਾਣਦਾ
ਥੋੜੇ ਮਹੀਨਿਆਂ ਸਿਰੇ, ਪਰ ਉਹਨਾਂ ਦੀ ਗੱਲ ਤਾਂ
ਕੀਤੀ ਤਾਂ ਲੱਗੀ
ਕੈਨੇਡੀਅਨ ਇਤਿਹਾਸ ਦੇ ਪੰਨਿਆਂ ਦੇ ਵਿੱਚ ਉਹਨਾਂ ਦਾ ਨਾਮ ਦਰਜ
ਨਾਮ ਦਰਜ ਜਦੋਂ ਜੇ ਕਿਤੇ ਪਾਵਰ ਸੈਂਟਰ ਜੇ ਈਸਟ ਤੋਂ ਮੂਵ ਕਰਕੇ ਵੈਸਟ ਵਿੱਚ ਆਇਆ ਸੀ ਨਾ, ਜੇ ਅਸੀਂ ਪਿਛਲੇ ਜੇ ਕੈਨੇਡਾ ਦਾ ਇਤਿਹਾਸ ਵੇਖੀਏ, ਉਹ ਹਾਰਪਰ ਈਅਰਸ ਦੇ ਦੌਰਾਨ ਸੀ। ਸਟੀਵਨ ਹਾਰਪਰ ਅਲਬਰਟਾ ਤੋਂ ਐਮਪੀ, ਜੇਸਨ ਕੈਨੀ ਅਲਬਰਟਾ ਤੋਂ ਐਮਪੀ, ਰੋਨਾ ਐਮਬਰੋਸ ਅਲਬਰਟਾ ਤੋਂ ਐਮਪੀ, ਹੋਰ ਕੁਝ ਜਿਹੜੇ ਮਿਨਿਸਟਰ ਸੀਗੇ ਜਿਹੜੇ ਉਹਨਾਂ ਦੀ ਕੈਬਨਿਟ ਦੇ ਵਿੱਚ ਸ਼ਾਮਲ ਸੀ, ਉਹ ਕੁਝ ਬੀ ਸੀ ਵਾਲੇ ਵੀ ਸੀਗੇ, ਪਰ ਉਦੋਂ ਸੀਗਾ ਕਿ ਪਾਵਰ ਸੈਂਟਰ ਪਹਿਲੀ ਵਾਰੀ ਵੈਸਟ ਦੇ ਵਿੱਚ ਆਇਆ ਹੋਵੇ। ਨਹੀਂ ਤੇ ਜਿੰਨੇ ਵੀ ਪ੍ਰਧਾਨ ਮੰਤਰੀ ਬਣੇ ਨੇ ਉਹ ਓਨਟੈਰੀਓ ਜਾਂ ਕਿਊਬੈਕ ਦੇ ਨਾਲ ਹੀ ਸੰਬੰਧਿਤ ਰਹੇ ਨੇ। ਜਸਟਿਨ ਟਰੂਡੋ ਵੀ ਆਪਣੇ ਨਾਨਕਿਆਂ ਦੇ ਵੈਨਕੂਵਰ ਹੋਣ ਦਾ ਹਵਾਲਾ ਦੇ ਕੇ ਆਪਣੇ ਆਪ ਨੂੰ ਵੈਨਕੂਵਰਾਈਟ ਜਾਂ ਬ੍ਰਿਟਿਸ਼ ਕੋਲੰਬੀਅਨ ਕਹਿ ਦਿੰਦੇ ਨੇ, ਪਰ ਅਸਲ ਦੇ ਵਿੱਚ ਤੇ ਉਹ ਵੀ ਪੈਪਨੋ ਆਪਣਾ ਕਿਊਬੈਕ ਦੇ ਵਿੱਚ ਰਾਈਡਿੰਗ ਆ, ਉੱਥੋਂ ਉਹ ਜਿੱਤ ਕੇ ਆਉਂਦੇ ਨੇ, ਵੈਸੇ ਵੀ ਕਿਊਬੈਕਰ ਨੇ।
ਵਿਜੇ ਜੀ, ਸਰੀ ਵਾਲੇ ਐਮਪੀ ਕਿਉਂ ਨਹੀਂ ਬਣਦੇ? ਸਰੀ ਵਾਲੇ ਜਿਹੜੇ ਐਮਪੀ ਨੇ ਉਹ ਮੰਤਰੀ ਕਿਉਂ ਨਹੀਂ ਬਣਦੇ?
ਸਰੀ ਵਾਲੀ ਸਲਤਨਤ ਆਪਣੇ ਆਪ ਦੇ ਵਿੱਚ ਕਾਫੀ
ਡੋਮਿਨਿਕ ਲੈਬਲਾਂ ਵਾਲਾ ਕੰਮ ਹੈ ਵੀ, ਜਿਹੜਾ ਸਾਡੀ ਮੌਜੂਦਾ ਜਿਹੜਾ ਸਾਡਾ ਇਹ ਜਿਹੜਾ ਕੰਮ ਹੈ, ਇਹ ਬੜਾ ਇੰਪੋਰਟੈਂਟ ਲੀਡਰਸ਼ਿਪ ਤੇ ਬਾਕੀ ਕੈਬਨਿਟ ਪੋਰਟਫੋਲੀਓਜ਼, ਅਸੀਂ ਡਿਸਟਰੈਕਟ ਨਹੀਂ ਹੋਣਾ ਚਾਹੁੰਦੇ।
ਬਿਲਕੁਲ ਸਹੀ ਗੱਲ ਵਾਸੂ ਜੀ। ਅੱਛਾ ਹੁਣ ਦੱਸ ਦਈਏ ਕਿ ਵਾਸੂ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਜੀ ਤੇ ਕਰਦਾ ਤੁਹਾਡੇ ਨਾਲ ਗੱਲਾਂ ਕਰੀ ਜਾਈਏ, ਪਰ ਵਕਤ ਦਾ ਕੀ ਕਰੀਏ।
ਵਿਜੇ ਜੀ, ਹੈਵ ਅ ਵੈਰੀ ਨਾਈਸ ਵੀਕਐਂਡ।
ਯੂ ਟੂ ਬ੍ਰਦਰ।